ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਕਬੀਰ ਜਹਿ ਦਰ ਆਵਤ ਜਤ ਹੋ, ਹਟਕੈ ਨਾਹੀਂ ਖੋਏ। ਸੋ ਦਰ ਕੈਸੇ ਛੋਟੀਏ, ਜੋ ਦਰ ਐਸਾ ਹੋਏ ਐਸੀ ਲਾਲ, ਤੁਝ ਬਿਨ ਕੌਣ ਕਰੇ। ਗਰੀਬ ਨਵਾਜ ਗੁਸਈਆ ਮੇਰਾ, ਮਾਥੇ ਛਤਰ ਤਰੇ, ਮਿਲਦਾ ਮਾਣ ਨਵਾਣਿਆ ਨੂੰ, ਤੇਰਾ ਦਰ ਐਸਾ ਐਸਾ, ਮਾਣ ਮਾਣਿਆ ਨੂੰ, ਤੇਰਾ ਦਰ ਐਸਾ ਐਸਾ ਹੈ।
ਮਾਣ ਮਾਣਿਆ ਨੂੰ, ਤੇਰਾ ਦਰ ਐਸਾ ਐਸਾ ਹੈ। ਦਿਲ ਦੇ ਮਾਣ ਮਾਣਿਆ ਨੂੰ, ਤੇਰਾ ਦਰ ਐਸਾ ਐਸਾ ਹੈ।
ਦਿਲ ਦੇ ਮਾਣ ਮਾਣਿਆ ਨੂੰ,
ਪੜੋ ਜੀ, ਤੇਰਾ ਦਰ ਐਸਾ ਐਸਾ ਹੈ। ਮਾਣ ਮਾਣਿਆ ਨੂੰ, ਤੇਰਾ ਦਰ ਐਸਾ ਐਸਾ ਹੈ। ਮਿਲਦਾ ਮਾਣ ਮਾਣਿਆ ਨੂੰ, ਤੇਰਾ ਦਰ ਐਸਾ ਐਸਾ ਹੈ।
ਮਿਲਦਾ ਮਾਣ ਮਾਣਿਆ ਨੂੰ, ਤੇਰਾ ਦਰ ਐਸਾ ਐਸਾ ਹੈ। ਮਿਲਦਾ ਮਾਣ ਮਾਣਿਆ ਨੂੰ, ਤੇਰਾ ਦਰ ਐਸਾ ਐਸਾ।
ਮਾਣ ਮਾਣਿਆ, ਬੋਲੋ ਜੀ,
ਐਸਾ ਐਸਾ ਹੈ, ਐਸਾ ਐਸਾ ਹੈ, ਐਸਾ ਐਸਾ ਹੈ, ਤੇਰਾ ਦਰ ਐਸਾ ਹੈ।
ਮਿਲਦਾ
ਮਾਣ ਮਾਣਿਆ ਨੂੰ, तेरा दर ऐसा ऐसा है जिंदे प्राण दीवानिया तेरा दर ऐसा ऐसा
बेनती है जी नाल नाल जपो रसना सफली करिए बोलो गुरु गुरु सारे कृपा करो गुरु 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 सारी संगत
What? ਵਾਹਿਗੁਰੂ ਜੀ
ਗਰੀਬ ਨਿਵਾਸ ਨਿਵਾਸ ਗਰੀਬਾਂ
ਮੈਨੂੰ ਕਹਿੰਦੇ ਜੀਵਨ
ਨਿਵਾਜ ਗਰੀਬਾਂ
ਗੁਰੂ ਪਿਆਰੀ ਗੁਰੂ ਸਵਾਤੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿ ਸਿੰਘ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਮਿਲਿਆ ਸੰਗਤ ਨੂੰ ਬੇਨਤੀ ਹੈ ਵੀ ਪੰਜ ਚਾਰ ਮਿੰਟ ਵਿੱਚ ਛੇਤੀ ਛੇਤੀ ਨਮਸਕਾਰ ਕਰੋ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜਦੇ ਜਾਈਏ ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦੀ ਕੋਸ਼ਿਸ਼ ਕਰੀਏ ਜੀਵ ਨਾਲ ਹੀ ਨਹੀਂ ਅੱਖਾਂ ਨਾਲ ਵੀ ਖਾਂਦਾ ਜਦੋਂ ਮਾੜਾ ਵੇਖਦੇ ਹਾਂ ਖੁਰਾਕ ਜਾਂਦੀ ਹੈ ਅੰਦਰ ਮਾੜਾ ਸੁਣਦੇ ਹਾਂ ਤਾਂ ਵੀ ਖੁਰਾਕ ਜਾਂਦੀ ਹੈ ਮਾੜਾ ਬੋਲਦੇ ਹਾਂ ਤਾਂ ਵੀ ਮਾੜੀ ਖੁਰਾਕ ਅੰਦਰ ਜਾ ਰਹੀ ਹੈ ਇਸ ਕਰਕੇ ਅਸੀਂ ਸਾਵਧਾਨ ਨਹੀਂ ਧਨ ਦਾ ਜੇ ਫਿਕਰ ਕਰਦੇ ਹਾਂ ਵੀ ਕੁਛ ਐਸਾ ਨਾ ਖਾ ਲਈਏ ਜਿਹੜਾ ਤੰਗ ਕਰੇ ਮਨ ਦਾ ਫਿਕਰ ਹੀ ਨਹੀਂ ਕਰਦੇ ਵੀ ਕੁਛ ਐਸਾ ਨਾ ਵੇਖ ਲਈਏ ਵੀ ਜਿਹੜਾ ਬਾਅਦ ਚ ਤੰਗ ਕਰੇ ਐਸਾ ਨਾ ਸੁਣ ਲਈਏ ਕਿਤੇ ਇਹ ਜਿਹੜਾ ਭੋਜਨ ਅੰਦਰ ਜਾਂਦਾ ਨਾ ਜੀ ਮਨ ਦੀ ਖੁਰਾਕ ਹੈ ਜਿਹੜੀ ਇਹ ਗਲਤ ਜਾ ਰਿਹਾ ਕੀ ਹੋਏਗਾ ਜਦੋਂ ਆਪਾਂ ਵਾਹਿਗੁਰੂ ਜੀ ਦੀ ਸਿਫਤ ਕਰਨ ਲੱਗ ਗਏ ਇਹ ਫਿਰ ਬਖਸ਼ਿਸ਼ ਹੋਏਗੀ ਕਿ ਅਸੀਂ ਹੌਲੀ 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 ਸਾਵਧਾਨ ਹੋ ਜਾਂਦੇ ਸਾਵਧਾਨ ਕਿਵੇਂ ਵੀ ਮਾੜਾ ਵੇਖਣਾ ਨਹੀਂ ਮਾੜਾ ਸੁਣਨਾ ਨਹੀਂ ਮਾੜਾ ਬੋਲਣਾ ਨਹੀਂ ਇਹ ਸਾਵਧਾਨ ਹੈ ਇੱਥੇ ਆਪਾਂ ਕੋਸ਼ਿਸ਼ ਕਰਨੀ ਹੈ ਵੀ ਪੂਰਾ ਧਿਆਨ ਇਕਾਗਰ ਕਰੀਏ ਹੁਣ ਜੇ ਸਾਵਧਾਨ ਜੇ ਇੱਥੇ ਤੇ ਸਾਵਧਾਨ ਹੋ ਗਏ ਵੀ ਪੂਰਾ ਐਂ ਇੱਕ ਇੱਕ ਗੱਲ ਧਿਆਨ ਨਾਲ ਸੁਣੀ ਹੈ ਪੂਰਾ ਚਾਰੇ ਪੂਰਾ ਕੰਟਰੋਲ ਕਰ ਲਿਆ ਮਾਫ਼ ਕਰਨਾ ਖਾੜਿਆਂ ਵਿੱਚ ਲੋਕੀ ਇਦੋਂ ਵੀ ਸਾਵਧਾਨ ਹੋ ਕੇ ਸੁਣਦੇ ਨੇ ਇੱਕ ਇੱਕ ਲਫ਼ਜ਼ ਵੀ ਕੀ ਬੋਲਦੇ ਨੇ ਫਿਲਮ ਇਦੋਂ ਵੀ ਸਾਵਧਾਨ ਹੋ ਕੇ ਵੇਖਦੇ ਨੇ ਮਾੜਾ ਜਿਹਾ ਸੀਨ ਮਿਸ ਨਹੀਂ ਕਰਦੇ ਕਿਧਰੇ ਨਹੀਂ ਮਨ ਭੱਜਦਾ ਉਦੋਂ ਸਮਝ ਲਿਓ ਗੱਲ ਵੀ ਅਸੀਂ ਸਾਵਧਾਨ ਸਦਾ ਲਈ ਹੋ ਜਾਈਏ ਵੀ ਭੈੜਾ ਵੇਖਣਾ ਹੀ ਨਹੀਂ ਤਾਂ ਸਾਵਧਾਨ ਮੰਨਾਂਗੇ ਆਪਾਂ ਜਿਹੜਾ ਹੁਣ ਸਾਵਧਾਨ ਹੈ ਇੱਥੇ ਤੇ ਬੜਾ ਧਿਆਨ ਨਾਲ ਸੁਣ ਰਿਹਾ ਬੜੀ ਸਮਾਧੀ ਲੱਗੀ ਹੈ ਜੀ ਪਰ ਸ਼ਾਮ ਨੂੰ ਮਾੜਾ ਬੋਲਣ ਲੱਗਿਆਂ ਵੀ ਕੰਟਰੋਲ ਨਹੀਂ ਇੱਥੋਂ ਬਹਿ ਕੇ ਗੱਡੀ 'ਚ ਹੀ ਪੁੱਠਾ ਸਿੱਧਾ ਬੋਲਣ ਲੱਗ ਜਾਂਦਾ ਜਾਂ ਫਿਰ ਜਾ ਕੇ ਸ਼ਾਮ ਨੂੰ ਵੀ ਅੱਜ ਚਲੋ ਫਿਲਮ ਵੇਖ ਲਈਏ ਪੁੱਠਾ ਸਿੱਧਾ ਨਾਚ ਡਾਂਸ ਚੱਲਦੇ ਨੇ ਵੇਖ ਰਿਹਾ ਫਿਰ ਇਹਦਾ ਮਤਲਬ ਕੀ ਹੋਇਆ ਸਾਵਧਾਨ ਤੇ ਹੋਇਆ ਹੀ ਨਾ ਖੁਰਾਕ ਤੇ ਫਿਰ ਅੰਦਰ ਮਾੜੀ ਭੇਜੀ ਜਾਂਦਾ ਉਸੇ ਨੇ ਸਟ੍ਰੈਸ ਬਣ ਜਾਣਾ ਜਿਹਨੂੰ ਗੁਰੂ ਸਾਹਿਬ ਨਰਕ ਕਹਿੰਦੇ ਨੇ ਕਹਿੰਦੇ ਭਾਈ ਨਰਕ ਸਿਰਜ ਲਿਆ ਆਪ ਹੀ ਰੱਬ ਨੇ ਨਹੀਂ ਨਰਕ ਬਣਾਇਆ ਆਪਣੇ ਬੱਚਿਆਂ ਲਈ ਵਾਹਿਗੁਰੂ ਪਰਮਾਤਮਾ ਆਪਣੇ ਬੱਚਿਆਂ ਲਈ ਆਪਣੀ ਆਪਣੀ ਉਮਤ ਵਾਸਤੇ ਪਰਮਾਤਮਾ ਨੇ ਨਰਕ ਨਹੀਂ ਬਣਾਇਆ ਨਰਕ ਅਸੀਂ ਆਪਣੇ ਕਰਮ ਮਾੜੇ ਕਰਕੇ ਆਪ ਹੀ ਸਿਰਜ ਲੈਂਦੇ ਹਾਂ ਆਖੋ
ਸਤਨਾਮ
ਇਹ ਸਾਡਾ ਆਪਣਾ ਬਣਾਇਆ ਹੋਇਆ ਭਾਈ ਸਾਡੇ ਵਿਚਾਰਾਂ ਦਾ ਜਿਹੜਾ ਭੈੜੇ ਵਿਚਾਰ ਬਣ ਗਏ ਅੰਦਰ ਮਾੜੀ ਸੰਗਤ ਕਰ ਕਰਕੇ ਭੈੜੇ ਵਿਚਾਰ ਅੰਦਰ ਇੰਨੇ ਜਮ੍ਹਾਂ ਹੋ ਗਏ ਅੰਦਰ ਵਿਚਾਰ ਮਾੜੇ ਨੇ ਫਿਰ ਕਰਮ ਵੀ ਮਾੜੇ ਕਰਦੇ ਪਹਿਲਾਂ ਤੇ ਫੁਰਨਾ ਹੀ ਆਉਂਦਾ ਨਾ ਅੰਦਰ ਵੀ ਇੱਦਾਂ ਕਰ ਲਈਏ ਬਸ ਫਿਰ ਆਪਾਂ ਕਰਨ ਵੀ ਲੱਗ ਜਾਂਦੇ ਸ਼ਰਾਬ ਪੀ ਲਈਏ ਇਹ ਪਹਿਲਾਂ ਫੁਰਨਾ ਹੀ ਆਏਗਾ ਅੰਦਰ ਵਿਚਾਰ ਹੀ ਆਉਂਦਾ ਫਿਰ ਪੀਂਦਾ ਕਰਮ ਫਿਰ ਹੁੰਦਾ ਪਹਿਲਾਂ ਫੁਰਨਾ ਹੁੰਦਾ ਜਦੋਂ ਅਸੀਂ ਸੰਗਤ ਕਰਦੇ ਹਾਂ ਫਿਰ ਅਸੀਂ ਸਾਵਧਾਨ ਹੋ ਜਾਵਾਂਗੇ ਵੀ ਕਰਮ ਕੋਈ ਮਾੜਾ ਤਾਂ ਨਹੀਂ ਹੋ ਰਿਹਾ ਮੇਰੇ ਤੋਂ ਫਿਰ ਮੈਂ ਕੁਛ ਮਾੜੀ ਖੁਰਾਕ ਤੇ ਨਹੀਂ ਅੰਦਰ ਭੇਜ ਰਿਹਾ ਫਿਰ ਆਪਣੇ ਕੰਨਾਂ ਨੂੰ ਪੁੱਛਾਂਗੇ ਸਰਵਣੋ ਹਮੇਰੇ ਹੋ ਸੱਚ ਹੈ ਸੁਣਨੈ ਨੂੰ ਪਠਾਏ ਆਪਣੇ ਸਿਰ ਕੰਨਾਂ ਨੂੰ ਫਿਰ ਇਹ ਰਸਨਾ ਤੂੰ ਅਨਰਸ ਰਾਚ ਰਹੀ ਸਵੇਰੇ ਤੇ ਪੜ੍ਹ ਕੇ ਹਟਿਆ ਆਨੰਦ ਸਾਹਿਬ ਚ ਜਾਪ ਨਿਤਨੇਮ ਕੀਤਾ ਜਦੋਂ ਫਿਰ ਇਹ ਨੇਤਰੋ ਹੋ ਮੇਰੇ ਹੋ ਹਰ ਤੁਮੈਂ ਜੋਤ ਧਰੀ
ਹਰਬੇ ਨੰਬਰ ਨਾ ਦੇਖੋ ਕੋਈ, ਹੁਣ ਆਪਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ। ਸੰਗਤ ਕਰ ਕਰਕੇ, ਸੰਗਤ ਕਰਦਿਆਂ ਕਰਦਿਆਂ ਫਿਰ ਆਪਾਂ ਸਾਵਧਾਨ ਹੋ ਗਏ ਵੀ ਮਾੜੀ ਖੁਰਾਕ ਅੰਦਰ ਜਾਣੀ ਨਹੀਂ ਚਾਹੀਦੀ, ਇਹ ਬਖਸ਼ਿਸ਼ ਹੈ। ਭਾਵ ਕਿ ਜਦੋਂ ਵਾਹਿਗੁਰੂ ਦੀ ਸਿਫਤ ਕਰਾਂਗੇ, ਜਿਵੇਂ ਅਸੀਂ ਸਿਨੇਮਿਆਂ 'ਚ ਪਹਿਲਾਂ ਜਾਈ ਜਾਂਦੇ ਸੀ, ਪਹਿਲਾਂ ਪੁੱਠਾ ਸਿੱਧੇ ਖਾੜੇ ਹੀ ਸੁਣੀ ਜਾਂਦੇ ਸੀ, ਗਾਣੇ ਸੁਣਦੇ ਸੀ, ਹੁਣ ਜਦੋਂ ਵਾਹਿਗੁਰੂ ਦੀ ਸਿਫਤ ਇਕੱਠੇ ਬਹਿ ਕੇ ਇੱਦਾਂ ਆਪਾਂ ਸਤਸੰਗ ਵਿੱਚ ਕੀਤਾ ਕਰਨ ਲੱਗ ਪਏ, ਪਰ ਫਿਰ ਮਨ ਜਿਹੜਾ ਸੀ ਨਾ ਸਾਵਧਾਨ ਵੀ ਹੋ ਗਿਆ ਤੇ ਚਿੱਤ ਵੀ ਇਕਾਗਰ ਹੋ ਗਿਆ। ਇਕਾਗਰ ਚੀਤ ਅੱਗੇ ਡਬਲ ਮਾਈਂਡਡ ਸੀ, ਦੁਚਿੱਤੀ ਸੀ, ਦੁਚਿੱਤੀ ਕੰਮ ਬਣੇਗਾ ਕਿ ਨਹੀਂ ਬਣੇਗਾ, ਗੱਲ ਹੋਏ ਕਿਰਪਾ ਹੋਏਗੀ ਕਿ ਨਹੀਂ ਹੋਏਗੀ। ਹੁਣ ਕੀ ਹੈ, ਹੁਣ ਇੱਕ ਹੋ ਗਿਆ, ਡਬਲ ਨਹੀਂ ਰਹੀ, ਦੁਬਧਾ ਖਤਮ ਹੋ ਜਾਏਗੀ, ਸੰਗਤ ਕਰ ਕਰਕੇ ਦੁਬਧਾ ਵੀ ਖਤਮ ਹੋ ਜਾਏਗੀ, ਇੱਕ ਪਰਮਾਤਮਾ ਤੇ ਸਾਡਾ ਭਰੋਸਾ ਵੱਜ ਜਾਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਮਝ ਆ ਗਈ ਚੰਗੀ ਤਰ੍ਹਾਂ ਗੱਲ? ਇੱਕ ਤੇ ਭਰੋਸਾ ਵੱਜ ਜਾਏਗਾ ਕਿਵੇਂ? ਜਦੋਂ ਆਪਾਂ ਇੱਦਾਂ ਬੈਠਾਂਗੇ, ਪ੍ਰਭੂ ਕੀ ਉਸਤਤ, ਪਰਮਾਤਮਾ ਦੀ ਗੱਲ ਚੱਲਣੀ ਹੈ ਨਾ ਸੰਗਤ ਵਿੱਚ, ਹੋਰ ਕੀ ਗੱਲ ਚੱਲਣੀ ਹੈ? ਆਪਾਂ ਅੱਜ ਇਕੱਠੇ ਹੋਏ ਹਾਂ, ਕੱਲ੍ਹ ਨੂੰ ਫਿਰ ਹੋਵਾਂਗੇ, ਪਰਸੋਂ ਫਿਰ ਹੋਵਾਂਗੇ, ਗੱਲ ਹੀ ਪਰਮਾਤਮਾ ਦੀ ਕਰਾਂਗੇ ਇਕੱਠੇ ਹੋ ਕੇ। ਜਦੋਂ ਆਪਾਂ ਵਾਹਿਗੁਰੂ ਦੀ ਸਿਫਤ ਕਰਾਂਗੇ ਸਾਰੇ, ਇੱਦਾਂ ਹੋਏਗਾ ਫਿਰ ਸਾਡਾ ਇਕਾਗਰ ਹੋਈ ਜਾਣਾ ਮਨ। ਹੁਣ ਆਪਾਂ ਦੁਚਿੱਤੀ ਜੀ ਚ ਰਹਿੰਦੇ ਹਾਂ, ਦੁਚਿੱਤੇ ਦੁਚਿੱਤੇ ਬੰਦੇ ਦੀ ਕੀ ਨਿਸ਼ਾਨੀ ਹੈ? ਜਿਹੜਾ ਡਬਲ ਮਾਈਂਡਡ ਹੋਵੇ ਨਾ, ਉਹ ਕਈ ਥਾਵਾਂ ਤੇ ਮੱਥਾ ਟੇਕਦਾ, ਕਈ ਕਈ ਥਾਵਾਂ ਤੇ ਸ਼ਰਧਾ ਬਣਾਉਂਦਾ, ਕਈ ਕਈ ਥਾਵਾਂ ਤੇ ਖੜ ਭੱਜਿਆ ਫਿਰਦਾ, ਕਦੇ ਕਿਤੇ ਕਦੇ ਕਿਤੇ। ਦੁਚਿੱਤੀ ਚ ਹੈ ਬੰਦਾ, ਇਕਾਗਰ ਨਹੀਂ ਇਹਦਾ ਮਨ, ਇਕਾਗਰ ਨਹੀਂ, ਤਾਂ ਇਹ ਨਿਸ਼ਾਨੀਆਂ ਨੇ। ਹੁਣ ਆਪਾਂ ਆਪਣੇ ਅੰਦਰ ਵੇਖੋ, ਸਵੈ ਪੜਚੋਲ ਕਰੋ, ਆਤਮ ਨਿਰੀਖਣ ਕਰੋ, ਆਪਣੇ ਮਨ ਨੂੰ ਵੇਖੋ ਜਰਾ ਪੜ੍ਹ ਕੇ। ਇੱਕ ਤੇ ਖੜਦੇ ਹਾਂ ਅਸੀਂ, ਉਹ ਪਰਮਾਤਮਾ ਜਿਹੜਾ ਮੇਰੇ ਦਿਲ ਚ ਧੜਕਦਾ, ਜਿਹੜਾ ਤੁਹਾਡੇ ਦਿਲ ਚ ਧੜਕਦਾ, ਜਿਹੜਾ ਸਾਡੇ ਨਿਆਣਿਆਂ ਦੇ ਸਾਡੇ ਵੱਡਿਆਂ ਦੇ ਦਿਲ ਚ ਧੜਕਦਾ, ਇੱਕ ਪਰਮਾਤਮਾ, ਉਹਦੇ ਤੇ ਭਰੋਸਾ ਵਿਸ਼ਵਾਸ ਸਾਡਾ ਬਣਦਾ ਔਖਾ ਕੰਮ? ਬਸ ਇਸੇ ਕਰਕੇ ਤੇ ਇੱਦਾਂ ਬੈਠੀਦਾ। ਪਰ ਜਿਹੜਾ ਇੱਦਾਂ ਬਹਿਣ ਲੱਗ ਗਿਆ, ਉਹਨੂੰ ਗਿਆਨ ਹੋ ਗਿਆ, ਗਿਆਨ ਜਿਹਨੂੰ ਹੋ ਗਿਆ, ਜਿਹਨੇ ਗਿਆਨ ਨੂੰ ਗਿਆਨ ਵਿੱਚ ਪੂਰਾ ਧਿਆਨ ਲਾ ਲਿਆ, ਗਿਆਨ ਤੇ ਹੋ ਗਿਆ, ਗਿਆਨ 'ਚ ਧਿਆਨ ਲਾਇਆ, ਫਿਰ ਉਹਨੂੰ ਪ੍ਰੈਕਟੀਕਲ ਵੀ ਕੀਤਾ, ਕਮਾ ਵੀ ਲਿਆ, ਵੀ ਮਰ ਬਚਨ ਮੰਨ ਵੀ ਲਿਆ। ਭਾਵ ਜਿਹਨੇ ਮੰਨ ਲਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ, ਸ਼ੁਰੂ ਤੇ ਇੱਥੋਂ ਹੀ ਹੋਇਆ ਸੀ ਨਾ ਕੰਮ, ਸ਼ੁਰੂ ਤੇ ਇੱਥੋਂ ਹੀ ਹੋਈ ਕਲਾਸ, ਤਰ ਗਿਆ। ਇਹਦਾ ਅਰਥ ਇਹ ਨਹੀਂ ਵੀ ਸਤਸੰਗ ਮਿਲ ਗਈ ਤੇ ਤਰ ਗਿਆ, ਇਸ ਵੇਲੇ ਸਤਸੰਗ ਕਰ ਲਈ ਸ਼ਾਮ ਨੂੰ ਵਿਗੜ ਗਿਆ ਮਨ, ਫਿਰ ਕਿਵੇਂ ਤਰ ਗਿਆ? ਸਤਸੰਗ ਮਿਲੀ ਉਹਨੂੰ ਮੰਨੋ ਜਿਹਨੇ ਸਮਝ ਕੇ ਮੰਨ ਲਿਆ, ਜਿਹਨੇ ਮੰਨਿਆ ਨਹੀਂ ਇਹਦਾ ਮਤਲਬ ਉਹਨੇ ਸਮਝਿਆ ਵੀ ਨਹੀਂ, ਜਿਹਨੇ ਸਮਝਿਆ ਨਹੀਂ ਇਹਦਾ ਮਤਲਬ ਉਹਨੇ ਸੁਣਿਆ ਵੀ ਨਹੀਂ, ਜਿਹਨੇ ਸੁਣਿਆ ਨਹੀਂ ਇਹਦਾ ਮਤਲਬ ਸਤਸੰਗ ਕੀਤਾ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਮੰਨਿਆ ਹੀ ਨਹੀਂ ਤੇ ਸਤਸੰਗ ਕੀਤਾ ਹੀ ਨਹੀਂ ਸੀ, ਮੰਨਿਆ ਤੇ ਤਾਂ ਸਤਸੰਗ ਪ੍ਰਵਾਨ, ਜੇ ਮੰਨਿਆ ਹੀ ਨਹੀਂ ਤੇ ਅਰਥ ਕੀ ਹੈ ਦੱਸੋ? ਕੋਈ ਇਹਦਾ ਮਤਲਬ ਹੀ ਨਹੀਂ ਬਣਦਾ। ਮੰਨਣਾ ਹੀ ਅਸਲ ਵਿੱਚ ਸਤਸੰਗ ਕਰਨਾ ਹੁੰਦਾ ਹੈ। ਮੰਨ ਲਿਆ ਸਤ ਬਚਨ ਸੱਚੇ ਪਾਤਸ਼ਾਹ, ਆਹ ਬਚਨ ਮੇਰੇ ਸਮਝ 'ਚ ਪੈ ਗਿਆ, ਅੱਜ ਤੋਂ ਬਾਅਦ ਲੈ ਮੈਂ ਨਹੀਂ ਛੱਡਦਾ ਅੱਜ ਤੋਂ ਬਾਅਦ। ਬਸ ਜਿਹਨੇ ਬਚਨ ਛੱਡਣਾ ਨਹੀਂ, ਸਮਝ ਲਓ ਉਹਨੇ ਸਤਿਗੁਰੂ ਦੇ ਚਰਨ ਕਦੀ ਨਹੀਂ ਛੱਡਣੇ। ਮੈਂ ਕੱਲ੍ਹ ਸੰਗਰਾਮ ਦੇ ਦੀਵਾਨ ਤੇ ਪਰਮੇਸ਼ਵਰ ਦੁਆਰੇ ਬੇਨਤੀ ਕੀਤੀ ਸੀ ਵੀ ਜਿਹਨੇ ਬਚਨ ਘੁੱਟ ਕੇ ਫੜ ਲਏ, ਗੁਰੂ ਜੀ ਦੇ ਬਚਨਾਂ ਨੂੰ ਘੁੱਟ ਕੇ ਫੜ ਲਿਆ, ਵੀ ਮੈਂ ਬੰਨ ਲਏ ਜੀ ਪੱਲੇ ਬਾ, ਮੈਂ ਘੁੱਟ ਕੇ ਫੜ ਲਏ, ਸਮਝ ਲਓ ਉਹਨੇ ਚਰਨ ਫੜ ਲਿਆ। ਜਿਹਨੇ ਬਚਨ ਹੀ ਨਹੀਂ ਪਕੜੇ ਉਹਨੇ ਕੀ ਚਰਨ ਪਕੜੇ, ਕੀ ਚਰਨ ਫੜੇ? ਆਪਾਂ ਸਾਰੇ ਹੀ ਇਹ ਕਹਿੰਦੇ ਹਾਂ, ਆਪਾਂ ਨੂੰ ਸਾਰਿਆਂ ਨੂੰ ਪੁੱਛੋ ਵੀ ਕਿਹਦੇ ਨਾਲ ਜੁੜੇ ਹੋ? ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ। ਆਪਣਾ ਸਾਰਿਆਂ ਦਾ ਜਵਾਬ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੇ ਹੋਏ ਹਾਂ ਜੀ। ਚਰਨ ਨੇ ਗੁਰੂ ਗ੍ਰੰਥ ਸਾਹਿਬ ਦੇ, ਫਿਰ ਵਿਖਾ ਚਰਨ ਕਿੱਥੇ ਨੇ? ਚਰਨ ਤੇ ਦਿਸਦੇ ਹੀ। ਫਿਰ ਚਰਨ ਕੀ ਨੇ? ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ ਗੁਰ ਮੂਰਤ, ਗੁਰ ਸ਼ਬਦ ਹੈ, ਸ਼ਬਦ ਗੁਰੂ ਦੀ ਮੂਰਤ ਹੈ। ਤੇ ਜਿਹਨੇ ਸ਼ਬਦ ਘੁੱਟ ਕੇ ਫੜ ਲਿਆ ਇਹਦਾ ਮਤਲਬ ਬਸ ਫਿਰ ਉਹਨੇ ਚਰਨ ਫੜ ਲਿਆ, ਜਿਹਨੇ ਸ਼ਬਦ ਨਹੀਂ ਫੜਿਆ ਉਹਨੇ ਕੋਈ ਚਰਨ ਨਹੀਂ ਫੜਿਆ, ਜਿਹੜਾ ਸ਼ਬਦ ਨਾਲ ਨਹੀਂ ਜੁੜਿਆ ਇਹਦਾ ਮਤਲਬ ਉਹ ਚਰਨਾਂ ਨਾਲ ਵੀ ਨਹੀਂ ਜੁੜਿਆ, ਝੂਠ ਬੋਲਦਾ। ਜਿਹੜਾ ਸ਼ਬਦ ਨਾਲ ਸਾਂਝ ਬਣਾ ਗਿਆ ਉਹਦੀ ਸਮਝ ਲਓ ਸਤਿਗੁਰ ਨਾਲ ਸਾਂਝ ਬਣ ਗਈ। ਜਿਹਨੇ ਸਿਰ ਤੇ ਚੁੱਕ ਲਿਆ ਗੁਰੂ ਦੇ ਬਚਨਾਂ ਨੂੰ, ਉਦਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਾਂ ਸਾਰੀ ਬੜੀ ਵਾਰੀ ਚੁੱਕਿਆ ਸੀਸ ਤੇ, ਤੁਹਾਡੇ ਚੋਂ ਬੜੇ ਸੱਜਣਾਂ ਨੇ ਸੇਵਾ ਕੀਤੀ ਹੈ ਗੁਰੂ ਸਾਹਿਬ ਨੂੰ ਸੀਸ ਤੇ, ਇਦਾਂ ਪੂਰਾ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਸ ਤੇ ਚੁੱਕ ਲਿਆ। ਪਰ ਜਦੋਂ ਆਪਾਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਇੱਕ ਪੰਗਤੀ ਨਹੀਂ ਚੁੱਕੀ ਜਾਂਦੀ, ਲੱਤਾਂ ਭਾਰ ਨਹੀਂ ਝੱਲਦੀਆਂ, ਫਿਰ ਕੰਬਣ ਲੱਗ ਜਾਂਦੀਆਂ ਨੇ ਸਾਡੀਆਂ ਲੱਤਾਂ, ਇੱਦਾਂ ਕੰਬਣ ਲੱਗ ਜਾਂਦੀਆਂ ਨੇ, ਭਾਰ ਹੀ ਨਹੀਂ ਚੁੱਕਦੀ। ਇੱਕ ਪੰਗਤੀ ਨਹੀਂ ਚੁੱਕੀ ਜਾਂਦੀ ਸਿਰ ਤੇ, ਦੌੜ ਜਾਂਦੇ ਹਾਂ, ਔਖਾ ਹੈ ਜੀ, ਬਾਹਲਾ ਔਖਾ ਜੀ, ਬਚਨ ਕਿੱਥੇ ਮੰਨਿਆ ਜਾਂਦਾ, ਕਮਾਇਆ ਹੀ ਨਹੀਂ ਜਾਂਦਾ। ਇਸ ਕਰਕੇ ਮੈਂ ਜਿਹੜੀ ਬੇਨਤੀ ਕਰ ਰਿਹਾ ਉਹ ਇਹ ਹੈ ਕਿ ਸਤ ਸੰਗਤ ਵਿੱਚ ਆਈਏ, ਫਿਰ ਸੁਣੀਏ, ਧਿਆਨ ਨਾਲ ਸੁਣ ਕੇ ਫਿਰ ਸਮਝੀਏ, ਸਮਝ ਕੇ ਸਟੋਰ ਕਰਕੇ ਨਾ ਰੱਖ ਲਈਏ ਵੀ ਮੈਨੂੰ ਪਤਾ ਲੱਗ ਗਿਆ, ਗੱਲ ਸਮਝ ਚ ਆ ਗਈ ਪੂਰੀ, ਪਰ ਸਟੋਰ ਕਰਕੇ ਰੱਖ ਲਓ ਵੀ ਹਾਂ ਮੈਨੂੰ ਪਤਾ, ਲੜੀ ਜਾਂ ਲੋਕਾਂ ਨਾਲ ਮੈਨੂੰ ਪਤਾ, ਬਾਕੀਆਂ ਨੂੰ ਨਹੀਂ ਪਤਾ। ਨੌਲੇਜ ਤੇ ਹੈ ਪਰ ਇਹਨੂੰ ਲਾਗੂ ਕਰ, ਆਪਾਂ ਸਾਰੇ ਇਹਨੂੰ ਲਾਗੂ ਕੀਤਾ ਜਦੋਂ, ਫਿਰ ਆਪਾਂ ਕਹਿ ਸਕਦੇ ਹਾਂ ਵੀ ਬੰਦਾ ਤਰ ਗਿਆ, ਇਹਨੇ ਸਤਸੰਗ ਕੀਤਾ, ਬਾਕੀਆਂ ਨੇ ਕੋਈ ਸਤਸੰਗ ਨਹੀਂ ਕੀਤਾ, ਬਾਕੀਆਂ ਨੇ ਤੇ ਸੁਣਿਆ ਹੀ ਨਹੀਂ ਸੀ। ਜਿਵੇਂ ਹੁਣ ਆਪਾਂ ਕਿਸੇ ਬੱਚੇ ਨੂੰ ਕਹਾਂਗੇ ਵੀ ਤੈਨੂੰ ਮੈਂ ਕਾਕਾ ਇਹ ਕੰਮ ਕਿਹਾ ਸੀ ਫਲਾਣੇ ਦਿਨ, ਮੈਨੂੰ ਲੱਗਦਾ ਤੈਂ ਸੁਣਿਆ ਨਹੀਂ, ਤੂੰ ਕੀਤਾ ਨਹੀਂ, ਇਹਦਾ ਮਤਲਬ ਤੂੰ ਸੁਣਿਆ ਹੀ ਨਹੀਂ। ਇਹੀ ਕਹਾਂਗੇ ਵੀ ਮੈਨੂੰ ਲੱਗਦਾ ਤੈਂ ਉਹਦੇ ਸੁਣੀ ਨਹੀਂ ਸੀ ਮੇਰੀ ਗੱਲ, ਇਹਦਾ ਮਤਲਬ ਤੂੰ ਜੇ ਕਰਦਾ ਨਹੀਂ ਤੇ ਸੁਣੇ ਦਾ ਕੀ ਅਰਥ ਹੈ। ਤਾਂ ਕਰਕੇ ਕੱਖ ਨਹੀਂ ਪੱਲੇ ਪੈਂਦਾ ਸਾਡੇ, ਇਸ ਗੱਲ ਨੂੰ ਗੁਰਮਤ ਨਹੀਂ ਮੰਨਦੀ ਵੀ ਜੇ ਤੁਸੀਂ ਸਤਸੰਗ ਕਰ ਲਓ ਤੇ ਪੁੰਨ ਬਣ ਗਏ। ਕਈ ਇੱਦਾਂ ਪ੍ਰਚਾਰ ਬਹੁਤ ਕਰਦੇ ਨੇ ਨਾ ਵੀ ਬਹਿ ਜਾਓ ਭਾਈ ਪੁੰਨ ਬਣਾ ਲਓ, ਬਸ ਸਤਸੰਗ ਕਰੋ, ਵੱਧ ਤੋਂ ਵੱਧ ਪੁੰਨ ਬਣਨਗੇ, ਸਾਰੀ ਰਾਤ ਜਾਗ ਕੇ ਸਤਸੰਗ ਕਰੋ ਪੁੰਨ ਬਣਨਗੇ। ਪੁੰਨ ਇੱਦਾਂ ਨਹੀਂ ਬਣਨੇ, ਪੁੰਨ ਤਾਂ ਮੰਨੀਏ ਜੇ ਅਸੀਂ ਮੰਨ ਮੰਨੇ। ਆਪ ਹੀ ਨਾ ਸੋਚੀ ਚੱਲੀਏ ਵੀ ਪੁੰਨ ਬਣਾ ਲੇ, ਬੰਦਾ ਤੇ ਬੈਠਾ ਟੌਰ ਬਣਾਉਣ ਨੂੰ ਵੀ ਦੁਨੀਆਂ ਨੂੰ ਪਤਾ ਲੱਗ ਜੇ ਵੀ ਸਾਰੀ ਰਾਤ ਜਾਗ ਕੇ ਭਜਨ ਕੀਤਾ, ਫਿਰ ਉਹਦੇ ਕਾਹਦੇ ਪੁੰਨ ਨੇ ਸੋਚ ਤੇ ਮਾੜੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੰਦਾ ਮੰਨ ਲਓ ਵੀ ਆਪਾਂ ਕਹੀਏ ਵੀ ਬੰਦਾ ਲੱਖ ਰੁਪਈਆ ਦੇਣ ਲੱਗਿਆ, ਉਹ ਫਿਰਦਾ ਮੇਰਾ ਪੱਥਰ ਤੇ ਨਾਂ ਲਿਖਿਓ, ਸਾਰੀ ਜ਼ਿੰਦਗੀ ਮੇਰਾ ਨਾਂ ਮਿਟਣਾ ਨਹੀਂ ਚਾਹੀਦਾ, ਮੈਨੂੰ ਸਰੋਪਾ ਪਾਓ, ਮੈਨੂੰ ਮੇਰਾ ਪੂਰਾ ਨਾਂ, ਜਦੋਂ ਮੈਂ ਆਵਾਂ ਮੈਨੂੰ ਚਾਹ ਪਿਆਇਆ ਕਰੋ, ਮੇਰੀ ਸੇਵਾ ਹੋਵੇ, ਨਾਲੇ ਮੇਰੀ ਬੱਲੇ ਬੱਲੇ ਹੋਵੇ, ਤੇ ਫਿਰ ਕੀ ਕਹੀਏ। ਸੋਚ ਤੇ ਮਾੜੀ ਹੈ, ਕਰੀ ਬੈਠਾ ਲੱਖ ਦੀ ਸੇਵਾ, ਬਾਹਰੋਂ ਪੁੰਨ ਨਹੀਂ, ਪੁੰਨ ਤੇ ਭਾਵਦਾ ਹੈ ਵੀ ਅੰਦਰ ਕੀ ਤੇਰੇ ਚੱਲਦਾ ਹੈ, ਅੰਦਰ ਸਹੀ ਹੈ ਤਾਂ ਪੁੰਨ ਹੈ, ਕੋਈ ਫਿਰ ਪੁੰਨ ਨਹੀਂ। ਜੇ ਭਾਵ ਮਾੜਾ ਹੈ ਫਿਰ ਕੋਈ ਪੁੰਨ ਨਹੀਂ ਹੋ ਸਕਦਾ। ਇਸ ਕਰਕੇ ਇਹ ਨਹੀਂ ਕਹਿ ਸਕਦੇ ਆਪਾਂ ਵੀ ਬਸ ਤੁਸੀਂ ਬਹਿ ਗਏ ਤੇ ਪੁੰਨਾਂ ਚ ਵਾਧਾ ਹੋ ਗਿਆ, ਪਰ ਜਿਹਨੇ ਮੰਨ ਲਿਆ ਪੁੰਨ ਉਹਦੇ ਬਣੇ, ਉਹਨੇ ਪੁੰਨ ਬਣਾਏ ਜਿਹਨੇ ਮੰਨਿਆ। ਜਿਹੜਾ ਸਿਰਫ ਬਹਿ ਕੇ ਜਿੱਦਾਂ ਬੈਠਾ ਉਸੇ ਤਰ੍ਹਾਂ ਦਾ ਵਾਪਸ ਮੁੜ ਗਿਆ, ਉਹਦੇ ਫਿਰ ਪੁੰਨ ਕਿੱਦਾਂ ਬਣਨਗੇ। ਤਾਂ ਕਰਕੇ ਭਾਈ ਆਪਾਂ ਥੋੜੀ ਜਿਹੀ ਕੋਸ਼ਿਸ਼ ਕਰੀਏ ਕਿ ਸੁਰਤ ਕਰਕੇ ਅੰਤਰ ਗੁਰ ਆਰਾਧਨ, ਮਹਾਰਾਜ ਦੇ ਬਚਨਾਂ ਨੂੰ ਆਰਾਧਨਾ ਹੈ। ਆਰਾਧਨਾ ਮਤਲਬ ਕੀ ਹੈ? ਮਹਾਰਾਜ ਦੇ ਬਚਨ ਇੱਦਾਂ ਸਾਡੇ ਅੰਦਰ ਚੱਲਦੇ ਰਹਿਣੇ ਚਾਹੀਦੇ ਨੇ ਵੀ ਮਹਾਰਾਜ ਇੱਦਾਂ ਕਹਿੰਦੇ ਆ, ਗੁਰੂ ਜੀ ਇੱਦਾਂ ਕਹਿੰਦੇ ਆ, ਗੁਰੂ ਸਾਡਾ ਇੱਦਾਂ ਕਹਿੰਦਾ, ਇੱਦਾਂ ਚੱਲੇ। ਅਰਾਧੋ ਆਰਾਧਨਾ, ਅੰਤਰ ਗੁਰਿਆ ਆਰਾਧਨਾ ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ, ਜੋ ਸਤਿਗੁਰਾਂ ਨੇ ਦੱਸਿਆ ਉਹਦੇ ਮੁਤਾਬਕ ਅੱਖਾਂ ਨਾਲ ਵੇਖ, ਮਾੜਾ ਨਹੀਂ ਵੇਖਣਾ, ਕੰਟਰੋਲ ਰੱਖ, ਸਰਵਣੀ ਸੁਣਨਾ ਗੁਰਨਾਉ। ਪਰ ਜੇ ਸਾਰੀਆਂ ਗੱਲਾਂ ਆਪਾਂ ਕਮਾ ਲਾਂਗੇ, ਸਤਿਗੁਰਾਂ ਦੇ ਪਿਆਰ ਵਿੱਚ ਮਨ ਰੰਗਿਆ ਗਿਆ, ਸਤਿਗੁਰ ਸੇਤੀ ਰਤਿਆ ਦਰਗ ਹੈ ਪਾਈਏ ਠਾਓ। ਇਹ ਤੇ ਨਹੀਂ ਲਿਖਿਆ ਇੱਥੇ ਵੀ ਅੱਗੇ ਜਾ ਕੇ, ਇਹ ਤੇ ਲਿਖਿਆ ਨੀ ਵੀ ਅੱਗੇ ਜਾ ਕੇ, ਲਿਖਿਆ ਵੀ ਉਸੇ ਵੇਲੇ। ਭਾਵ ਕਹਿਣ ਦਾ ਜੇ ਇਹ ਹੁਣ ਆਪਾਂ ਤਜਰਬਾ ਹੀ ਕਰਕੇ ਵੇਖ ਲਓ ਵੀ ਜਿਹੜੇ ਸੱਜਣ ਤੁਹਾਡੇ ਚ ਜਿਹੜੇ ਪਹਿਲਾਂ ਪੀਂਦੇ ਸੀ, ਅੱਜ ਉਹ ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਨੇ, ਚੰਗਾ ਵੇਖਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖ ਲਓ, ਕਹਿੰਦੇ ਜੀ ਦਰਗਾਹ ਹੀ ਬਣੀ ਪਈ ਹੈ, ਹੋਰ ਕਿਹੜੀ ਦਰਗਾਹ, ਆਖੋ ਸਤਨਾਮ। ਉਹ ਅੱਜ ਕਹਿੰਦੇ ਨੀ ਭਲਾ, ਉਹ ਕਹਿੰਦੇ ਹੋਰ ਦਰਗਾਹ ਕਿਹੜੀ, ਦਰਗਾਹ ਚ ਤੇ ਫਿਰਦੇ ਆ, ਗੁਰੂ ਨੇ ਸੱਚਖੰਡ ਬਣਾਇਆ ਪਿਆ ਸਾਡਾ ਘਰ, ਇਹ ਤੇ ਆਪਾਂ ਆਮ ਕਹਿੰਦੇ ਵੀ ਮਹਾਰਾਜ ਨੇ ਸਾਡਾ ਘਰ ਸੱਚਖੰਡ ਬਣਾ ਦਿੱਤਾ, ਸਤਿਗੁਰਾਂ ਨੇ ਸਾਡਾ ਘਰ ਸੱਚਖੰਡ ਬਣਾ ਦਿੱਤਾ, ਦਰਗਾਹ ਵਿੱਚ ਹੀ ਰਹਿੰਦੇ ਹਾਂ ਦਰਗਾਹ 'ਚ। ਇਹਦਾ ਮਤਲਬ ਇਹ ਹੈ ਕਿ ਜਦੋਂ ਸਿੱਖ ਬਾਣੀ ਪੜ੍ਹਦਾ ਸੁਣਦਾ ਹੈ ਨਾ, ਸਤਿਗੁਰਾਂ ਦੇ ਮੁਤਾਬਕ ਚੱਲਦਾ ਹੈ, ਉਹ ਉਸੇ ਵੇਲੇ ਸਰੀਰ ਕਰਕੇ ਘਰ 'ਚ ਰਹਿੰਦਾ ਹੈ, ਸੁਰਤ ਕਰਕੇ ਦਰਗਾਹ 'ਚ ਚਲਿਆ ਜਾਂਦਾ। ਸੁਰਤ ਦਰਗਾਹ 'ਚ ਜਾਂਦੀ ਹੈ, ਸੁਰਤ ਜਿਉਂਦਾ ਜੀ ਦਰਗਾਹ 'ਚ ਚਲਿਆ ਜਾਂਦਾ। ਹੁਣ ਜਿਵੇਂ ਹੁਣ ਆਪਾਂ ਸਾਰੇ ਸੁਰਤ ਕਰਕੇ ਪਰਮਾਤਮਾ ਨੂੰ, ਜਿੰਨੇ ਵੀ ਆਪਣੇ 'ਚ ਪਰਮਾਤਮਾ ਵਾਹਿਗੁਰੂ ਨਾਲ ਜੁੜਨਗੇ, ਉਹ ਇੱਥੇ ਬੈਠੇ ਹੀ ਦਰਗਾਹ 'ਚ ਚਲੇ ਗਏ, ਇੱਥੇ ਬੈਠੇ ਹੀ ਦਰਗਾਹ 'ਚ ਚਲੇ ਗਏ। ਸੁਰਤੀ ਦਰਗਾਹ ਕਿੱਥੇ ਹੈ? ਦਰਗਾਹ ਵਾਸਤੇ ਕੋਈ ਦੂਰ ਨਹੀਂ ਕਿਤੇ, ਪਰਮਾਤਮਾ ਸਰਬ ਵਿਆਪਕ ਹੈ, ਜਿੱਥੇ ਪਰਮਾਤਮਾ ਉੱਥੇ ਹੀ ਪਰਮਾਤਮਾ ਦੀ ਹਜ਼ੂਰੀ, ਜਿੱਥੇ ਵਾਹਿਗੁਰੂ ਰਹਿੰਦਾ ਹੈ ਉੱਥੇ ਵਾਹਿਗੁਰੂ ਦੀ ਦਰਗਾਹ। ਜੇ ਪਰਮਾਤਮਾ ਸਰਬ ਵਿਆਪਕ ਹੈ ਤੇ ਪਰਮਾਤਮਾ ਦੀ ਦਰਗਾਹ ਵੀ ਸਰਬ ਵਿਆਪਕ। ਰੱਬ ਸਾਰੇ ਥਾਵਾਂ ਤੇ ਹੈ ਨਾ, ਇਹ ਤੇ ਮੰਨਦੇ ਹੋ ਕਿ ਨਹੀਂ? ਰੱਬ ਸਾਰੇ ਥਾਵਾਂ ਤੇ, ਜਿੱਥੇ ਰੱਬ ਰਹਿੰਦਾ ਉੱਥੇ ਰੱਬ ਦੀ ਦਰਗਾਹ ਹੋਊਗੀ। ਜੇ ਆਪਾਂ ਇਹ ਮੰਨਦੇ ਹਾਂ ਕਿ ਦਰਗਾਹ ਕਿਤੇ ਹੋਰ ਹੈ, ਵੱਖਰੀ ਹੈ, ਫਿਰ ਇਹ ਵੀ ਮੰਨੋ ਕਿ ਰੱਬ ਵੀ ਉੱਥੇ ਹੀ ਰਹਿੰਦਾ, ਫਿਰ ਇੱਥੇ ਰਹਿੰਦਾ ਹੀ ਨਹੀਂ ਕਿਤੇ। ਪਰਮਾਤਮਾ ਤੇ ਹਰ ਥਾਂ ਤੇ ਹੀ ਹੈ, ਸਰਬ ਵਿਆਪਕ। ਫਿਰ ਜਿੱਥੇ ਪਰਮਾਤਮਾ ਉੱਥੇ ਹੀ ਪਰਮਾਤਮਾ ਦੀ ਦਰਗਾਹ, ਜਿੱਥੇ ਰੱਬ ਹੈ ਉੱਥੇ ਰੱਬ ਦੀ ਦਰਗਾਹ। ਬਸ ਆਪਾਂ ਕੀ ਕਰਨਾ ਹੈ? ਆਪਾਂ ਸਤਿਗੁਰਾਂ ਤੋਂ ਸੇਧ ਲੈ ਕੇ ਅੱਖਾਂ ਬੰਦ ਕਰੋ, ਸੁਰਤ ਕਰਕੇ ਦਰਗਾਹ 'ਚ ਜਾਓ, ਇੰਨਾ ਧਿਆਨ ਪੱਕਾ ਕਰ ਲਓ, ਧਿਆਨ ਇੰਨਾ ਪਰਪੱਕ ਕਰ ਲਓ, ਅੱਖਾਂ ਜੇ ਖੋਲੀਏ ਵੀ ਤਾਂ ਵੀ ਦਰਗਾਹ 'ਚੋਂ ਬਾਹਰ ਨਾ ਆਈਏ। ਜੇ ਕਿਸੇ ਨੂੰ ਵੀ ਵੇਖੀਏ ਲੱਗੇ ਪਰਮਾਤਮਾ ਤੇ ਇਹਦੇ ਦਿਲ ਵਿੱਚ ਵੀ ਧੜਕਦਾ, ਇਹਦੇ ਵਿੱਚ ਤੇ ਤਾਕਤ ਹੀ ਕੋਈ ਨਹੀਂ। ਜਿਵੇਂ ਹੁਣ ਮੰਨ ਲਓ ਮੈਂ ਬੋਲਦਾ, ਮੈਂ ਕੀ ਬੋਲ ਸਕਦਾ? ਜੇ ਦਿਲ ਵਿੱਚ ਧੜਕਦਾ ਤੇ ਤਾਂ ਹੀ ਬੋਲਦਾ। ਹੁਣ ਫਿਰ ਕੀ ਦਿਸਣ ਲੱਗ ਪਿਆ? ਹਰ ਪਾਸੇ ਪਰਮਾਤਮਾ ਦਿਸਦਾ ਵੀ ਮੇਰਾ ਪੁੱਤ ਤਾਂ ਹੀ ਸੇਵਾ ਕਰਦਾ, ਵਿੱਚ ਰੱਬ ਬੈਠਾ ਹੈ, ਮਾਂ ਤਾਂ ਹੀ ਚੁੱਕੀ ਫਿਰਦੀ ਹੈ, ਵਿੱਚ ਪਰਮਾਤਮਾ ਹੈ, ਮੇਰੀ ਮਾਂ ਤਾਂ ਹੈ, ਤਾਂ ਹੀ ਮੈਨੂੰ ਸੰਭਾਂਭਿਆ ਉਹਨੇ। ਫਿਰ ਇਹਨੂੰ ਕੀ ਕਹਿੰਦੇ ਨੇ? ਅਕਲ ਆ ਗਈ, ਹੁਣ ਗੁਰ ਹੈ ਦਿਖਾਇਓ ਲੋਇਣਾ, ਇੱਤਾ ਹੈ ਉੱਤਾ ਹੈ ਘੱਟ 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 ਘੱਟ, ਤੂੰ ਹੀ ਮੋਹਿਨਾ। ਸਾਰਿਆਂ 'ਚ ਦਿਸਦਾ, ਹਰੇਕ ਸਰੀਰ 'ਚ ਦਿਸਦਾ, ਅੱਖਾਂ ਹੀ ਮਿਲ ਗਈਆਂ, ਅਕਲ ਆ ਗਈ। ਹੁਣ ਕੀ ਹੈ? ਅੱਖਾਂ ਖੁੱਲੀਆਂ ਨੇ, ਬੱਚੇ ਨੂੰ ਖਿਡਾ ਰਿਹਾ, ਕਹਿੰਦਾ ਪਰਮਾਤਮਾ ਇਹਦੇ 'ਚ ਵੀ ਬੈਠਾ। ਪੋਤਰਾ ਨਹੀਂ ਦਿਸਦਾ, ਪੋਤਰੇ 'ਚ ਪਰਮਾਤਮਾ ਦਿਸਦਾ। ਫਿਰ ਮਾਂ ਨਹੀਂ ਦਿਸਦੀ, ਮਾਂ 'ਚ ਪਰਮਾਤਮਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਪ੍ਰਾਤਾ, ਵੀ ਹਰੇਕ ਜੀ ਬੈਠਾ ਤੂੰ। ਇਹ ਕੀ ਹੈ? ਇਹ ਅੱਖਾਂ ਖੁੱਲੀਆਂ ਦੀ ਵੀ ਸਮਾਧੀ ਹੈ। ਅੱਖਾਂ ਖੁੱਲੀਆਂ ਹੋਈਆਂ ਨੇ, ਸਮਾਧੀ ਲੱਗੀ ਹੋਈ ਹੈ। ਇਹ ਅੱਠੇ ਪੈਰ ਦੀ ਸਮਾਧੀ ਲੱਗਣੀ ਹੈ ਜੀ, ਇਹ ਚੇਤਾ ਰੱਖਿਓ। ਅੱਜ ਤੱਕ ਅੱਠੇ ਪੈਰ ਦੀ ਸਮਾਧੀ ਓਦਾਂ ਨਹੀਂ ਲੱਗੀ ਕਿਸੇ ਦੀ, ਵੀ ਜੇ ਕਹੀਏ ਬੰਦਾ ਇੱਦਾਂ ਹੀ ਬੈਠਾ ਰੂ, ਅੱਠੇ ਪੈਰ ਇੱਦਾਂ ਨਹੀਂ ਬੈਠਿਆ ਜਾਂਦਾ ਹੁੰਦਾ। ਆਪਾਂ ਸਾਰੇ ਕੰਮਾਂ ਕਾਰਾਂ ਵਾਲੇ ਠੀਕ ਹੈ, ਕੋਈ ਅਭਿਆਸੀ 8 ਘੰਟੇ 10 ਘੰਟੇ 24 ਘੰਟੇ ਵੀ ਬਹਿ ਜਾਏਗਾ, ਅਭਿਆਸ ਕਰਨ ਵਾਲਾ ਕਰ ਲੈਂਦੇ ਨੇ, ਚਲੋ। ਪਰ ਜਿਹੜੀ ਸਮਾਧੀ ਆਪਾਂ ਸਦਾ ਲਾ ਸਕਦੇ ਹਾਂ ਉਹ ਇਹ ਲੱਗਣੀ ਹੈ ਵੀ ਗਿਆਨ ਲੈ ਕੇ ਧਿਆਨ ਪਰਮਾਤਮਾ 'ਚ ਲਾ ਲੈ, ਸਰੀਰ ਕਰਕੇ ਭਾਵੇਂ ਟਰੈਕਟਰ ਚਲਾਉਂਦਾ। ਫਿਰ ਜਿਹੜਾ ਸਰੀਰ ਕਰਕੇ ਟਰੈਕਟਰ ਚਲਾਉਂਦਾ ਕਹਿੰਦਾ ਉਹ ਰੱਬ ਵੇਖਦਾ, ਭਾਈ ਮੇਰੀ ਵੱਟ ਇੱਥੇ ਹੈ, ਮੈਂ ਨਹੀਂ ਵੱਢਣੀ ਦੂਜੇ ਦੀ ਵੱਟ। ਸਮਝ ਲਓ ਵੀ ਟਰੈਕਟਰ 'ਤੇ ਬੈਠੇ ਦੀ ਸਮਾਧੀ ਲੱਗੀ ਹੋਈ ਹੈ, ਪਰਮਾਤਮਾ ਧਿਆਨ 'ਚ ਹੈ, ਰੱਬ ਨੂੰ ਯਾਦ ਰੱਖਦਾ, ਟਰੈਕਟਰ 'ਤੇ ਬੈਠੇ ਦੀ ਸਮਾਧੀ ਲੱਗੀ। ਜਿਹੜਾ ਸਵੇਰੇ ਦੁੱਧ ਪਾਏਗਾ ਦੋਧੀ ਨੂੰ, ਉਹ ਕਹਿੰਦਾ ਮੇਰਾ ਰੱਬ ਮੈਨੂੰ ਵੇਖਦਾ, ਕਾਹਦੇ ਲਈ? ਮੈਂ ਦੁੱਧ ਹੈ ਅੱਧਾ ਕਿਲੋ, ਮੈਂ ਇਹਨੂੰ ਕਿਲੋ ਬਣਾ ਕੇ ਵੇਚਣ ਲੱਗਿਆ? ਨਹੀਂ, ਮੈਂ ਇਹ ਧੋਖਾ ਨਹੀਂ ਆਪਾਂ ਨਹੀਂ ਕਰਦੇ। 15 ਰੁਪਈਆਂ ਪਿੱਛੇ ਏਡਾ ਝੂਠ ਕੀ ਫਾਇਦਾ? 10 ਰੁਪਈਆਂ ਪਿੱਛੇ ਮੈਂ ਏਡਾ ਝੂਠ ਬੋਲਦਾ? ਰਹਿਣ ਦੇ ਮਨਾ, ਪਰਮਾਤਮਾ ਤੇ ਵੇਖਦਾ ਹੀ ਹੈ, ਚੱਲ ਕੋਈ ਨਹੀਂ, ਵੇਖਦਾ ਰੱਬ ਤੇ ਵੇਖਦਾ ਹੈ। ਫਿਰ ਤੁਸੀਂ ਕਹਿ ਸਕਦੇ ਹੋ ਵੀ ਮੱਝਾਂ ਚੋਣ ਵਾਲਾ, ਧਾਰਾਂ ਕੱਢਣ ਵਾਲਾ ਵੀ ਸਮਾਧੀ 'ਚ ਹੈ, ਸਮਾਧੀ 'ਚ ਹੈ ਇਹ ਬੰਦਾ। ਅੱਛਾ, ਹੁਣ ਵੇਖੋ, ਜੇ ਸਵੇਰੇ ਬਹਿ ਕੇ ਘੰਟਾ ਵਾਹਿਗੁਰੂ ਕਰੀ ਜਾਂ 2 ਘੰਟੇ ਕਰ, ਬਾਅਦ 'ਚ ਮੱਝਾਂ 'ਚ ਦੁੱਧ 'ਚ ਪਾਣੀ ਪਾਈ ਜਾਂ, ਸਾਰਾ ਦਿਨ ਵੱਟਾਂ ਵੱਢਦਾ, ਫਿਰ ਉਹਦਾ ਦੱਸੋ ਸਮਾਧੀ ਕਿੱਧਰ ਰਹੇਗੀ? ਇਹ ਜਿਹੜੀ ਬੇਨਤੀ ਮੈਂ ਕੀਤੀ ਹੈ, ਲਓ ਇਹ ਕਮਾਲ ਹੋ ਗਈ। ਇਹਦੇ ਵਾਸਤੇ ਘਰ ਬਾਰ ਵੀ ਨਹੀਂ ਛੱਡਣਾ ਪੈਂਦਾ, ਸਾਡੇ ਵਾਂਗੂ ਚਿੱਟੇ ਚੋਲੇ ਪਾਉਣ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਹੀ ਨਹੀਂ, ਘਰ 'ਚ ਬੈਠੀ ਲੱਗੀ ਪਈ ਸਮਾਧੀ। ਹਰੇਕ ਲਾ ਸਕਦਾ, ਹਰ ਭੈਣ ਲਾ ਸਕਦੀ। ਇੱਦਾਂ ਹੀ ਪਰਪੱਕਤਾ ਬਣਾਉਣੀ ਹੁੰਦੀ ਹੈ, ਗਿਆਨ ਲੈ ਕੇ ਧਿਆਨ ਪੱਕਾ ਕਰਨਾ। ਧਿਆਨ ਪਰਮਾਤਮਾ ਨੂੰ ਧਿਆਨ 'ਚ ਰੱਖੋ, ਪਿਆਰ ਪਰਮਾਤਮਾ ਚ ਪਰਮਾਤਮਾ ਨਾਲ ਪਿਆਰ ਕਰੋ ਵੀ ਰੱਬ ਹੈ ਇੱਕ ਨੰਬਰ ਤੇ ਰੱਬ ਹੈ ਇਹ ਭਰੋਸਾ ਰੱਖੋ ਕਿ ਉਹ ਸਾਨੂੰ ਵੇਖਦਾ ਹਰ ਵੇਲੇ ਮੈਨੂੰ ਵੇਖਦਾ ਮੇਰੇ ਤੇ ਕੈਮਰਾ ਫਿੱਟ ਹੈ ਉਹਦਾ ਹਰ ਵੇਲੇ ਵੇਖਦਾ ਲੁਕੋਵਾਂਗਾ ਕਿੱਦਾਂ ਵੇਖੋ ਨਾ ਜੀ ਅੰਦਰ ਬੈਠਾ ਹੈ ਆਪਣੇ ਅੰਦਰ ਹੀ ਵਿਚਾਰ ਚੱਲਿਆ ਵੀ ਏਦਾਂ ਕਰ ਲੈ ਲੈ ਤੂੰ ਅਜੇ ਕੰਮ ਵੀ ਨਹੀਂ ਕੀਤਾ ਤੇਰਾ ਤੇ ਵਿਚਾਰ ਵੀ ਪੜ ਲੈਣਾ ਉਹਨੇ ਵੀ ਆ ਗਿਆ ਤੇਰੇ ਅੰਦਰ ਫੁਰਨਾ ਕੰਮ ਤੇ ਕੀਤਾ ਨੀ ਮਾੜਾ ਪਰ ਵਿਚਾਰ ਵੀ ਜਦੋਂ ਆ ਗਿਆ ਉਹਨੇ ਤੇ ਵਿਚਾਰ ਵੀ ਪੜ ਲੈਣਾ ਵੀ ਵਿਚਾਰ ਵੀ ਆ ਗਿਆ ਮਾੜਾ ਫਿਰ ਲੁਕੋਵਾਂਗੇ ਕਿੱਦਾਂ ਉਹ ਤੇ ਸਭ ਪਾਸੇ ਵੇਖਦਾ ਸਰਬ ਵਿਆਪਕ ਹੈ ਸਦਾ ਹੀ ਇਹ ਗੱਲਾਂ ਕਹਿੰਦੇ ਆਪਾਂ ਫਿਰ ਭਰੋਸਾ ਕਰ ਲਈਏ ਮਨਾ ਉਹ ਸਾਰੇ ਪਾਸੇ ਬੈਠਾ ਹੈ ਸਾਨੂੰ ਵੇਖਦਾ ਹੈ ਤੇ ਮੇਰੇ ਵੀਰ ਬਜ਼ੁਰਗ ਮਾਤਾਵਾਂ ਸਾਡੀਆਂ ਭੈਣਾਂ ਉਹ ਸਾਰੇ ਹੀ ਸਮਾਧੀ ਵਿੱਚ ਚਲੇ ਗਏ ਸੁਰਤ ਕਰਕੇ ਦੂਜੀ ਗੱਲ ਜੇ ਮਨ ਇਕਾਗਰ ਨਹੀਂ ਹੋ ਰਿਹਾ ਏਦਾਂ ਦੇ ਦੀਵਾਨ 'ਚ ਆਪਾਂ ਬੈਠੇ ਹਾਂ ਸਤਿਗੁਰ ਦੀ ਹਜ਼ੂਰੀ 'ਚ ਬੈਠੇ ਹਾਂ ਪਰਮਾਤਮਾ ਹਰ ਥਾਂ 'ਤੇ ਹੀ ਹੈ ਜੇ ਧਿਆਨ ਸਾਡਾ ਪੱਕਾ ਨਹੀਂ ਤੇ ਸਾਡੀ ਤਾਂ ਇੱਥੇ ਵੀ ਸਮਾਧੀ ਫਿਰ ਤੇ ਕੋਈ ਸਮਾਧੀ ਹੈ ਹੀ ਇਹ ਸਮਾਧੀ ਲਾਓ
ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ
ਜਿਹੜੇ ਗੁਰਮੁਖ ਜਿਹੜੇ ਉਹਦੇ ਨਾਲ ਜੁੜੇ ਹੋਏ
ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ
ਰੱਜ ਕੇ ਬੋਲੋ ਸਾਰੇ
ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ
ایسا من جڑتا ہے کہو کبیر کہیے کاہے ساد سنگ بیکنٹھ آہے ہر ویلے سورت درگاہ چ رہندی ہے بھائی انہاں دی ہر ویلے جڑے واہگرو نو پرماتما نو اکال پرکھ جی نو نیڑے جان دے ہر ویلے سو اس کر کے کوشش کرنی چاہیے یتن کرنا چاہیے گیان لئیے گرو ساڈا گیان گرو نال مطلب گرو نال جڑ گیا گیان نال جڑ گیا او دا دھیان آپے لگ جانا گیان بنا دھیان نہیں ہو سکتا بھاو کے گرو بنا پرماتما مل نہیں سکتا بولو ستنام گیان بنا نہیں گیان بنا دھیان نہیں لگنا گیان بنا دھیان نہیں لگنا اسی طرح گرو بنا پرماتما نہیں ملنا سمجھ لو یہ ہے بھی گیان مطلب دھیان گرو گرو بنا پرماتما مل ہی نہیں سکتا یہ پکی گل ہے یہ مطلب اسی ستگران دی بانی دا گیان جویں جویں لینے اویں اویں پھر پرماتما سرت وچ ٹکدا ہے پھر نیڑے نیڑے جدوں جاپدا ہے پھر جاکا میت ساجن ہے سمیا یہ پڑھو شبد ستگر جی کا بچن پڑھتے ہیں آپ اس شبد نو وچار دے ہیں کیونکہ گربانی ساڈا گرو ہے شبد دے درشن کرنے ہی گرو دے درشن کرنے جڑے اپنے چوں جڑیاں دا من شبد دے درشن کر گیا اج اونوں ستگر دے درشن ہو گئے جنہیں شبد نہیں سنیا سمجھیا بانی نہیں سنی سمجھی انہیں کوئی درشن نہیں کیتے انہیں تے رمالے ویکھے اینا ہی ہے یہی دس رہا پھر کچھ نہیں پلے پینا تائی تے آپ رکھے رکھے ہاں گرمخو اج تک آپ خالی کیوں رہے ہیں اسی رمالے ویک کے مڑے ہیں اسی گرو نہیں ویکھیا کیونکہ گرو سنن دا تے سمجھن دا وشا ہوندا ہے ویکھن دا وشا نہیں سمجھن دا وشا ہوندا گرو سمجھن دا ہی وشا سمجھنا ہے من نے سمجھنا گیان سمجھن دا وشا اس کر کے جدو من سمجھ گیا گرو مل گیا پھر گرو مردا تھوڑا گرو جانا تھوڑا کتنا شریر اینے تے چلیا بھی جانا شریر چلیا جانا اس کر کے آؤ آ شبد سمجھتے ہیں ہاں جی
راگ گوڑی محلہ پنجواں
یہ پنچم پاتشاہ دا بچن ہے گوڑی راگ وچ ध्यान नाल एकाग्रता नाल समझे हां जी
जाका मीत साजन है समिया जिस जन को कहो का की कमिया
वो दस भाई कहो का की कमी जिस जन को कहो दस ओनू का दी कमी परमात्मा अकाल पुरख वाहिगुरु नू जेड़ा सज्जन बना लवे स्वामी बना लवे ਉਹਨੂੰ ਨੇੜੇ ਨੇੜੇ ਜਾਣਦਾ ਹੈ ਉਹਨੂੰ ਕਾਹਦੀ ਕਮੀ ਹੈ ਕਿਉਂ ਭਲਾ ਇਹ ਗੱਲ ਸਮਝ ਲਿਓ ਵੀ ਐਡੇ ਵੱਡੇ ਨਾਲ ਜਿਹਦੀ ਯਾਰੀ ਲੱਗ ਗਈ ਉਹ ਕਿਸੇ ਆਮ ਨੂੰ ਕੀ ਸਮਝਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਐਡਾ ਵੱਡਾ ਹੈ ਜਿਹੜਾ ਸਾਰਿਆਂ ਥਾਵਾਂ ਤੇ ਮੰਨ ਲਓ ਵੀ ਸਾਡਾ ਜੀ ਮਹਾਂਪੁਰਸ਼ਾਂ ਨਾਲ ਪ੍ਰੇਮ ਹੈ ਇਹ ਤੇ ਕੁਛ ਵੀ ਨਹੀਂ ਉਹਦੇ ਸਾਹਮਣੇ ਕੋਈ ਕੁਛ ਨਹੀਂ ਪਰਮਾਤਮਾ ਸਾਹਮਣੇ ਉਹ ਤੇ ਐਡਾ ਵੱਡਾ ਹੈ ہر تھان تے ہی ہے کوئی منتری سنتری کی چیز ہے کچھ نہیں ٹھیک ہے گرمکھان دی سنگت میں ایک کوئی مہاپرش دی پاو کے مہاپرشاں دا گرمکھان دا ستکار ہے انہاں دی سنگت کر کے آپاں پرماتما نال جڑتے ہیں سنگت تو سیدھ ملدی ہے سیدھ ہولی ہولی پھر اسی پرماتما نال جڑتے ہیں پر جدہ پرماتما نال اکال پرکھ واہگرو جی دی سرت وچ آ گیا سرت وچ جنوں جڑ گئی جی دی وہ تے رونے دھونے سدا لی ختم ہو گئے انہیں کدے رونا ہی نہیں کیونکہ پرماتما نے کدے مرنا ہی نہیں وچھوڑا پینا ہی نہیں آخو ستنام وچھوڑا تے پینا ہی نہیں کدی پرماتما کدے مردا نہیں ہر تھان تے ہر جگہ جیڑا انہوں اپنے نیڑے منن لگ جاوے دس بھائی انہوں کدی کمی ہے ہاں جی
جا کی پریت گوبند سیوں لاگی
ਦੁੱਖ ਦਰਦ ਭ੍ਰਮਤਾ ਕਾ ਪਾਗੀ, ਜਿਹਦੀ ਪ੍ਰੀਤ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਲੱਗ ਗਈ, ਦੁੱਖ ਦਰਦ ਭ੍ਰਮ ਤਾਕਾ ਭਾਗੀ। ਦੁੱਖ ਦਰਦ ਇੱਥੇ ਇਹ ਨਹੀਂ ਕਿ ਮੇਰੇ ਗੋਡੇ ਦੁਖਦੇ ਆ, ਮੈਨੂੰ ਜ਼ੁਕਾਮ ਹੋ ਗਿਆ, ਮੈਨੂੰ ਖੰਘ ਹੋ ਗਈ, ਇਹ ਤੇ ਸਰੀਰ ਦਾ ਧਰਮ ਹੈ ਤੇ ਹਰੇਕ ਨੂੰ ਹੀ ਹੁੰਦਾ। ਕੋਈ ਮਹਾਂਪੁਰਸ਼ ਦੱਸ ਦਿਓ ਜਿਹੜੇ ਬਿਮਾਰ ਨਹੀਂ ਹੋਏ, ਸਾਰੇ ਹੀ ਹੁੰਦੇ ਨੇ, ਮਹਾਤਮਾ ਵੀ ਹੋਵੇ ਕੋਈ ਹੋਵੇ, ਇਹ ਤੇ ਸਰੀਰ ਦਾ ਧਰਮ ਹੈ ਭਾਈ। ਜਿਹਨੂੰ ਸਰੀਰ ਮਿਲਿਆ ਉਹਨੂੰ ਦੁੱਖ ਤੇ ਸੁੱਖ ਮਿਲਣਗੇ, ਇਹ ਦੁੱਖ ਨਹੀਂ ਬਾਣੀ ਗਿਣਦੀ। ਆ ਜਿਹੜਾ ਸਾਨੂੰ ਵੀ ਦੁੱਖ ਬੁਖਾਰ ਚੜ ਗਿਆ ਜੀ, ਸਾਨੂੰ ਹੋਰ ਕੋਈ, ਇਹਨੂੰ ਬਾਣੀ ਦੁੱਖ ਨਹੀਂ ਮੰਨਦੀ। ਉਹ ਤੇ ਮਨ ਦੇ ਦੁੱਖ ਨੇ, ਉਹ ਤੇ ਅੰਦਰ ਦੇ ਦੁੱਖ ਨੇ, ਜਿਹੜੇ ਮਨ ਨੂੰ ਚਿੰਬੜੇ ਨੇ ਰੋਗ ਉਹ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਹਾਵੀ ਹੋ ਜਾਣਾ ਮਨ ਤੇ, ਇਹ ਰੋਗ ਨੇ। ਸਤਿਗੁਰੂ ਇਹਦਾ ਇਲਾਜ ਕਰਦੇ ਨੇ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ। ਫਿਰ ਕੀ ਕਰਦਾ, ਕੱਟੈ ਜਮ ਕੀ ਫੰਦਾ, ਜਮ ਜਿਹੜੇ ਮਨ ਨੂੰ ਚਿੰਬੜਦੇ ਨੇ, ਮਨ ਨੂੰ ਤੁਹਾਨੂੰ ਪਤਾ ਹੀ ਹੈ ਮਨ ਦੇ ਰੋਗ ਹੀ ਭੈੜੇ ਨੇ, ਬਾਹਰਲਿਆਂ ਦੀ ਕੀ ਗੱਲ ਕਰੋਗੇ। ਬਾਹਰੋਂ ਤੇ ਵੇਖੋ ਬੰਦਾ 10 ਗੱਡੀਆਂ ਲਾਲ ਬੱਤੀ ਵਾਲੀਆਂ ਨਾਲ ਚੱਲਦੀਆਂ ਨੇ, ਪਰ ਮਨ ਨੂੰ ਰੋਗ ਲੱਗਿਆ, ਆਹ ਖਤਰਾ ਹੈ। ਇਹ ਰੋਗਾਂ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੂਰ ਕਰਦੇ ਨੇ, ਇਹ ਦੁੱਖ ਨੇ ਜਿਹੜੇ ਸਤਿਗੁਰੂ ਦੂਰ ਕਰ ਦਿੰਦੇ ਨੇ। ਇਹ ਦੁੱਖ ਗੁਰੂ ਸਾਹਿਬ ਨੇ ਕਿਰਪਾ ਕਰਕੇ ਮਨ ਦੇ ਜਿਹੜੇ ਦੁੱਖ ਨੇ ਕੱਟ ਦੇਣੇ ਨੇ। ਭਰਮ ਨਹੀਂ ਰਹਿਣਾ ਮਨ ਵਿੱਚ ਕੋਈ, ਹੁਣ ਅਸੀਂ ਭਰਮਾਂ ਚ ਫਸੇ ਹੋਏ ਹਾਂ। ਕਹਿੰਦੇ ਸੱਚੇ ਪਾਤਸ਼ਾਹ ਬੰਦਾ ਬਚਨ ਹੈ ਕਿ ਭਰਮ ਨਹੀਂ ਰਹਿੰਦਾ ਉਹਦੇ ਮਨ ਚ ਕੋਈ, ਭਰਮ ਨਹੀਂ ਰਹੇਗਾ ਕੋਈ, ਭੁਲੇਖਾ ਨਹੀਂ ਰਹਿਣਾ ਕੋਈ, ਜਦੋਂ ਇੱਕ ਅਕਾਲ ਪੁਰਖ ਨਾਲ ਪ੍ਰੀਤ ਪੈ ਗਈ। ਹਾਂਜੀ,
ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ।
ਜਿਹਨੂੰ ਹਰੀ ਦੇ ਨਾਮ ਦਾ ਰਸ ਆ ਗਿਆ, ਫਿਰ ਉਹ ਝੂਠਿਆਂ ਰਸਾਂ ਵਿੱਚ ਨਹੀਂ ਲਪਟਦਾ, ਭੈੜੇ ਰਸਾਂ ਚ ਨਹੀਂ ਪੈਂਦਾ। ਫਿਰ ਪਰਮਾਤਮਾ ਦੇ ਨਾਮ ਦਾ ਸੱਚ ਦਾ ਸਵਾਦ ਜਿਹਨੂੰ ਆਉਣ ਲੱਗ ਗਿਆ, ਉਹ ਝੂਠਿਆਂ ਰਸਾਂ ਵਿੱਚ ਨਹੀਂ ਭਟਕਦਾ ਫਿਰਦਾ, ਉਹਨੂੰ ਠੱਗ ਨਹੀਂ ਸਕਦੇ। ਉਹ ਮਚੌਰ ਹੋ ਜਾਂਦਾ, ਸਿਆਣਾ ਹੋ ਜਾਂਦਾ, ਉਹਦਾ ਮਨ ਇੰਨਾ ਕਾਇਮ ਹੁੰਦਾ ਫਿਰ ਠੱਗਿਆ ਨਹੀਂ ਜਾ ਸਕਦਾ।
ਹਾਂਜੀ, ਜਾ ਕਾ ਕਹਿਆ ਦਰ ਕਹਿ ਚੱਲੇ, ਸੋ ਕਿਸ ਕੋ ਨਗਰ ਲੈ ਆਵੇ ਤਲੇ।
ਜਿਹਦਾ ਕਿਹਾ ਦਰਗਾਹ ਚ ਚੱਲਦਾ, ਕਹਿੰਦੇ ਹੋਰ ਉਹ ਕਿਸੇ ਨੂੰ ਕੀ ਨਜ਼ਰ ਥੱਲੇ ਲਿਆਵੇਗਾ, ਉਹਦੀ ਨਜ਼ਰ ਥੱਲੇ ਕੀ ਆਏਗਾ ਕੋਈ। ਜਿਵੇਂ ਆਪਾਂ ਪੜ੍ਹਦੇ ਹਾਂ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਜਦੋਂ ਦੇ ਤੇਰੇ ਚਰਨ ਫੜ ਲਏ, ਉਦੋਂ ਬਾਅਦ ਸਾਡੀ ਅੱਖ ਥੱਲੇ ਆਇਆ ਹੀ ਕੋਈ, ਸਾਨੂੰ ਕੋਈ ਪਸੰਦ ਹੀ ਨਹੀਂ ਆਇਆ। ਫਿਰ ਬੇਨਤੀ ਕਰ ਰਿਹਾ, ਜਿਹਦਾ ਕਿਹਾ ਦਰਗਾਹ ਚ ਚੱਲਦਾ ਹੈ। ਦਰਗਾਹ ਚ ਚੱਲਣਾ ਕੀ ਹੋਇਆ, ਦਰਗਾਹ ਚ ਕਿਹਦਾ ਚੱਲਦਾ ਹੈ, ਜਿਹੜਾ ਦਰਗਾਹ ਚ ਜਾਂਦਾ ਹੈ ਉਹਦੀ ਚੱਲਦੀ ਹੈ ਨਾ ਦਰਗਾਹ ਚ। ਦਰਗਾਹ ਚ ਜਾਣਾ ਕੀ ਹੋਇਆ, ਤੁਸੀਂ ਸਮਝ ਲਿਆ। ਪਹਿਲਾਂ ਮੈਂ ਬੇਨਤੀ ਕਰਤੀ ਵੀ ਪਰਮਾਤਮਾ ਨਾਲ ਜਿਹੜਾ ਜੁੜ ਗਿਆ ਸੁਰਤ ਕਰਕੇ, ਬਸ ਏਦਾਂ ਬੈਠਾ ਬੈਠਾ ਹੀ ਦਰਗਾਹ ਚ ਚੱਲਿਆ ਜਾਂਦਾ, ਸੁਰਤ ਕਰਕੇ ਦਰਗਾਹ ਚ ਚੱਲਿਆ ਜਾਂਦਾ। ਤੇ ਦਰਗਾਹ ਚ ਜਾਂਦਾ ਜਦੋਂ, ਫਿਰ ਬੇਨਤੀ ਕਰਦਾ, ਮੇਰੇ ਪਰਮਾਤਮਾ ਜੀ ਮੇਰੇ ਤੇ ਕਿਰਪਾ ਰੱਖਿਓ, ਮੈਨੂੰ ਜੋੜੀ ਰੱਖਿਓ, ਉਹਦੀ ਚੱਲਦੀ ਹੈ ਦੂਜੇ ਦੀ ਨਹੀਂ। ਅਖੋ ਸਤਨਾਮ, ਜਿਹੜਾ ਦਰਗਾਹ ਚ ਜਾਏਗਾ ਉਹਦੀ ਚੱਲੇਗੀ। ਪਰਮਾਤਮਾ ਨੂੰ ਜਿਹੜਾ ਮਹਿਸੂਸ ਕਰਦਾ, ਜਿਹੜਾ ਅੰਤਰ ਗੁਰ ਆਰਾਧਨਾ ਜਿਵੇਂ ਆਪਾਂ ਪਹਿਲਾਂ ਪੜ੍ਹ ਲਿਆ, ਆਹ ਸਾਰਾ ਕੰਮ ਕਰੇ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਐ ਠਾਓ। ਦਰਗਾਹ ਚ ਜਾਵੇ ਸੁਰਤ ਕਰਕੇ, ਫਿਰ ਉਹਦੀ ਚੱਲੇਗੀ। ਜਦੋਂ ਏਦਾਂ ਬੇਨਤੀ ਕਰੇਗਾ ਵੀ ਮੇਰੇ ਵਾਹਿਗੁਰੂ ਜੀ ਮੇਰੇ ਤੇ ਮਿਹਰ ਕਰੋ, ਉਹਦੀ ਚੱਲੇਗੀ। ਤੁਹਾਡਾ ਕੀ ਖਿਆਲ ਹੈ, ਫਿਰ ਉਹ ਇਹ ਕਹੇਗਾ ਦਰਗਾਹ ਚ ਜਾ ਕੇ ਵੀ ਮੇਰਿਆ ਮਾਲਕਾ ਮੇਰੇ ਗੋਡੇ ਦੁਖਦੇ ਨੇ ਠੀਕ ਕਰ ਦੇ, ਇਹਦਾ ਮਤਲਬ ਗੋਡਿਆਂ ਚ ਫਸਿਆ, ਦਰਗਾਹ ਚ ਤੇ ਗਿਆ ਹੀ ਨਹੀਂ। ਜਿਹਦੀ ਸੁਰਤ ਦਰਗਾਹ ਚ ਚੱਲ ਗਈ ਉਹ ਦੁਨਿਆਵੀ ਬੇਨਤੀ ਨਹੀਂ ਕਰਦਾ, ਦੁਨਿਆਵੀ ਬੇਨਤੀ ਤੇ ਕਰੇਗਾ ਹੀ ਨਹੀਂ। ਜੇ ਦੁਨਿਆਵੀ ਬੇਨਤੀ ਉੱਥੇ ਜਾ ਕੇ ਕਰੇਗਾ ਸਮਾਧੀ ਚ ਬਹਿ ਕੇ, ਇਹਦਾ ਮਤਲਬ ਅਜੇ ਉਹ ਦੁਨੀਆਂ ਚ ਹੈ, ਦਰਗਾਹ ਚ ਕਿੱਥੇ ਗਿਆ। ਜੇ ਦਰਗਾਹ ਚ ਜਾਏਗਾ ਫਿਰ ਉਹਨੇ ਦੁਨਿਆਵੀ ਬੇਨਤੀ ਨਹੀਂ ਕਰ ਸਕਣੀ। ਕਿਉਂਕਿ ਪਤਾ ਕੀ ਹੋਇਆ, ਇੱਕ ਜਗ੍ਹਾ ਮੈਂ ਇਸੇ ਸ਼ਬਦ ਦੀ ਵਿਚਾਰ ਕੀਤੀ, ਫਰੀਦਾਬਾਦ ਦਿੱਲੀ ਕੋਲ ਦੀਵਾਨ, ਮੈਨੂੰ ਇੱਕ ਫੋਨ ਆਇਆ ਕਹਿੰਦੇ ਬਾਬਾ ਜੀ ਤੁਹਾਨੂੰ ਇੱਕ ਕੰਮ ਕਿਹਾ ਸੀ ਵੀ ਸਾਡਾ ਜਿਹੜਾ ਉਹ ਇੱਕ ਫਸਿਆ ਕੰਮ ਹੈ ਤੇ ਤੁਸੀਂ ਅਰਦਾਸ ਕਰੋ। ਮੈਂ ਕਿਹਾ ਵੀ ਅਸੀਂ ਹੁਣ ਤੁਸੀਂ ਆਪੇ ਕਰੋ ਬੇਨਤੀ। ਮੈਨੂੰ ਕਹਿੰਦੇ ਤੁਸੀਂ ਆਪੇ ਤੇ ਅੱਜ ਦੀਵਾਨ ਚ ਕਿਹਾ ਸੀ ਵੀ ਦਰਗਾਹ ਚ ਚੱਲਦੀ ਹੈ ਭਗਤਾਂ ਦੀ, ਮੈਨੂੰ ਉਹ ਕਹਿੰਦੇ ਫਿਰ ਤੁਸੀਂ ਚਲਾਓ, ਤੁਸੀਂ ਕਹਿ ਦਿਓ। ਮੈਂ ਕਿਹਾ ਇਹਦਾ ਮਤਲਬ ਜਦੋਂ ਮੈਂ ਸੁਰਤ ਕਰਕੇ ਜੇ ਮੰਨ ਲਓ ਵੀ ਮੈਂ ਇੱਦਾਂ ਬੈਠਾ, ਮੇਰੀ ਸੁਰਤ ਗਈ ਪਰਮਾਤਮਾ, ਜੇ ਦਰਗਾਹ ਚ ਚਲੀ ਗਈ ਉੱਥੇ ਰਸ ਹੀ ਇੰਨਾ ਆ ਰਿਹਾ, ਉੱਥੋਂ ਤੇਰੀ ਤੇਰੇ ਤੇਰਾ ਕੇਸ ਯਾਦ ਰਹਿ ਜਾਣਾ, ਉੱਥੇ ਤੇਰਾ ਕੇਸ ਦੀ ਅਰਦਾਸ ਕਰਦਾ। ਚੇਤਾ ਰੱਖਿਓ ਤੁਸੀਂ, ਮੈਂ ਤੁਹਾਡੇ ਕੇਸ ਦੀ ਕਿਹੜੀ ਗੱਲ ਹੈ, ਤੁਸੀਂ ਆਪਣੇ ਕੇਸ ਦੀ ਗੱਲ ਨਹੀਂ ਕਰ ਸਕਦੇ। ਜਿਹੜਾ ਦਰਗਾਹ ਚ ਗਿਆ ਉਹ ਕੇਸਾਂ ਚ ਫਸਿਆ, ਉਹਦੇ ਸੁਰਤ ਤੇ ਨਿਕਲ ਗਈ, ਦੁਨਿਆਵੀ ਬੇਨਤੀ ਕਰ ਹੀ ਨਹੀਂ ਸਕਦਾ ਉਹ ਜਿਹਦੀ ਸੁਰਤ ਦਰਗਾਹ ਚ ਗਈ ਹੈ, ਕਿਵੇਂ ਕਰੇਗਾ ਦੱਸੋ। ਮਨ ਜੁੜਿਆ ਪਿਆ ਪਰਮਾਤਮਾ ਨਾਲ, ਇੱਡਾ ਵੱਡਾ ਅਗਾਧ ਬੋਧ ਪਰਮਾਤਮਾ ਹੈ, ਉਹਦੇ ਵਿੱਚ ਜੇ ਲੀਨਤਾ ਹੋ ਗਈ, ਬੂੰਦ ਹੈ ਨਿੱਕੀ ਜੀ ਸਮੁੰਦਰ ਚ ਚਲੀ ਗਈ, ਉਦੋਂ ਉਹ ਪਿੱਛੇ ਕੀ ਰਹਿ ਗਿਆ, ਉਹ ਕਿਹੜੀ ਬੇਨਤੀ ਕਰੇਗਾ। ਲੀਨਤਾ ਹੋ ਜਾਣੀ ਹੀ ਵੱਡੀ ਚੀਜ਼ ਹੈ ਭਾਈ, ਦਰਗਾਹ ਚ ਚਲਿਆ ਜਾਣਾ ਹੀ ਬੜੀ ਵੱਡੀ ਗੱਲ ਹੈ। ਦਰਗਾਹ ਚ ਸੁਰਤ ਜਿਹਦੀ ਚਲੀ ਗਈ ਉਹ ਤੇ ਕੁਛ ਨਹੀਂ ਮੰਗਦਾ, ਉਹ ਤੇ ਕਹਿੰਦਾ ਮਾਲਕਾ ਚਰਨ ਨਾ ਛਾਡੋ ਸਰੀਰ ਕੱਲ ਜਾਈ, ਜਾਣ ਦਿਓ ਸਰੀਰ ਵੀ, ਉਹ ਤੇ ਸਰੀਰ ਦੀ ਪਰਵਾਹ ਛੱਡ ਦਿੰਦਾ। ਤੂੰ ਕਹਿੰਦਾ ਕੇਸ ਜਾਇਦਾਦਾਂ ਪ੍ਰੋਪਰਟੀਆਂ, ਉਹ ਤੇ ਕਹਿੰਦਾ ਜਾਵੇ ਹੁਣ ਸਰੀਰ, ਮੈਂ ਹੁਣ ਨਹੀਂ ਪਰਵਾਹ ਕਰਦਾ, ਹੁਣ ਮੈਂ ਛੱਡਾਂ ਨਾ, ਬਸ ਮੈਂ ਜੁੜਿਆ ਰਵਾਂ, ਮੇਰੀ ਸੁਰਤ ਇੱਦਾਂ ਹੀ ਜੁੜੀ ਰਵੇ। ਉਹ ਤੇ ਇੱਛਾ ਹੀ ਨਹੀਂ ਰੱਖਦਾ ਫਿਰ ਕੋਈ, ਉਹਦੀਆਂ ਤੇ ਇੱਛਾਵਾਂ ਹੀ ਮਰ ਜਾਂਦੀਆਂ ਨੇ ਸਾਰੀਆਂ। ਜਦੋਂ ਸੁਰਤ ਕਰਕੇ ਦਰਗਾਹ ਚ ਚਲਿਆ ਗਿਆ, ਜਿਹੜਾ ਵੀ ਚਲਿਆ ਗਿਆ ਆਪਣੇ ਚੋਂ, ਉਹਨੇ ਦੁਨਿਆਵੀ ਚੀਜ਼ਾਂ ਨਹੀਂ ਮੰਗਣੀਆਂ, ਦੁਨੀਆਂ ਤੋਂ ਤੇ ਉੱਚਾ ਚਲੀ ਜਾਂਦੀ ਸੁਰਤ, ਸੁਰਤ ਜਾਂਦੀ ਹੈ, ਚੇਤਾ ਰੱਖਿਓ। ਫਿਰ ਪੜੋ ਪੰਕਤੀ, ਜਾ ਕਾ ਕਹਿਆ
ਦਰਗੇ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤਲੇ।
ਜਿਹੜਾ ਸੁਰਤ ਕਰਕੇ ਦਰਗਾਹ ਚ ਜਾਂਦਾ ਹੈ, ਜਿਹਦੀ ਚੱਲਦੀ ਹੈ ਚਲਾਣੀ, ਉਹਨੇ ਇਹੀ ਹੈ ਵੀ ਮਹਾਰਾਜ ਮੇਰੇ ਤੇ ਕਿਰਪਾ ਹੀ ਰੱਖੀ, ਹੋਰ ਨਹੀਂ ਚਲਾਣੀ ਕੋਈ, ਇੱਦਾਂ ਕਰਦੇ ਆਹ ਕਰਦੇ ਇੱਦਾਂ ਦੀ ਗੱਲ ਤੇ ਭਾਵ ਇਹਦਾ ਮਤਲਬ ਫਿਰ ਉਹ ਭਗਤ ਹੈ ਨਹੀਂ। ਜਿਹਦੀ ਅਵਸਥਾ ਬਣੇਗੀ ਉਹੀ ਜਾਏਗਾ ਨਾ, ਉਹਨੇ ਦੁਨਿਆਵੀ ਚੀਜ਼ਾਂ ਨਹੀਂ ਮੰਗਣੀਆਂ ਫਿਰ। ਉਹ ਤੇ ਇਹੀ ਕਹਿੰਦਾ ਵੀ ਜਿੱਥੇ ਜੋੜਿਆ ਬਸ ਜੋੜ ਕੇ ਰੱਖਿਆ, ਕਬੀਰ ਚਰਨ ਕਮਲ ਕੀ, ਤੇਰੇ ਸੋਹਣੇ ਚਰਨਾਂ ਨਾਲ ਮੈਂ ਜੁੜ ਗਿਆ, ਤੈਨੂੰ ਮੈਨੂੰ ਫੀਲ ਕਰਦਾ ਮੇਰਾ, ਕਹੋ ਕੈਸੇ ਬੋਲੋ, ਕਹੋ ਕੈਸੇ ਹਨੁਮਾਨ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਚੇਤਾ ਰੱਖਣ ਵਾਲੀ ਗੱਲ ਹੈ, ਧਿਆਨ ਚ ਰੱਖਿਓ ਵੀ ਦਰਗਾਹ ਚ ਗਏ ਨੇ, ਦੁਨਿਆਵੀ ਚੀਜ਼ ਨਹੀਂ ਮੰਗਣੀ, ਜੇ ਮੰਗਦਾ ਇਹਦਾ ਮਤਲਬ ਫਿਰ ਅਜੇ ਮਾਇਆ ਚ ਫਸਿਆ, ਜੇ ਪਰਮਾਤਮਾ ਚ ਗਿਆ ਹੀ ਉਹਨੇ ਨਹੀਂ ਮੰਗਣਾ ਕੁਛ, ਇੱਛਾ ਹੀ ਨਹੀਂ ਰੱਖਦਾ ਕੋਈ। ਜਦੋਂ ਭਗਤ ਭਗਵਾਨ ਦਾ ਰੂਪ ਹੋ ਜਾਂਦਾ, ਸਿੱਖ ਜਦੋਂ ਗੁਰੂ ਦਾ ਰੂਪ ਹੋ ਜਾਂਦਾ, ਕਿਸੇ ਨੂੰ ਨਹੀਂ ਨਜ਼ਰ ਥੱਲੇ ਲਿਆਉਂਦਾ ਉਹ। ਹੁਣ ਆਪਾਂ ਥੋੜਾ ਜਿਹਾ ਇਹਦੀ ਵਿਚਾਰ ਹੋਰ ਕਰ ਲਈਏ, ਇਤਿਹਾਸ ਪੱਖ ਤੋਂ ਥੋੜਾ ਜਿਹਾ। ਗੁਰਬਾਣੀ ਦਾ ਆਨੰਦ ਬੜਾ, ਕਈ ਵਾਰੀ ਦੋ ਤਿੰਨ ਘੰਟੇ ਆਪਾਂ ਸ਼ਬਦ ਇੱਕ ਇੱਕ ਪੰਕਤੀ ਦੀ ਵਿਆਖਿਆ ਪੂਰੇ ਦੀਵਾਨ ਚ ਹੋ ਸਕਦੀ, ਆਨੰਦ ਬਹੁਤ ਹੈ ਇਹਦੇ ਵਿੱਚ ਗੁਰਬਾਣੀ ਚ। ਪਰ ਕਈ ਵਾਰੀ ਹਾਲਾਂਕਿ ਤੁਹਾਡੇ ਇਲਾਕੇ ਚ ਮੈਨੂੰ ਇਹ ਕਹਿਣ ਦੀ ਲੋੜ ਨਹੀਂ, ਬਹੁਤ ਸੱਜਣ ਸੂਝਵਾਨ ਨੇ, ਜ਼ਰੂਰੀ ਨਹੀਂ ਵੀ ਅਸੀਂ ਸਾਖੀ ਦਾ ਸਹਾਰਾ ਲੈ ਕੇ ਹੀ ਚੱਲਣਾ, ਪਰ ਸਾਖੀ ਵੀ ਸਿੱਖਿਆ ਹੀ ਦਿੰਦੀ ਹੁੰਦੀ, ਇਤਿਹਾਸ ਦਾ ਪ੍ਰਮਾਣ ਦਿੱਤਾ ਜਾਂਦਾ ਹੈ। ਉਹਦੇ ਨਾਲ ਕੀ ਹੁੰਦਾ ਵੀ ਇੱਕ ਤੇ ਗੱਲ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ, ਬਾਕੀ ਮਾਫ ਕਰਨਾ ਜੀ ਕੁਝ ਸਰੋਤੇ ਵੀ ਇੱਥੇ ਹੀ ਜੁੜ ਖੜੇ ਹੁੰਦੇ ਨੇ ਵੀ ਕੋਈ ਸਾਖੀ ਨਾਲ ਉਹਨਾਂ ਦਾ ਮਨ ਜਿਹਾ ਜੁੜਿਆ ਨਹੀਂ, ਕਈਆਂ ਦੇ ਗੱਲ ਪਕੜ 'ਚ ਤੇ ਆਈ ਜਾਂਦੀ ਹੈ, ਸਮਝ ਵਿੱਚ ਵੀ ਆਈ ਜਾਂਦੀ ਹੈ, ਪਰ ਉਹ ਫਿਰ ਵੀ ਥੋੜਾ ਜਿਹਾ ਉਹਨਾਂ ਨੂੰ ਪ੍ਰਸੰਗ ਜਦੋਂ ਹੋਵੇ ਨਾ ਕੋਈ ਇਤਿਹਾਸ ਦਾ, ਫਿਰ ਥੋੜਾ ਜਿਹਾ ਮਨ ਜੁੜ ਜਾਂਦਾ। ਤਾਂ ਮੈਂ ਥੋੜਾ ਜਿਹਾ ਅੱਜ ਬੇਨਤੀ ਕਰਦਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਇੱਕ ਬੇਨਤੀ ਇੱਥੇ ਰੋਕ ਕੇ ਫਿਰ ਕਰਦੇ ਹਾਂ। ਮੀਰੀ ਪੀਰੀ ਦੇ ਮਾਲਕ ਸਾਰੇ ਹੀ ਸਾਰਿਆਂ ਨੇ ਵੰਡਣਾ, ਮੀਰੀ ਵੀ ਤੇ ਪੀਰੀ ਦੋਵੇਂ ਚਾਹੀਦੇ। ਛੇਵੇਂ ਪਾਤਸ਼ਾਹ ਨੇ ਦੋ ਸ੍ਰੀ ਸਾਹਿਬਾਂ ਪਾਈਆਂ, ਇੱਕ ਮੀਰੀ ਦੀ ਇੱਕ ਠੀਕ ਹੈ ਜੀ, ਦੋ ਨੇ। ਮੈਨੂੰ ਇਹ ਦੱਸੋ ਗੁਰੂ ਗੋਬਿੰਦ ਸਿੰਘ ਨੇ ਕਿਹੜੀ ਲਾਭਤੀ, ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਪਾਈ ਕਿ ਦੋ ਪਾਈ, ਛੇਵਿਆਂ ਨੇ ਦੋ। ਇੱਕ ਹੁੰਦੀ ਹੈ ਗਿਆਨ ਖੜਗ, ਜਿਹੜੀ ਅੰਦਰ ਹੁੰਦੀ ਹੈ, ਇੱਕ ਬਾਹਰੋਂ ਪਾ ਲਈ, ਪੰਜ 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 ਪਾਤਸ਼ਾਹੀਆਂ ਤੱਕ ਇੱਕ ਸੀ ਗਿਆਨ ਖੜਗ, ਜਿੱਥੇ ਗਏ ਗਿਆਨ ਨਾਲ ਵੱਡੇ ਨੇ ਸਾਰੇ, ਸਿੱਧੇ ਕੀਤੇ ਨੇ ਨਾ ਗੁਰੂ ਨਾਨਕ ਨੇ, ਗਿਆਨ ਨਾਲ ਹੀ ਸਿੱਧੇ ਕੀਤੇ ਨੇ, ਗਿਆਨ ਨਾਲ ਸਿੱਧੇ ਕਰਤੇ ਸਾਰੇ। ਛੇਵਿਆਂ ਨੇ ਇੱਕ ਬਾਹਰੋਂ ਪਾ ਲਈ, ਦੋ ਹੋ ਗਈ, ਇੱਕ ਮੀਰੀ ਦੀ ਇੱਕ ਪੀਰੀ ਦੀ, ਦੋ ਹੋ ਗਈ। ਠੀਕ ਹੈ, ਅਸੀਂ ਕਹਿ ਸਕਦੇ ਹਾਂ ਵੀ ਗੁਰੂ ਸਾਹਿਬ ਨੇ ਉਹਨੂੰ ਪ੍ਰਗਟ ਕਰਨ ਵਾਸਤੇ ਅੰਦਰਲੀ ਗਿਆਨ ਖੜਗ ਨੂੰ ਦੋ ਬਾਹਰ ਦੀ ਵੀ ਪਾ ਲਈਆਂ ਹੋਣ, ਪਰ ਗਿਆਨ ਖੜਗ ਅੰਦਰ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪੀਰੀ ਦੀ, ਤੇ ਜਿਹੜੀ ਮੀਰੀ ਦੀ ਹੈ ਇਹ ਹਮੇਸ਼ਾ ਬਾਹਰ। ਹੁਣ ਮੈਨੂੰ ਦੱਸੋ, ਤੁਸੀਂ ਦੱਸੋ, ਕਾਮ ਅੰਦਰੋਂ ਉੱਠਦਾ? ਬੋਲੋ, ਕਾਮ ਅੰਦਰੋਂ ਉੱਠਦਾ? ਫਿਰ ਦੱਸੋ ਬਈ ਇਹਨੂੰ ਬਾਹਰਲੀ ਸ੍ਰੀ ਸਾਹਿਬ ਕਿਵੇਂ ਵੱਡੇ ਨੇ, ਜਿਹੜੀ ਆਪਾਂ ਬਾਹਰ ਪਾਈ ਇਹ ਕਿਵੇਂ ਖਤਮ ਕਰੇਗੀ? ਅੰਦਰੇ ਹੀ ਫਿਰ ਬੋਲੇਗਾ ਉਹ, ਨਹੀਂ ਗੁਰੂ ਸਾਹਿਬ ਨੇ ਕਿਹਾ ਹੇ ਕੰਮ ਨਰਕ ਬਿਸਰਾਮ ਬਹੁ ਜੋਨੀ ਪਰਮਾਵਣਾ। ਅੰਦਰ ਹੀ ਆ ਗਈ ਗੁਰਬਾਣੀ ਦਾ ਗਿਆਨ, ਗਿਆਨ ਖੜਗ ਨੇ ਕਾਮ ਵਾਲੇ ਫੁਰਨੇ ਨੂੰ ਵੱਢਤਾ, ਉੱਥੇ ਟੁੱਕ ਗਿਆ। ਗੁੱਸਾ ਜਿਹਾ ਚੜ੍ਹਦਾ ਅੰਦਰ ਵੀ ਇਦਾਂ ਕਰ ਦਿਓ, ਆਹ ਕਰ ਦਿਓ, ਇਹਨੂੰ ਕੌਣ ਰੋਕੇਗਾ? ਫਿਰ ਗਿਆਨ ਖੜਗ। ਲੋਭ ਦੀ ਦਲਦਲ ਚ ਫਸਦਾ ਉਹਨੂੰ ਕੌਣ ਰੋਕੇਗਾ? ਗਿਆਨ ਖੜਗ। ਇਸ ਕਰਕੇ ਭਾਈ ਜਿਹੜੇ ਇਹ ਅੰਦਰਲੇ ਨੇ ਨਾ ਵਕਾਰ, ਇਹਨਾਂ ਨੂੰ ਜਦੋਂ ਵੱਢੇਗੀ ਗਿਆਨ ਖੜਗ ਵੱਢੇਗੀ, ਆ ਬਾਹਰਲੀ ਸ੍ਰੀ ਸਾਹਿਬ ਨੇ ਨਹੀਂ ਵੱਢਣਾ, ਗਿਆਨ ਖੜਗ ਵੱਢਦੀ ਹੈ ਅੰਦਰਲੇ ਭੈੜਿਆਂ ਵਿਚਾਰਾਂ ਨੂੰ। ਹੁਣ ਹੋ ਕੀ ਗਿਆ, ਬਾਹਰਲੀ ਸ੍ਰੀ ਸਾਹਿਬ ਜ਼ਰੂਰ ਹੈ, ਅੰਦਰ ਵਾਲੀ ਸਾਡੇ ਕੋਲ ਹੈ ਨਹੀਂ। ਚਾਹੀਦਾ ਵੀ ਅੰਦਰਲੀ ਨੂੰ ਮਜ਼ਬੂਤ ਕਰੋ। ਅੰਦਰਲੀ ਨੂੰ ਕਹਿੰਦੇ ਆਪਾਂ ਪ੍ਰਥਮ ਭਗਉਤੀ, ਭਗਉਤੀ ਮਤ, ਭਗਉਤੀ ਮਤ, ਗੁਰਮਤ। ਗੁਰੂ ਦਾ ਗਿਆਨ ਖੜਗ ਭਗਉਤੀ ਹੈ, ਗਿਆਨ ਖੜਗ। ਹੋਰ ਦੇਵੀ ਦੇ ਪੁਜਾਰੀ ਥੋੜਾ ਆਪਾਂ ਭਗਉਤੀ, ਅਸੀਂ ਗਿਆਨ ਦੀ ਦੇਵੀ ਨੂੰ ਮੰਨਦੇ ਹਾਂ ਭਾਵ ਗਿਆਨ ਖੜਗ ਜਿਹੜੀ ਬਹੁਤੀਆਂ ਬਾਹਾਂ ਵਾਲੀ ਹੈ, ਅਸੀਂ ਉਸ ਭਗਉਤੀ ਨੂੰ ਸਿਮਰਦੇ ਹਾਂ, ਦੂਜੀ ਨੂੰ ਨਹੀਂ। ਅਸੀਂ ਦੇਵੀਆਂ ਦੇ ਪੁਜਾਰੀ ਤੇ ਹੈ ਹੀ, ਅਸੀਂ ਕੀ ਕਹਿੰਦੇ ਹਾਂ, ਸਭ ਤੋਂ ਪਹਿਲਾਂ ਉਸ ਗਿਆਨ ਨੂੰ ਜਿਹਦੇ ਕਰਕੇ ਮੇਰੇ ਵਿਚਾਰ ਭੈੜੇ ਜਿਹੜੇ ਨੇ ਫੁਰਨੇ ਇਹਨਾਂ ਨੂੰ ਕੱਟਿਆ ਜਾਵੇ, ਫਿਰ ਕੀ ਹੈ ਉਹ ਗਿਆਨ ਖੜਗ ਹੈ। ਇਸ ਕਰਕੇ ਹਰ ਇੱਕ ਦੇ ਕੋਲ ਅੰਦਰਲੀ ਖੜਗ ਮਜ਼ਬੂਤ ਹੋਣੀ ਚਾਹੀਦੀ ਹੈ, ਤਕੜੀ ਹੋਣੀ ਚਾਹੀਦੀ ਹੈ। ਬਸ ਜਿੰਨੀ ਖੜਗ ਮਜ਼ਬੂਤ ਹੋਏਗੀ ਉਨਾ ਹੀ ਭੈੜੇ ਫੁਰਨਿਆਂ ਨੂੰ ਨਾਲ ਦੀ ਨਾਲ ਹੀ ਕੱਟੀ ਜਾਊ। ਤੇ ਜੇ ਅੰਦਰਲੀ ਖੜਗ ਨਾ ਹੋਈ, ਚੇਤਾ ਰੱਖੀ ਬਾਹਰ ਭਾਵੇਂ ਤਿੰਨ ਫੁੱਟੀ ਚੁੱਕੀ, ਫਿਰ ਗੱਲ ਨਹੀਂ ਬਣਨੀ, ਆਖੋ ਸਤਨਾਮ। ਬਾਹਰਲੇ ਕਕਾਰ, ਹੁਣ ਮੈਨੂੰ ਦੱਸੋ, ਦੱਸੋ ਤੁਸੀਂ, ਕਸ਼ਹਿਰਾ ਜਤ ਰੱਖਦਾ ਨਿਸ਼ਾਨੀ ਆਪਾਂ ਕਹਿੰਦੇ ਹਾਂ, ਠੀਕ ਹੈ, ਕਕਾਰ ਪਾਏ ਨੇ, ਕਕਾਰ ਆਪਾਂ ਪਾਏ ਨੇ, ਪਰ ਜੇ ਮਨ ਸੁਧਰੇਗਾ ਤਾਂ ਜਤ ਰਹਿਣਾ ਭਾਈ, ਕਸ਼ਹਿਰੇ ਨੇ ਜਤ ਨਹੀਂ ਰੱਖਣਾ। ਕਸ਼ਹਿਰਾ ਪਾਇਆ ਆਪਾਂ, ਮਨ ਸਹੀ ਹੋਇਆ ਤਾਂ ਬਚਾਂਗੇ ਕਿ ਕਸ਼ਹਿਰਾ ਬਚਾ ਲਏਗਾ? ਬਥੇਰੇ ਕਸ਼ਹਿਰੇ ਪਾਉਣ ਵਾਲਿਆਂ ਦੇ ਜਤ ਭੰਗ ਹੋ ਗਏ, ਅੰਮ੍ਰਿਤ ਛਕੇ ਵਾਲੇ ਗਲਤ ਪਾਸੇ ਤੁਰ ਪਏ। ਕਿਉਂ? ਗਿਆਨ ਖੜਗ ਹੈ ਨਹੀਂ ਸੀ, ਗਿਆਨ ਖੜਗ ਨਹੀਂ ਸੀ ਨਾ ਅੰਦਰ। ਸੁਰਤ ਸਹੀ ਹੋਈ, ਗਿਆਨ ਖੜਗ ਹੋਏਗੀ ਅੰਦਰ, ਚੇਤਾ ਰੱਖਿਓ ਆ ਬਾਹਰਲੀ ਖੜਗ ਚੱਲੇਗੀ ਹੋਈ ਤਾਂ, ਨਹੀਂ ਤੇ ਚੱਲਣੀ ਹੋਈ ਨਹੀਂ। ਬਾਹਰਲੀ ਖੜਗ ਕਿਵੇਂ ਚਲਾ ਲਏਗਾ ਕੋਈ ਜਿੰਨਾ ਚਿਰ ਅੰਦਰ ਵਾਲੀ ਨਾ ਹੋਵੇ? ਗਿਆਨ ਲੈਣਾ ਬੜਾ ਜ਼ਰੂਰੀ ਹੈ। ਇਹਦਾ ਮਤਲਬ ਗਿਆਨ ਖੜਗ ਹੈ ਕਿਹੜੀ, ਕਿੱਥੇ ਹੈ ਜੀ ਗਿਆਨ ਖੜਗ? ਆ ਜਿਹੜਾ ਸਵੇਰੇ ਗੁਟਕਾ ਫੜ ਕੇ ਬਹਿੰਦਾ ਉਹ ਗਿਆਨ ਖੜਗੀ ਹੈ। ਅੰਦਰ ਲੈ ਜਾ, ਅੰਦਰ ਅੰਦਰ ਲੈ ਜਾ ਇਹਨੂੰ, ਆ ਵੇਖੋ ਗਿਆਨ ਖੜਗ ਗੁਰੂ ਗ੍ਰੰਥ ਸਾਹਿਬ, ਇਹਨੂੰ ਅੰਦਰ ਲੈ ਕੇ ਜਾਓ। ਜਿੰਨਾ ਹੌਲੀ ਹੌਲੀ ਇਹਨੂੰ ਅੰਦਰ ਲਈ ਜਾਂਗੇ, ਅੰਦਰਲੀ ਦੀ ਧਾਰ ਤਿੱਖੀ ਹੋਈ ਜਾਣੀ ਹੈ, ਭੈੜੇ ਵਿਕਾਰਾਂ ਨੂੰ ਨਾਲ ਦੀ ਨਾਲ ਹੀ ਕੱਟੀ ਜਾਏਗੀ। ਗਿਆਨ ਖੜਗ ਸਾਡੇ ਗੁਰੂਆਂ ਨੇ ਦੋ ਰੱਖੀਆਂ ਸੀ, ਸਾਡੇ ਕੋਲ ਇੱਕ ਹੈ, ਕੱਲੀ ਬਾਹਰਲੀ, ਬਾਹਰਲੀ ਹੈ ਕੱਲੀ, ਅੰਦਰਲੀ ਹੈ ਨਹੀਂ। ਫਿਰ ਹੁਣ ਗੱਲ ਅੱਗੇ ਚਲੇਗੀ ਨਾ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ, ਆਪਾਂ ਸਾਰੇ ਦੋਵੇਂ ਰੱਖੋ, ਅਕਲ ਵੀ ਲੈਣੀ ਹੈ, ਜ਼ਰੂਰੀ ਹੈ ਜੀ। ਮੈਂ ਅੱਜ ਕੱਲ੍ਹ ਇਹ ਬੇਨਤੀ ਕਰ ਰਿਹਾ, ਕਹਿਣਾ ਪੈਂਦਾ ਹੈ, ਸਾਡੇ ਕਈ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਵੀ ਵੇਖਦਾ ਵੀ ਅੰਮ੍ਰਿਤਧਾਰੀ ਬਣ ਗਏ ਫਟਾਫਟ ਸਿੰਘ ਸੱਜ ਗਏ ਦਮਾਲੇ ਬੰਨ ਲਏ ਆਪਾਂ ਛੇਤੀ ਛੇਤੀ ਜ਼ਰੂਰੀ ਹੈ ਇਹ ਚੰਗਾ ਬਾਣਾ ਬਾਹਰ ਜ਼ਰੂਰੀ ਹੈ ਪਰ ਚੇਤਾ ਰੱਖਿਓ ਅੰਦਰਲੀ ਖੜਕ ਕਾਇਮ ਕਰੋ ਬਾਣੀ ਦੇ ਬਾਣੇ ਦੇ ਨਾਲ ਬਾਣੀ ਬੜੀ ਜ਼ਰੂਰੀ ਹੈ ਬਾਣੀ ਬਾਣਾ ਹੈ ਨਹੀਂ ਤੇ ਕੋਰੇ ਰਹਿ ਜਾਂਗੇ ਆਪਾਂ ਖਾਲੀ ਫਿਰ ਬਾਹਰੋਂ ਬਾਹਰੋਂ ਦਿਖਾਵਾ ਰਹਿ ਜਾਏਗਾ ਸਾਡੇ ਕੋਲ ਅੰਦਰਲੀ ਗਿਆਨ ਖੜਕ ਹੋਣੀ ਬੜੀ ਲਾਜ਼ਮੀ ਹੈ ਬੜੀ ਜ਼ਰੂਰੀ ਹੈ ਤਾਂ ਹੀ ਸਾਰੇ ਮੋਰਚੇ ਫਤਿਹ ਹੋ ਸਕਦੇ ਹੁੰਦੇ ਨੇ ਜੇ ਅਕਲ ਹੋਵੇ ਨਾਲ ਜੇ ਹੁਣ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਦੀ ਆਪਾਂ ਗੱਲ ਕਰਦੇ ਹਾਂ ਤੇ ਉਹਨਾਂ ਕੋਲ ਗਿਆਨ ਖੜਗ ਸੀ ਗਿਆਨ ਖੜਗ ਦੇ ਨਾਲ ਹੀ ਸੀ ਨਾ ਬਾਹਰਲੀ ਤਲਵਾਰ ਵੀ ਤਾਂ ਹੀ ਕੰਮ ਆਈ ਵੇਖੋ ਨਾ ਜੀ ਜਿਹੜੇ ਕੋਲ ਸੂਰਮਾ ਹੈ ਕੋਈ ਬੰਦਾ ਸਾਡੇ ਹੱਕਾਂ ਦੀ ਗੱਲ ਕਰਦਾ ਹੈ ਜੇ ਗਿਆਨ ਖੜਗ ਨਾ ਹੋਈ ਅਗਲੇ ਨੇ ਸ਼ਾਮ ਦਾਮ ਦੰਦ ਭੇਦ ਤਰੀਕਾ ਵਰਤ ਲੈਣਾ ਹੈ ਅਗਲਾ ਵਿਕ ਜਾਣਾ ਹੁਣ ਉਹਨਾਂ ਨੇ ਵੇਖ ਲਿਆ ਵੀ ਇਹ ਬੰਦਾ ਤੇ ਕੰਮ ਹੀ ਹੈ ਮਾਫ ਕਰਨਾ ਜੀ ਉਹਨਾਂ ਨੇ ਹਥਿਆਰ ਬਣਾ ਕੇ ਬੀਬੀਆਂ ਭੇਜ ਦੇਣੀਆਂ ਨੇ ਵਿਕ ਗਿਆ ਖਤਮ ਗਿਆਨ ਖੜਗ ਹੈ ਨਹੀਂ ਜਾਂ ਅਗਲਾ ਪੈਸਾ ਸਿੱਟ ਦੇਗਾ ਵੀ ਚੱਕ 2 ਕਰੋੜ 100 ਕਰੋੜ ਚੁੱਕ ਗਿਆਨ ਖੜਗ ਨਾ ਹੋਈ 100 ਕਰੋੜ ਹੀ 200 ਕਰੋੜ ਦੇ ਰਹੇ ਸੀ ਨਾ 100 ਕਰੋੜ ਮਹਾਂਪੁਰਖ ਬਾਬਾ ਜਰਨੈਲ ਸਿੰਘ ਨੂੰ 100 ਕਰੋੜ ਮਿਲਦਾ ਸੀ ਉਦੋਂ ਚੀਫ ਮਿਨਿਸਟਰ ਦੀ ਕੁਰਸੀ ਮਿਲਦੀ ਸੀ ਕਹਿੰਦੇ ਸਿੱਧਾ ਹੀ ਮੁੱਖ ਮੰਤਰੀ ਬਣਾ ਦਿਆਂਗੇ ਸਿੱਧਾ ਹੀ ਮੁੱਖ ਮੰਤਰੀ ਪੰਜਾਬ ਦਾ ਤੁਹਾਡੀ ਦਸ਼ਮੇਸ਼ ਪਾਰਟੀ ਨਾਂ ਰੱਖ ਲਓ ਕਾਂਗਰਸ ਦੇ ਸਾਰੇ ਕਾਂਗਰਸ ਦੇ MLA ਤੁਹਾਡੇ ਹੈਲਪ ਕਰਨਗੇ ਤੁਹਾਡੇ ਨਾਲ ਖੜਨਗੇ ਤੁਹਾਨੂੰ ਸਿੱਧਾ ਹੀ ਚੀਫ ਮਿਨਿਸਟਰ ਬਣਾ ਦਿੰਦੇ ਆ ਇੱਕ ਵਾਰੀ ਮੰਨ ਜਾਓ ਸੁੱਟਿਆ ਉਹਨਾਂ ਨੇ ਹਥਿਆਰ ਪਰ ਗਿਆਨ ਖੜਗ ਸੀ ਨਾ ਅੰਦਰ ਮਨ ਲਾਲਚੀ ਨਹੀਂ ਹੋਇਆ ਲਾਲਚੀ ਨਹੀਂ ਹੋਇਆ ਮਨ ਮੇਰੇ ਕਹਿਣ ਦਾ ਭਾਵ ਜਿਹਦੇ ਕੋਲ ਗਿਆਨ ਖੜਗ ਨਹੀਂ ਉਹ ਹੱਕਾਂ ਦੀ ਗੱਲ ਵੀ ਕਦੀ ਨਹੀਂ ਕਰ ਸਕਦਾ ਆਖੋ ਸਤਨਾਮ ਫੇਰ ਆਖੋ ਸਤਨਾਮ ਬਾਹਰਲੀ ਤਲਵਾਰ ਤਾਂ ਹੀ ਕੰਮ ਕਰਦੀ ਹੈ ਜੇ ਅੰਦਰਲੀ ਹੋਵੇ ਜੇ ਗਿਆਨ ਖੜਗ ਪੂਰੀ ਸਿਰੇ ਦੀ ਹੋਵੇ ਨਾ ਬੰਦੇ ਕੋਲ ਅੰਦਰ ਫਿਰ ਮਾਫ ਕਰਨਾ ਜੀ ਫਿਰ ਤੇ ਕਲਮ ਵੀ ਕੰਮ ਕਰ ਜਾਂਦੀ ਬਾਹਰਲੀ ਤੇ ਕਲਮ ਵੀ ਤਲਵਾਰ ਬਣਾ ਲੈਂਦਾ ਫਿਰ ਉਹ ਅੰਦਰਲੀ ਖੜਗ ਪੂਰੀ ਤਕੜੀ ਹੋਵੇ ਫਿਰ ਤੇ ਕਲਮ ਨੂੰ ਤਲਵਾਰ ਬਣਾ ਲਿਆਗਾ ਮਾਫ ਕਰਨਾ ਵਾਜੇ ਨੂੰ ਵੀ ਤਲਵਾਰ ਬਣਾ ਸਕਦਾ ਵਾਜਾ ਵੀ ਤਲਵਾਰ ਦਾ ਕੰਮ ਕਰ ਜਾਏਗਾ ਉਹਦਾ ਜਿਹਦੇ ਕੋਲ ਗਿਆਨ ਖੜਗ ਹੋਵੇ ਗਿਆਨ ਖੜਗ ਜ਼ਰੂਰੀ ਚੀਜ਼ ਸੀ ਆਪਾਂ ਬਾਹਰ ਹੋ ਗਏ ਜ਼ੋਰ ਲਾ ਤਾਂ ਬਾਹਰ ਅੰਦਰੋਂ ਸਟਰੋਂਗ ਹੋਣਾ ਫਿਰ ਇਹ ਤੇ ਵੇਖੋ ਭਾਈ ਮਰਦਾਨੇ ਕੋਲ ਕੀ ਸੀ ਰਬਾਬ ਸੀ ਮੈਂ ਕੱਲ ਵੀ ਦੀਵਾਨ ਚ ਕਿਹਾ ਸੀ ਮਰਦਾਨੇ ਨੂੰ ਇਹ ਤੇ ਨਹੀਂ ਸੀ ਕਹਿੰਦੇ ਮਰਦਾਨਿਆ ਹਾਂਜੀ ਚੱਕ ਲੈ 147 ਕੀ ਕਹਿੰਦੇ ਸੀ ਮਰਦਾਨਿਆ ਬਾਣੀ ਆਈ ਹੈ ਕੀ ਚੁੱਕ ਬੋਲੋ ਤੇ ਕਿੰਨੇ ਸਿੱਧੇ ਕੀਤੇ ਗਿਣਤੀ ਹੈ ਕੋਈ ਕਿੰਨੇ ਸੁਧਾਰੇ ਗਿਆਨ ਖੜਗ ਬਾਬੇ ਨਾਨਕ ਕੋਲ ਸੀ ਅੰਦਰ ਬਾਹਰ ਰਬਾਬੀ ਤਲਵਾਰ ਬਣਾ ਲਈ ਕਰਤੇ ਸਿੱਧੇ ਕੀਤੇ ਨਹੀਂ ਦੱਸੋ ਰਬਾਬੀ ਤਲਵਾਰ ਬਣਾ ਲਈ ਗੁਰੂ ਅਰਜਨ ਦੇਵ ਜੀ ਕੋਲ ਵੀ ਪੋਥੀ ਸੀ ਆ ਗੁਰਬਾਣੀ ਦਾ ਗਿਆਨ ਸ਼ੁਰੂ ਤੋਂ ਲੈ ਕੇ ਇਸ ਕਰਕੇ ਛੇਵਿਆਂ ਨੇ ਕੀ ਕੀਤਾ ਕਹਿੰਦੇ ਵੀ ਅੰਦਰ ਵਾਲਾ ਹੈ ਹੁਣ ਥੋੜਾ ਜਿਹਾ ਬਾਹਰ ਵਾਲਾ ਵੀ ਰੱਖ ਲਿਆ ਨਾਲ ਸਿੱਖ ਕੋਲ ਦੋਵੇਂ ਹੋਣਗੀਆਂ ਭਾਈ ਤਾਂ ਗੱਲ ਬਣੇਗੀ ਤੇ ਚੇਤਾ ਰੱਖਿਓ ਸਿੱਖ ਕੌਮ ਨੇ ਵਧਣਾ ਵੀ ਹਮੇਸ਼ਾ ਗਿਆਨ ਖੜਗ ਨਾਲ ਕੌਮ ਦਾ ਵਾਧਾ ਗਿਆਨ ਖੜਗ ਨਾਲ ਹੀ ਹੁੰਦਾ ਹੈ ਗਿਆਨ ਖੜਗ ਸੋ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਨ ਆਗਰੇ ਦੇ ਇਲਾਕੇ ਵਿੱਚ ਗਏ ਨੇ ਜਹਾਂਗੀਰ ਬਾਦਸ਼ਾਹ ਨਾਲ ਜੋ ਬਿਦ ਬਣੀ ਮਹਾਰਾਜ ਚਲੋ ਸ਼ਿਕਾਰ ਖੇਡਣ ਮੈਨੂੰ ਪਤਾ ਤੁਸੀਂ ਬੜੇ ਤਕੜੇ ਸੂਰਮੇ ਹੋ ਮੈਂ ਵੀ ਵੇਖਾਂ ਚਲੋ ਜੰਗਲ ਦੇ ਵਿੱਚ 2 ਲਾਲੇ ਤੰਬੂ ਇੱਕ ਚ ਬਾਦਸ਼ਾਹ ਇੱਕ ਚ ਛੇਵੇਂ ਪਾਤਸ਼ਾਹ ਇੱਕ ਚ ਬਾਦਸ਼ਾਹ ਇੱਕ ਚ ਛੇਵੇਂ ਪਾਤਸ਼ਾਹ ਉੱਥੇ ਰਹਿੰਦਾ ਇੱਕ ਗਰੀਬ ਘਾਹੀ ਜੋ ਮੈਂ ਬੇਨਤੀ ਕਰ ਰਿਹਾ ਧਿਆਨ ਨਾਲ ਧਿਆਨ ਚ ਰੱਖਿਓ ਜਾਕਾ ਕਹਿਆ ਦਰਗਾਹ ਚ ਉਹੀ ਗੱਲ ਚੱਲਦੀ ਕਿਸੇ ਦੂਜੇ ਨੂੰ ਨਜ਼ਰ ਥੱਲੇ ਕੀ ਲੈ ਆਊ ਇਹ ਬੇਨਤੀ 2 ਤੰਬੂ ਲੱਗੇ ਨੇ ਉੱਥੇ ਰਹਿੰਦਾ ਗਰੀਬ ਘਾਹੀ ਘਾਹ ਖੋਤਰਦਾ ਹੈ ਇੱਕ ਪੰਡ ਰੋਜ਼ ਵੱਢਦਾ ਸਿਰ ਤੇ ਚੁੱਕ ਲੈਂਦਾ ਹੈ ਵੇਚਦਾ ਹੈ ਵੇਚ ਕੇ ਜਿਵੇਂ ਅੱਜ ਕੱਲ੍ਹ ਢਾਬੇ ਬਣੇ ਨੇ ਉਸ ਵੇਲੇ ਜਿੱਦਾਂ ਦਾ ਪ੍ਰਬੰਧ ਸੀ ਇੱਕ ਤਕੇ ਦੀ ਇੱਕ ਪੰਡ ਵੇਚ ਕੇ ਲੈ ਭਾਈ ਟਕਾ ਆਪਣਾ ਦੇ ਕੇ ਇੱਕ ਥਾਲ ਮਿਲ ਜਾਂਦਾ, ਰੋਟੀ ਖਾ ਲੈਂਦਾ, ਘਾਹ ਥੱਲੇ ਘਾਹ ਤੇ ਪਿਆ ਰਹਿੰਦਾ ਸਾਰਾ ਦਿਨ, ਵਿਛਾਉਣਾ ਘਾਹ ਹੀ ਹੈ, ਘਾਹ ਤੇ ਪੈਂਦਾ ਨੀਲੇ ਅਸਮਾਨ ਦੀ ਛੱਤ ਹੇਠ ਹੀ ਬਸ ਉੱਥੇ ਸੁਣਿਆ। ਸੁਣ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਪਿਆਰ ਹੈ ਵੀ ਗੁਰੂ ਬੜਾ ਕਰਨੀ ਵਾਲਾ ਹੈ, ਦਰਸ਼ਨ ਕਰਕੇ ਮਨ ਸ਼ਾਂਤ ਹੁੰਦਾ ਹੈ, ਮਨ ਵਿੱਚ ਆਉਂਦਾ ਭਾਗਾਂ ਚ ਹੋਇਆ ਕਦੇ ਦਰਸ਼ਨ ਕਰਾਂਗੇ, ਮਨ ਚ ਆਉਂਦਾ ਹੈ ਵੀ ਕਦੇ ਦਰਸ਼ਨ ਵੀ ਕਰਾਂਗੇ। ਪਤਾ ਲੱਗਾ ਮੀਰੀ ਪੀਰੀ ਦੇ ਮਾਲਕ ਆਏ ਹੋਏ ਨੇ, ਮੀਰੀ ਪੀਰੀ ਦੇ ਮਾਲਕ ਆਏ ਨੇ, ਚਾਹ ਚੜ ਗਿਆ, ਕਹਿੰਦਾ ਵੀ ਦਰਸ਼ਨ ਕਰਾਂਗੇ ਕੱਲ, ਫਿਰ ਆਇਆ ਹੋਇਆ ਮਨਾ ਕੁਝ ਖਾਲੀ ਹੱਥ ਕਾਹਨੂੰ ਜਾਣਾ, ਕੁਛ ਤੇ ਲੈ ਕੇ ਜਾ, ਕੁਛ ਤੇ ਲੈ ਚੱਲ। ਕਹਿੰਦਾ ਸਵੇਰੇ ਪੰਡਾਂ ਦੋ ਵੱਢਾਂਗੇ, ਦੋ ਟਕੇ ਕਮਾਵਾਂਗੇ, ਇੱਕ ਦੀ ਰੋਟੀ ਖਾਵਾਂਗੇ ਤੇ ਇੱਕ ਦਾ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਾਂਗੇ। ਉਹਨੇ ਦੋ ਟਕੇ ਕਮਾਉਣ ਦੇ ਮਾਰੇ ਨੇ, ਪੰਡ ਐਡੀ ਵੱਡੀ ਚੁੱਕੀ, ਉਹਦੇ ਨਾਲ ਦੇ ਕਹਿਣ ਮਰ ਜਾਏਗਾ ਤੇਰੀ ਗਰਦਨ ਟੁੱਟ ਜਾਏਗੀ, ਐਡੀ ਭਾਰੀ ਪੰਡ। ਕਹਿੰਦਾ ਅੱਜ ਦੋ ਟਕਿਆਂ ਦੀ ਵੇਚ ਗਈ, ਇੱਕ ਟਕਾ ਵੱਧ ਚਾਹੀਦਾ, ਚਲੋ। ਏਦਾਂ ਉਹਨੇ ਵੱਡੀ ਪੰਡ ਚੁੱਕੀ ਸਿਰ ਤੇ ਤੁਰ ਪਿਆ। ਕਾਫੀ ਲੇਟ ਤੱਕ ਬੈਠਾ ਰਿਹਾ, ਇਹਨੂੰ ਦੋ ਟਕੇ ਨਹੀਂ ਮਿਲੇ, ਆਖਿਰਕਾਰ ਇਹਨੇ ਇੱਕ ਟਕੇ ਦੀ ਹੋਈ ਵੇਚਤੀ, ਇੱਕੋ ਹੀ ਟਕਾ ਅੱਜ ਫੇਰ ਮਿਲਿਆ। ਮਿਹਨਤ ਜ਼ਿਆਦਾ ਕੀਤੀ ਪਰ ਟਕਾ ਇੱਕੋ ਹੀ ਹੈ। ਲੈ ਕੇ ਟਕਾ ਪਹੁੰਚ ਗਿਆ ਦੁਕਾਨਦਾਰ ਜਿੱਥੋਂ ਇਹ ਰੋਟੀ ਖਾਂਦਾ ਸੀ, ਉਹਨੂੰ ਕਹਿੰਦਾ ਲੈ ਫੜ ਟਕਾ ਲਿਆ ਥਾਲ ਲੈ। ਅਗਲੇ ਨੇ ਥਾਲ ਦੇ ਤਾਂ ਅੱਗੇ ਰੱਖ ਲਿਆ, ਪ੍ਰਸ਼ਾਦਾ ਲੱਗਿਆ ਛਕਣ, ਮਨ ਚ ਆਇਆ ਮਨਾ ਰੋਟੀ ਤੇ ਰੋਜ਼ ਹੀ ਖਾਂਦਾ, ਮਹਾਰਾਜ ਤੇ ਨਹੀਂ ਨਾ ਰੋਜ਼ ਰੋਜ਼ ਆਉਣ ਲੱਗੇ, ਛੇਵੇਂ ਪਾਤਸ਼ਾਹ ਤੇ ਰੋਜ਼ ਰੋਜ਼ ਆਉਣੇ ਨਹੀਂ, ਤੈਨੂੰ ਮਸਾਂ ਮੌਕਾ ਮਿਲਿਆ, ਚੱਲ ਕੀ ਹੋ ਗਿਆ ਜੇ ਇੱਕ ਦਿਨ ਨਾ ਹੋਰ ਖਾਏ। ਕਹਿੰਦਾ ਲੈ ਭਰਾਵਾ ਆਪਣੀ ਥਾਲੀ ਵਾਪਸ ਲੈ ਲੈ, ਮੈਨੂੰ ਤੇ ਮੇਰਾ ਟਕਾ ਹੀ ਦੇ ਦੇ। ਕਹਿੰਦਾ ਖਾ ਲਾ, ਕੀ ਹੋ ਗਿਆ ਤੈਨੂੰ? ਕਹਿੰਦਾ ਮੈਂ ਤੇ ਮੱਥਾ ਟੇਕਣਾ ਮਹਾਰਾਜ, ਏਦਾਂ ਨਹੀਂ, ਲਿਆ ਮੇਰਾ ਟਕਾ ਦੇ। ਉਹਨੇ ਟਕਾ ਦੇ ਤਾਂ ਥਾਲੀ ਵਾਪਸ ਲੈ ਲਈ। ਇਹ ਆਪਣਾ ਇੱਕੋ ਹੀ ਟਕਾ ਲੈ ਕੇ ਮਨ ਵਿੱਚ ਭਾਵਨਾ ਸ਼ਰਧਾ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਗਿਆ। ਅੱਗੇ ਲੱਗੇ ਨੇ ਦੋ ਤੰਬੂ, ਇੱਕ ਬਾਦਸ਼ਾਹ ਦਾ ਤੰਬੂ ਹੈ ਜਹਾਂਗੀਰ ਦਾ ਤੇ ਇੱਕ ਛੇਵੇਂ ਪਾਤਸ਼ਾਹ ਦਾ, ਦੋ ਤੰਬੂ ਨੇ। ਬੜੇ ਪਿਆਰ ਨਾਲ ਬੜੀ ਰੀਝ ਨਾਲ ਭੱਜਿਆ ਹੀ ਜਾਂਦਾ।
ਕਰਨੇ ਦਿਦਾਰੇ ਸਤਿਗੁਰ ਮੇਰੇ,
ਜਦੋਂ ਪਿਆਰ ਹੋਵੇ ਨਾ ਚਾਹ ਫਿਰ ਪੈਂਡਾ ਨਹੀਂ ਮੁੱਕਦਾ ਹੁੰਦਾ,
ਛੇਤੀ ਛੇਤੀ ਮੁੱਕ ਪੈਂਦਿਆ। ਕਰਨੇ ਦਿਦਾਰ ਸਤਿਗੁਰ ਮੇਰੇ, ਛੇਤੀ ਛੇਤੀ ਮੁੱਕ ਪੈਂਦਿਆ।
ਪੜੋ ਬਈ
ਸਤਿਗੁਰ ਮੇਰੇ, ਸਤਿਗੁਰ ਮੇਰੇ, ਇਹਦੀ ਛੇਤੀ ਮੁੱਕ ਪੈਂਦਿਆ। ਸਤਿਗੁਰ ਮੇਰੇ, ਇਹਦੀ ਛੇਤੀ ਮੁੱਕ ਪੈਂਦਿਆ, ਇਹਦੀ ਛੇਤੀ ਮੁੱਕ ਪੈਂਦਿਆ।
ਸਾਰੀਆਂ ਭੈਣਾਂ ਪੜੋ, ਕਰਨੇ ਨੇ ਦਿਦਾਰ ਸਤਿਗੁਰ ਮੇਰੇ,
ਖੇਤੀ ਖੇਤੀ ਮੁੱਕ ਪੈਂਦਿਆ, ਖੇਤੀ ਖੇਤੀ ਮੁੱਕ ਪੈਂਦਿਆ, ਖੇਤੀ ਖੇਤੀ ਮੁੱਕ ਪੈਂਦਿਆ, ਖੇਤੀ ਖੇਤੀ ਮੁੱਕ ਪੈਂਦਿਆ, ਖੇਤੀ ਖੇਤੀ ਮੁੱਕ। Yeah.
ਛੇਤੀ ਛੇਤੀ ਪੁੱਤ ਮੈਂਡਿਆ
ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ ਬੜੇ ਚਾਅ ਨਾਲ ਜਾ ਰਿਹਾ ਹੁਣ ਜਦੋਂ ਅੱਗੇ ਅੱਪੜਿਆ ਤੇ ਦੋ ਤੰਬੂ ਬਾਹਰ ਖੜੇ ਨੇ ਪਹਿਰੇਦਾਰ ਇਹ ਸਿੱਧਾ ਹੀ ਕਹਿੰਦਾ ਜੀ ਮੈਂ ਪਾਤਸ਼ਾਹ ਜੀ ਨੂੰ ਮਿਲਣਾ ਚਾਹੁੰਦਾ ਉਹਨਾਂ ਨੂੰ ਪੈ ਗਿਆ ਭੁਲੇਖਾ ਵੀ ਸ਼ਾਇਦ ਇਹ ਬਾਦਸ਼ਾਹ ਨੂੰ ਮਿਲਣਾ ਆ ਵੇਖਿਆ ਵੀ ਇਹ ਸਿੱਖ ਨੇ ਉਹ ਸਾਰੇ ਹੀ ਤਨਖਾਹੀਏ ਨੌਕਰ ਸਾਰੇ ਅੱਛਾ ਇਹ ਨੇ ਸਿੱਖ ਮਿਲਾ ਦਿਓ ਜੀ ਕਹਿੰਦੇ ਬੇਨਤੀ ਕਰੋ ਉਹ ਗਏ ਅੰਦਰ ਕਹਿੰਦੇ ਬਾਦਸ਼ਾਹ ਇੱਕ ਬਾਹਰ ਬੰਦਾ ਆਇਆ ਪਾਟੇ ਜੇ ਕੱਪੜੇ ਨੇ ਮਿਲਣਾ ਚਾਹੁੰਦਾ ਹੈ ਕਹਿੰਦਾ ਵਿਹਲੇ ਹੀ ਬੈਠੇ ਆ ਭੇਜ ਦਿਓ ਇਹ ਅੰਦਰ ਗਿਆ ਇਹਨੇ ਵੇਖਿਆ ਵੀ ਇਹ ਬਾਦਸ਼ਾਹ ਇੱਕ ਵਾਰੀ ਮਨ ਚ ਆਇਆ ਵੀ ਸਤਿਗੁਰੂ ਬਾਰੇ ਤੇ ਸੁਣਿਆ ਬਈ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਜਦੋਂ ਅੰਦਰ ਕੁਰੂਪਤਾ ਨਾ ਨਾ ਹੋਵੇ ਚਿਹਰੇ ਦੇ ਭਾਵ ਵੀ ਚੰਗੇ ਬਣ ਜਾਂਦੇ ਚੇਤਾ ਰੱਖਿਓ ਅੰਦਰਲੀ ਕੁਰੂਪਤਾ ਬਾਹਰ ਆ ਜਾਂਦੀ ਜਿਹੜਾ ਅੰਦਰੋਂ ਸੋਹਣਾ ਬਣ ਜਾਏ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਸਾਧ ਸੰਗ ਚ ਬਹਿ ਕੇ ਜਿਹੜੇ ਅੰਦਰੋਂ ਸੋਹਣੇ ਬਣ ਜਾਣ ਉਹ ਬਾਹਰੋਂ ਕਾਲੇ ਕੋਝੇ ਵੀ ਹੋਣ ਪਰ ਸੋਹਣੇ ਲੱਗਣ ਲੱਗ ਜਾਂਦੇ ਨੇ ਸੋਹਣੇ ਲੱਗਦੇ ਨੇ ਬਾਹਰੋਂ ਜਿੱਦਾਂ ਦੇ ਮਰਜ਼ੀ ਹੋਣ ਉਹ ਪਿਆਰੇ ਲੱਗਦੇ ਨੇ ਪਿਆਰੇ ਰੰਗ ਕਾਲਾ ਹੈ ਪਰ ਲੱਗਣਗੇ ਪਿਆਰੇ ਸਰੀਰ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਪਰ ਪਿਆਰੇ ਲੱਗਦੇ ਨੇ ਕਿਉਂ ਕਿਉਂਕਿ ਮਨ ਸੋਹਣਾ ਹੈ ਸੀਤਾ ਹੋਇਆ ਨਾ ਮਨ ਤਿੱਥੇ ਸੀਤੋ ਸੀਤਾ ਸੀਤਾ ਹੋਇਆ ਮਨ ਮਹਿਮਾ ਕਰਦੇ ਨੇ ਰੱਬ ਦੀ ਫਿਰ ਆਪੇ ਹੀ ਪਿਆਰੇ ਲੱਗਦੇ ਨੇ ਇਹ ਵੇਖਦਾ ਵੀ ਇਹ ਤੇ ਕੁਰੂਪ ਜਿਹਾ ਲੱਗਦਾ ਮਨ ਚ ਆਇਆ ਜ਼ਰੂਰ ਪਰ ਫਿਰ ਸੋਚਿਆ ਮਨਾ ਕਮਲਿਆ ਸ਼ੰਕਾ ਨਹੀਂ ਕਰਨਾ ਸ਼ੰਕਾ ਨਹੀਂ ਕਰਨਾ ਕੋਈ ਸਵਾਲ ਨਹੀਂ ਮੱਥਾ ਟੇਕਦੇ ਚੁੱਪ ਕਰਕੇ ਇੱਕ ਬੇਨਤੀ ਹੋਰ ਹੈ ਕਿ ਸਵਾਲ ਵੀ ਜਿਹੜਾ ਡਿਵੈਲਪ ਹੋ ਰਿਹਾ ਮਾਇੰਡ ਉਹੀ ਕਰਦਾ ਦੂਜਾ ਨਹੀਂ ਸਵਾਲ ਡੈਡ ਮਾਇੰਡ ਨਹੀਂ ਕਰਦਾ ਜਿਹੜਾ ਮਾਇੰਡ ਹੀ ਡੈਡ ਹੈ ਜੀ ਉਹਨੇ ਕੀ ਕਰਨਾ ਕੁਐਸਚਨ ਵੀ ਉੱਥੇ ਹੀ ਪੈਦਾ ਹੁੰਦਾ ਹੈ ਜਦੋਂ ਮਾਇੰਡ ਡਿਵੈਲਪ ਹੋ ਰਿਹਾ ਹੋਵੇ ਤਰੱਕੀ ਕਰਦਾ ਜਿਹੜਾ ਸ਼ੰਕਾ ਮਨ ਕਰਦਾ ਪਰ ਜੇ ਨਿਵਿਰਤ ਹੋ ਜਾਏ ਬਾਬੇ ਸ਼ਾਂਤ ਹੋ ਜਾਂਦਾ ਮਨ ਜੇ ਸ਼ੰਕੇ ਨਿਵਿਰਤ ਨਾ ਹੋਣ ਫਿਰ ਮਨ ਸ਼ਾਂਤ ਨਹੀਂ ਹੁੰਦਾ ਮਨ ਭਟਕਦਾ ਰਹਿੰਦਾ ਤੇ ਮੇਰੀ ਗੱਲ ਚੇਤੇ ਰੱਖਿਓ ਗੁਰਮੁਖੋ ਗੁਰਸਿੱਖੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਨਹੀਂ ਜਿਹੜਾ ਸਾਡੇ ਸ਼ੰਕੇ ਨਿਵਿਰਤ ਕਰ ਸਕੇ ਗੁਰੂ ਗ੍ਰੰਥ ਸਾਹਿਬ ਹਰੇਕ ਸ਼ੰਕਾ ਸਾਡਾ ਕੱਢਦੇ ਨੇ ਇਸ ਕਰਕੇ ਇਹ ਨਹੀਂ ਵੀ ਅਸੀਂ ਸਿੱਖ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤਾਂ ਮੈਂ ਕਹਿ ਰਿਹਾ ਇਹ ਸਹੀ ਗੱਲ ਹੈ ਤੁਸੀਂ ਚੰਗੀ ਤਰ੍ਹਾਂ ਤਜਰਬੇ ਕਰਕੇ ਵੇਖ ਲਓ ਜਿੱਥੇ ਮਰਜ਼ੀ ਫਿਰ ਲਓ ਜਿਹੜੇ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਨੇ ਦੇਣੇ ਨੇ ਉਹ ਕੋਈ ਨਹੀਂ ਦੇ ਸਕਦਾ ਆਖੋ ਸਤਨਾਮ ਜਿਹੜੇ ਬਾਣੀ ਪੜਨਗੇ ਉਹਨਾਂ ਅੰਦਰ ਸਵਾਲ ਕਈ ਪੈਦਾ ਵੀ ਹੁੰਦੇ ਨੇ ਪਰ ਨਾਲ ਦੀ ਨਾਲ ਉਹਦੇ ਜਵਾਬ ਵੀ ਗੁਰੂ ਗ੍ਰੰਥ ਸਾਹਿਬ ਚੋਂ ਮਿਲਦੇ ਰਹਿੰਦੇ ਹੌਲੀ 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 ਪੜ੍ਹਦੇ ਜਾਈਏ, ਜਿਵੇਂ ਜਿਵੇਂ ਸਾਡੀ ਸੁਰਤ ਤਰੱਕੀ ਕਰਦੀ ਜਾਏਗੀ, ਅਸੀਂ ਮਚੌਰ ਹੁੰਦੇ ਜਾਵਾਂਗੇ, ਉਵੇਂ ਉਵੇਂ ਫਿਰ ਮਹਾਰਾਜ ਸਾਡੇ ਸ਼ੰਕੇ ਵੀ ਕੱਢਦੇ ਜਾਣਗੇ। ਗੁਰੂ ਗ੍ਰੰਥ ਸਾਹਿਬ ਦੀ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੱਲ ਕਰਦੇ ਹਰ ਤਰ੍ਹਾਂ ਦਾ ਸਾਡਾ ਸੰਸਾ ਮਨ ਦਾ, ਰਹਿਣ ਨਹੀਂ ਦਿੰਦੇ। ਬਾ ਦਲੀਲ, ਦਲੀਲ ਨਾਲ ਬਚਨ ਕਰਦੇ ਨੇ ਹਰੇਕ। ਇਹ ਵੀ ਨਹੀਂ ਕਿ ਤੁਸੀਂ ਪੜ੍ਹਿਆ ਲਿਖਿਆ ਬੱਚਾ ਅੱਜ ਕੱਲ੍ਹ ਦਾ ਇਹ ਕਹਿੰਦੇ ਲੈ ਇੱਦਾਂ ਤੇ ਹੋ ਹੀ ਨਹੀਂ ਸਕਦਾ। ਦਲੀਲ ਵੀ ਹੈ, ਮਨ ਮੰਨੇਗਾ ਵੀ ਗੱਲ ਠੀਕ ਹੈ। ਹਾਂ, ਇਹ ਗੱਲ ਚ ਫਰਕ ਹੈ ਵੀ ਸਾਡੇ ਸਮਝਣ ਸਮਝਾਉਣ ਵਿੱਚ ਫਰਕ ਹੋ ਸਕਦਾ। ਜਿਹੜੇ ਅਸੀਂ ਹਾਂ ਸਾਡੇ ਵਰਗਿਆਂ ਦੇ ਭੁਲੇਖਾ ਪੈ ਸਕਦਾ ਜਾਂ ਗੱਲ ਸਾਡੇ ਸਮਝ ਚ ਨਹੀਂ ਆਈ, ਪਰ ਇਹ ਨਹੀਂ ਵੀ ਸਤਿਗੁਰੂ ਪੂਰੇ ਨੇ ਸਾਡੇ ਸਮਝਣ ਚ ਫਰਕ ਹੋ ਸਕਦਾ। ਇਹਦੇ ਵਾਸਤੇ ਆਪਾਂ ਨੂੰ ਕੋਸ਼ਿਸ਼ ਕਰੀਏ, ਜੇ ਥੋੜ੍ਹੀ ਜੀ ਫਿਰ ਸਮਝ ਆ ਵੀ ਜਾਂਦੀ ਹੈ। ਥੋੜ੍ਹੀ ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਸ਼ੰਕੇ ਕੱਢ ਦਿੰਦੇ। ਜਦੋਂ ਇਹਨੇ ਗਿਆ ਕਹਿੰਦਾ ਵੀ ਚਲੋ ਮਨਾ ਸ਼ੰਕਾ ਨਾ ਕਰ, ਇਹਨੇ ਟਕਾ ਰੱਖਿਆ ਹੱਥ ਜੋੜ ਕੇ ਟੇਕ ਕੇ ਨਾ, ਬੜੀ ਸ਼ਰਧਾ ਨਾਲ ਮੱਥਾ ਟੇਕਿਆ, ਇੱਦਾਂ ਪੂਰੀ ਸਤਿਕਾਰ ਨਾਲ ਨਮਸਕਾਰ ਕੀਤੀ। ਕਹਿੰਦਾ ਜੀ ਮਹਾਰਾਜ ਜਨਮ ਮਰਨ ਕੱਟ ਦਿਓ, ਮਿਹਰ ਕਰੋ ਮੇਰਾ ਜੰਮਣ ਮਰਨ ਕੱਟ ਦਿਓ, ਬਸ ਜੋੜ ਕੇ ਰੱਖਿਓ। ਉਹ ਬਾਦਸ਼ਾਹ ਵੇਖਦਾ ਵੀ ਜਦੋਂ ਜੰਮਣ ਮਰਨ ਕਿਹਾ, ਇਹਨੇ ਕਿਹਾ ਵੀ ਇਹ ਭੁਲੇਖਾ ਪੈ ਗਿਆ, ਔਰ ਜਾਣਾ ਉੱਧਰ ਸੀ ਨਾਲ ਵਾਲਾ ਤੰਬੂ ਸੀ, ਭੁਲੇਖੇ ਚ ਆ ਗਿਆ। ਤੇ ਬਾਦਸ਼ਾਹ ਕਹਿੰਦਾ ਚੱਲ ਹੁਣ ਆ ਤੇ ਗਿਆ ਹੀ ਹੈ, ਆ ਤੇ ਹੁਣ ਇਹ ਗਿਆ ਹੀ ਹੈ, ਹੁਣ ਇਹਨੂੰ ਖੁਸ਼ ਕਰਕੇ ਭੇਜਾਂਗੇ। ਖੁਸ਼ ਕਰਕੇ ਸਿੱਖ ਨੂੰ, ਜਿਹੜਾ ਗੁਰੂ ਦਾ ਆਸ਼ਕ ਹੋਵੇ ਉਹਨੂੰ ਕੌਣ ਖੁਸ਼ ਕਰਦੇ? ਹੁਣ ਆਪਾਂ ਬਾਣੀ ਪੜ੍ਹਦੇ ਹਾਂ, ਜਿੰਨੇ ਤੁਹਾਡੇ 'ਚ ਸਹਿਜ ਪਾਠ ਕਰਦੇ ਨੇ, ਤੁਸੀਂ ਦੱਸੋ ਵੀ ਤੁਹਾਨੂੰ ਕੋਈ ਗਾਉਣ ਵਾਲਾ ਖੁਸ਼ ਕਰ ਦੇਗਾ ਜੱਬੜੀਆਂ ਸੁਣਾ ਕੇ? ਇਹਨਾਂ ਦੀਆਂ ਤਾਂ ਗੱਲਾਂ ਹੀ ਕੱਚੀਆਂ ਜਿਹੀਆਂ ਆਉਂਦੀਆਂ, ਇਹ ਤੇ ਗੱਲਾਂ ਹੀ ਵਾਲਾਂ ਦੀਆਂ ਕਰਨਗੇ, ਗੱਲਾਂ ਹੀ ਕੱਪੜਿਆਂ ਦੀਆਂ ਕਰਨਗੇ, ਇਹਨਾਂ ਦੀਆਂ ਤਾਂ ਗੱਲਾਂ ਹੀ ਬੜੀਆਂ ਛੋਟੀਆਂ ਨੇ। ਗੁਰਬਾਣੀ ਪੜ੍ਹਨ ਵਾਲਾ ਉਹਨੂੰ ਕੋਈ ਦੂਜਾ ਖੁਸ਼ ਨਹੀਂ ਕਰ ਸਕਦਾ, ਉਹਦਾ ਮਾਇੰਡ ਇੰਨਾ ਡਿਵੈਲਪ ਹੋਇਆ ਹੁੰਦਾ। ਗੱਲ ਕਹਿੰਦੇ ਆਤਮਾ ਪਰਮਾਤਮਾ ਦੀ ਕਰੋ, ਉਹ ਏਡੇ ਵੱਡੇ ਨਾਲ ਅਸੀਂ ਯਾਰੀ ਪਾਉਣ ਦੀ ਗੱਲ ਕਰਦੇ ਹਾਂ, ਤੁਸੀਂ ਛੋਟੀਆਂ ਛੋਟੀਆਂ ਗੱਲਾਂ ਲਈ ਬੈਠੇ, ਇਹ ਤੇ ਬਹੁਤ ਥੱਲੇ ਰਹਿ ਜਾਂਦੀਆਂ ਨੇ ਗੱਲਾਂ। ਉਹਨੂੰ ਖੁਸ਼ ਕੌਣ ਕਰ ਲਏਗਾ? ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਉਹਨੂੰ ਦੂਜੇ ਦੀਆਂ ਗੱਲਾਂ 'ਚ ਪ੍ਰਭਾਵਿਤ ਹੋ ਜਾਏਗਾ? ਹੋ ਹੀ ਨਹੀਂ। ਆਮ ਗੱਲਾਂ ਨਹੀਂ ਚੰਗੀਆਂ ਲੱਗਦੀਆਂ, ਫਿਰ ਇਹ ਤੇ ਐਵੇਂ ਛੱਡੋ, ਤੁਸੀਂ ਬਾਣੀ ਦੀ ਵਿਚਾਰ ਨੂੰ ਸਮਝਣਾ ਸ਼ੁਰੂ ਕਰੋ। ਇਹ ਫਿਰ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿੱਜ ਘਰ ਵਾਸਾ ਹੋਇਆ, ਅੰਦਰ ਵਾਸਾ ਹੋ ਜਾਂਦਾ ਹੈ ਸੁਰਤ ਕਰਕੇ, ਬੰਦਾ ਅੰਦਰ ਬਹਿਣ ਲੱਗ ਜਾਂਦਾ ਜਾ ਕੇ ਨਿੱਜ ਘਰ, ਉਹਨੂੰ ਕੌਣ ਖੁਸ਼ ਕਰ ਦੇਗਾ? ਫਿਰ ਹੁਣ ਇਹਨੇ ਏਦਾਂ ਹੱਥ ਜੋੜ ਕੇ ਟੇਕ ਕੇ ਮੇਰਾ ਜੀ ਜੰਮਣ ਮਰਨ ਕੱਟ ਦੋ, ਉਹ ਬਾਦਸ਼ਾਹ ਸਮਝ ਗਿਆ ਵੀ ਇਹ ਬੰਦਾ ਭੁਲੇਖੇ ਨਾਲ ਇੱਧਰ ਆ ਗਿਆ, ਜਾਣਾ ਇਹਨੇ ਉੱਧਰ ਸੀ। ਇਹਨੇ ਬਾਦਸ਼ਾਹ ਨੇ ਆਖਿਆ ਵੀ ਖੁਸ਼ ਕਰਕੇ ਭੇਜਣਾ ਭਾਈ, ਤੈਨੂੰ ਪੈ ਗਿਆ ਭੁਲੇਖਾ, ਇੱਦਾਂ ਉੱਤੋਂ 2 ਲੱਖ ਰੁਪਏ, ਦੋ ਉਹਨਾਂ ਵੇਲਿਆਂ ਦੇ 2 ਲੱਖ ਦਾ ਦੁਸ਼ਾਲਾ ਲਾਇਆ, ਇੱਦਾਂ ਉੱਤੋਂ ਉੱਤੇ ਦੇ ਦਿੱਤਾ। ਕਹਿੰਦੇ ਲੈ ਬਈ ਕਰ ਮੌਜਾਂ, ਇਹ ਦੁਸ਼ਾਲਾ ਕਹਿੰਦੇ ਏਡਾ ਮਹਿੰਗਾ ਹੈ ਵੀ ਤੇਰੀਆਂ 7 ਪੀੜ੍ਹੀਆਂ ਵੀ ਖਾਣ ਤਾਂ ਵੀ ਨਹੀਂ ਮੁੱਕਣ। ਇਹਨੇ ਟਕਾ ਇੱਦਾਂ ਰੱਖ ਕੇ ਮੱਥਾ ਟੇਕਿਆ ਸੀ ਵੀ ਤੂੰ ਤੇ ਰੱਖਿਆ ਟਕਾ, ਆ ਚੱਕ 2 ਲੱਖ ਦਾ ਦੁਸ਼ਾਲਾ, 7 ਪੀੜ੍ਹੀਆਂ ਖਾਈ ਜਾਇਓ, ਇਹ ਨਹੀਂ ਮੁੱਕਦਾ, ਵਾਧੂ ਪੈਸਾ। ਹੁਣ ਉਦੋਂ ਦਾ 2 ਲੱਖ ਹੈ, ਅੱਜ ਦਾ ਨਹੀਂ। ਕਰ ਮੌਜਾਂ, ਖੀਰੇ ਜੜੇ ਨੇ ਦੁਸ਼ਾਲੇ ਤੇ। ਇਹ ਸਿੱਖ ਕਹਿੰਦਾ ਜੀ ਮੈਂ ਸੱਚੇ ਪਾਤਸ਼ਾਹ ਤੁਹਾਡੇ ਤੋਂ ਮੁਕਤੀ ਦੀ ਦਾਤ ਮੰਗੀ ਹੈ ਵੀ ਮੇਰੇ ਮਨ ਨੂੰ ਸ਼ਾਂਤੀ ਬਖਸ਼ੋ, ਵੀ ਹੁਣ ਤੇ ਆਪਾਂ ਤੇ ਘਾਹ ਤੇ ਲੇਟਦੇ ਰਹੇ ਹਾਂ, ਰੋੜਾਂ ਤੇ ਹੀ ਆਪਾਂ ਪੈਣ ਵਾਲੇ ਹਾਂ, ਵੀ ਅਸੀਂ ਦੁਸ਼ਾਲਿਆਂ ਦੀ ਗੱਲ ਹੀ ਨਹੀਂ ਕੀਤੀ। ਮੈਂ ਤੇ ਕਹਿੰਦਾ ਵੀ ਮੇਰੇ ਤੇ ਕਿਰਪਾ ਕਰੋ, ਇਹਦੇ ਨਾਲ ਜੇ ਮੇਰੇ ਮਨ ਨੂੰ ਸ਼ਾਂਤੀ ਆਉਂਦੀ ਹੈ ਫਿਰ ਮੈਂ ਬੁੱਕਲ ਮਾਰ ਲੈਂਦਾ, ਵੀ ਜੇ ਸ਼ਾਂਤੀ ਮਨ ਨੂੰ ਆਜੂ ਮੁਕਤ ਹੋ ਜਾਏ। ਬਾਦਸ਼ਾਹ ਕਹਿੰਦਾ ਵੀ ਅਸਲ 'ਚ ਸਿੱਖਾ ਗੱਲ ਇਹ ਹੈ ਵੀ ਤੈਨੂੰ ਪੈ ਗਿਆ ਭੁਲੇਖਾ, ਜਾਣਾ ਤੂੰ ਨਾਲ ਵਾਲੇ ਤੰਬੂ 'ਚ ਸੀ, ਤੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣਾ ਹੈ। ਕਹਿੰਦਾ ਹਾਂਜੀ, ਤੁਸੀਂ 6ਵੇਂ ਪਾਤਸ਼ਾਹ ਹੈ ਨਹੀਂ? ਕਹਿੰਦਾ ਮੈਂ ਤੇ ਬਾਦਸ਼ਾਹ ਆ, ਦਿੱਲੀ ਦੇ ਤਖ਼ਤ ਦਾ ਮਾਲਕ ਹਾਂ ਮੈਂ ਬਾਦਸ਼ਾਹ ਆ, ਸੱਚੇ ਪਾਤਸ਼ਾਹ ਨਹੀਂ ਮੈਂ। ਅੱਛਾ ਜੀ, ਮੈਂ ਭੁਲੇਖੇ ਨਾਲ ਆ ਗਿਆ, ਗਲਤ ਥਾਂ ਤੇ ਆ ਗਿਆ। ਕਹਿੰਦੇ ਹਾਂ, ਹੁਣ ਫਿਰ ਹੁਣ ਤੈਨੂੰ ਦੂਜੇ ਤੰਬੂ 'ਚ ਜਾਣ ਦੀ ਲੋੜ ਨਹੀਂ, ਇੱਥੋਂ ਹੀ ਖੁਸ਼ ਕਰਕੇ ਭੇਜਾਂਗੇ। ਆ ਚੱਕ ਦੁਸ਼ਾਲਾ, ਕਮਾਲ ਹੋ ਗਈ, ਸਿੱਖ ਨੂੰ ਖੁਸ਼ ਕਿਵੇਂ ਕਰ ਦਿੰਦਾ। ਇਹਨੇ ਆਪਣਾ ਟਕਾ ਇੱਦਾਂ ਚੁੱਕ ਲਿਆ, ਵਾਪਸ ਟਕਾ ਚੁੱਕ ਲਿਆ, ਤੇ ਇਹ ਗੱਲ ਸਾਡੇ ਵਰਗਿਆਂ ਨੂੰ ਸਮਝਾਤੀ ਵੀ ਸਿੱਖ ਦੀਆਂ ਨਜ਼ਰਾਂ ਵਿੱਚ ਇੱਕ ਜਿਹੜਾ ਸਿੱਖ ਹੋਵੇ ਉਹਦੀਆਂ ਨਜ਼ਰਾਂ ਵਿੱਚ ਰਾਜੇ ਮਹਾਰਾਜਿਆਂ ਦੀ ਟਕੇ ਜਿੰਨੀ ਕੀਮਤ ਨਹੀਂ ਹੁੰਦੀ, ਟਕੇ ਵਰਗੇ ਨਹੀਂ। ਇਹ ਤੇ ਮਾਫ ਕਰਨਾ, ਕਈ ਉਹੀ ਲੋਕ ਨੇ ਜਿਹੜੇ ਇੱਕ ਵਾਰੀ ਹੱਥ ਧੋ ਲੈਣ ਮੁੜ ਕੇ ਹੱਥ ਨਹੀਂ ਧੋਂਦੇ, ਕਹਿਣਗੇ ਮੈਂ ਤੇ ਜੀ ਮੈਂ ਹੱਥ ਮਿਲਾ ਕੇ ਆਇਆ ਮੰਤਰੀ ਨਾਲ, ਫੋਟੋ ਲਾਓ ਸਾਹਮਣੇ ਪਤਾ ਲੱਗੇ ਵੀ ਇਹਦੀ ਬਣਦੀ ਹੈ, ਪਿੰਡ 'ਚ ਤੌਰ ਤੇ ਬਣਦੀ ਹੋਈ ਹੈ ਵੀ ਪਿੰਡ 'ਚ ਤੌਰ 'ਚ ਹੀ ਬਣਾਈ ਰੱਖੀ ਆਪਾਂ, ਹੋਰ ਨਹੀਂ ਕਿਤੇ ਪਿੰਡ 'ਚ ਤੇ ਹਾਂ ਵੀ ਬੱਲੇ ਬੱਲੇ। ਪਰ ਇਹਨਾਂ ਭਾਵ ਕਹਿਣ ਦਾ ਠੀਕ ਹੈ, ਆਪਾਂ ਸਾਰੇ ਵੋਟਾਂ ਪਾਉਣ ਵਾਲੇ ਹਾਂ, ਲੋਕਾਂ ਨੂੰ ਜਿਤਾਉਣ ਵਾਲੇ ਹਾਂ, ਇੱਕ ਸਿਸਟਮ ਹੈ, ਪਰ ਗੁਰੂ ਦੇ ਸਾਹਮਣੇ ਤੇ ਟਕੇ ਦੀ ਕੀਮਤ ਨਹੀਂ ਇਹਨਾਂ ਦੀ, ਸਤਿਗੁਰਾਂ ਦੇ ਗਿਆਨ ਸਾਹਮਣੇ ਤੇ ਗੱਲਾਂ ਹੀ ਬਹੁਤ ਛੋਟੀਆਂ ਨੇ, ਛੋਟੇ ਆਉਂਦੇ ਨੇ। ਇਹ ਸਾਨੂੰ ਸਿਖਾਤਾ ਵੀ ਸਿੱਖ ਦੇ ਸਾਹਮਣੇ ਰਾਜੇ ਮਹਾਰਾਜੇ ਟਕੇ ਦੀ ਕੀਮਤ ਨਹੀਂ ਇਹਨਾਂ ਦੀ। ਆਪਣਾ ਟਕਾ ਵਾਪਸ ਚੁੱਕ ਲਿਆ, ਕਹਿੰਦਾ ਜੀ ਮੈਂ ਚੱਲਿਆ ਭੁਲੇਖਾ ਲੱਗ ਗਿਆ, ਮੈਨੂੰ ਤੁਸੀਂ ਨਹੀਂ ਖੁਸ਼ ਕਰ ਸਕਦੇ, ਮੈਂ ਤਾਂ ਉੱਧਰ ਹੀ ਚੱਲਿਆ। ਜਦੋਂ ਲੱਗਿਆ ਜਾਣ ਦੁਸ਼ਾਲਾ ਆਪਣਾ ਉੱਥੇ ਉੱਥੇ ਲਾ ਕੇ ਧਰ ਗਿਆ ਵੀ ਆਹ ਚੱਕ ਤੇਰਾ ਦੁਸ਼ਾਲਾ। ਇੱਕ ਗੱਲ ਹੋਰ ਸਿੱਖਿਆ ਦੇ ਗਿਆ, ਕੀ ਸਿੱਖਿਆ ਦਿੱਤੀ ਵੀ ਸਿੱਖ ਵਕਾਊ ਵੀ ਨਹੀਂ ਹੁੰਦਾ, ਇਹ ਵੀ ਸਿੱਖਿਆ ਦੇ ਦਿੱਤੀ ਵੀ ਸਿੱਖ ਵਕਾਊ ਨਹੀਂ ਹੁੰਦਾ। ਉਹ ਖਰੀਦਣ ਲੱਗਿਆ ਸੀ ਦੁਸ਼ਾਲਾ ਦੇ ਕੇ, ਵੀ ਲੈ ਤੈਨੂੰ ਦੂਜੇ ਤੰਬੂ ਚ ਨਹੀਂ ਜਾਣ ਦੇਣਾ, ਕਹਿੰਦੇ ਲੈ ਤੂੰ ਖਰੀਦ ਲੇਗਾ ਮੈਨੂੰ। ਦੁਸ਼ਾਲਾ ਧਰ ਗਿਆ, ਉੱਥੇ ਵੀ ਸਾਨੂੰ ਸਿਖਾ ਗਿਆ, ਸਾਹਿਬਜ਼ਾਦਿਆਂ ਨੇ ਵੀ ਇਹੀ ਕਿਹਾ ਸਾਨੂੰ ਵੀ ਸਿੱਖ ਵਕਾਊ ਨਹੀਂ, ਜਗੀਰਾਂ ਦੇਗਾ ਬੇਗਮਾਂ ਦੇ ਡੋਲੇ ਲੈ ਦੱਸ, ਕਹਿੰਦੇ ਇਹ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਨੇ, ਭਾਈ ਤਾਰੂ ਸਿੰਘ ਨੇ, ਜਿੰਨੇ ਮਰਜ਼ੀ ਸਾਕੇ ਪੜ੍ਹ ਲਓ, ਸਾਨੂੰ ਇਹੀ ਸਿਖਾਇਆ ਵੀ ਸਿੱਖ ਵਕਾਊ ਨਹੀਂ ਹੁੰਦੇ। ਗੁਰੂ ਦੇ ਵਿਕਦੇ ਨੇ ਪਰ ਗੁਰੂ ਦੇ ਬਚਨਾਂ ਪਿੱਛੇ ਆਪਣੇ ਆਪ ਨੂੰ ਵੇਚ ਦਿੰਦੇ ਨੇ, ਮਨ ਵੇਚੈ ਹਾਂ ਸਤਿਗੁਰ ਕੇ ਤੇ ਸੇਵਕ ਕੇ, ਇਹ ਆਪਣਾ ਮਨ ਵੇਚਦੇ ਨੇ, ਇਹ ਵਕਾਊ ਨਹੀਂ ਹੁੰਦੇ ਵੀ ਜਿਹੜਾ ਮਰਜ਼ੀ ਖਰੀਦ ਲਵੇ। ਆਪਾਂ ਆਪਣੀ ਗੱਲ ਕਰੀਏ ਵੀ ਆਪਾਂ ਜਿਹੜੇ ਅੱਜ ਦੇ ਸਿੱਖਾਂ ਵੱਲ ਵੇਖੀਏ, ਨਾ ਜੀ ਨਾ, ਅਸੀਂ ਤੇ ਸੇਲ ਲਾਈ ਫਿਰਦੇ ਹਾਂ ਵੀ ਜਿਹੜਾ ਮਰਜ਼ੀ ਖਰੀਦ ਲਓ, ਆਪਾਂ ਸੇਲ ਲਾਈ ਫਿਰਦੇ। ਮੈਂ ਉਹਨਾਂ ਦੀ ਗੱਲ ਕਰਦਾ ਅੱਜ ਦਿਆਂ ਦੀ, ਅੱਜ ਤੇ ਕੋਈ ਵਿਰਲਾ ਹੋਏਗਾ, ਕੋਈ ਵਿਰਲਾ ਨਹੀਂ ਤੇ ਸੇਲ 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 ਕਰਦੇ ਫਿਰਦੇ ਨੇ, ਖਰੀਦੋ ਸਹੀ ਜਿਹੜਾ ਮਰਜ਼ੀ, ਪ੍ਰਧਾਨਗੀ ਦਿਓਗੇ ਭਾਵੇਂ ਤੂੜੀ ਵਾਲੇ ਕੋਠੇ ਦੀ ਕੋਈ ਦੇ ਦਿਓ, ਜਿੱਥੇ ਮਰਜ਼ੀ ਲੈ ਜਿਓ। ਅਸੀਂ ਧਰਮ ਛੱਡਣ ਨੂੰ ਤਿਆਰ ਹਾਂ, ਬਸ ਤੁਸੀਂ ਦੱਸੋ ਸਹੀ, ਕੋਈ ਅਹੁਦਾ ਜਿਹਾ ਦੇ ਦਿਓ ਮਾੜਾ ਮੋਟਾ, ਜਿੱਧਰ ਮਰਜ਼ੀ ਜਿਹੜੀ ਮਰਜ਼ੀ ਤੱਕੜੀ 'ਚ ਸੁੱਟ ਦਿਓ, ਅਸੀਂ ਚੱਲਾਂਗੇ ਜਿੱਥੇ ਮਰਜ਼ੀ ਲੈ ਜਾਓ, ਜਿੱਥੇ ਮਰਜ਼ੀ ਤੋਲ ਲਿਓ, ਜਿੱਥੇ ਮਰਜ਼ੀ ਲੈ ਜਿਓ, ਜਿੱਥੇ ਮਰਜ਼ੀ ਵਹਾ ਦਿਓ, ਜਿੱਥੇ ਮਰਜ਼ੀ ਖੜਾ ਦਿਓ, ਜਿੱਥੇ ਮਰਜ਼ੀ ਮੱਥਾ ਟਿਕਾ ਲਓ। ਮਿਲਣਾ ਚਾਹੀਦਾ ਕੁਛ, ਕੁਛ ਮਿਲ ਜੇ। ਪੈਸੇ ਕਰਕੇ ਘੱਟ ਵਿਕਦੇ ਨੇ, ਚੌਧਰਾਂ ਕਰਕੇ ਲੋਕ ਬਹੁਤ ਵਿਕਦੇ ਨੇ, ਅੱਜ ਵਿਕਦੇ ਨੇ ਚੌਧਰਾਂ ਕਰਕੇ। ਤਾਂ ਮੈਂ ਕਹਿ ਰਿਹਾ ਵੀ ਪੁਰਾਣਿਆਂ ਦੀ ਗੱਲ ਨਹੀਂ, ਅੱਜ ਕੱਲ੍ਹ ਵਾਲੇ ਤੇ ਸੇਲ ਲਾਈ ਹੋਈ ਇਹਨਾਂ ਨੇ, ਖਰੀਦ ਲੋ ਖਰੀਦ ਲੋ। ਵਿਕਦੇ ਨੇ ਪਰ ਉਹ ਸਿੱਖ ਸਾਨੂੰ ਸਮਝਾ ਗਿਆ ਵੀ ਸਿੱਖ ਵਕਾਊ ਨਹੀਂ ਹੁੰਦਾ। ਬਾਦਸ਼ਾਹ ਨੂੰ ਸਮਝਾ ਗਿਆ ਵੀ ਸਿੱਖ ਨੂੰ ਕੀ ਖਰੀਦ ਲੈਂਦਾ ਤੂੰ, ਮੈਂ ਵਕਾਊ ਥੋੜਾ ਹੈ, ਮੈਨੂੰ ਖਰੀਦ ਨਹੀਂ। ਹਾਂਜੀ ਫਿਰ ਗਿਆ ਮਾਰ ਉਹਨੇ ਦੁਸ਼ਾਲਾ, ਕਹਿੰਦਾ ਨਾਲ ਵਾਲਾ ਉਹਦਾ ਸੇਵਕ, ਕਹਿੰਦਾ ਬਾਦਸ਼ਾਹ ਸਲਾਮਤ ਦੁਸ਼ਾਲਾ ਲੈ ਲਓ ਉੱਪਰ। ਕਹਿੰਦਾ ਹੁਣ ਇਹਦਾ ਦੁਸ਼ਾਲਾ ਲਿਆ ਮੈਂ ਲਵਾਂ, ਇਹ ਨਹੀਂ ਹੁਣ ਮੈਂ ਅੱਜ ਤੋਂ ਬਾਅਦ ਲੈਣਾ, ਤੇ ਇਹਨੇ ਲੈ ਲਿਆ ਉੱਤੇ, ਹੁਣ ਮੇਰੇ ਜੋਗਾ ਥੋੜਾ ਰਹਿ ਗਿਆ। ਕਹਿੰਦਾ ਖੜ ਮੈਂ ਉੱਧਰ ਜਾਵਾਂ, ਮੈਂ ਵੇਖਾਂ ਤੇ ਸਹੀ ਮਹਾਰਾਜ ਇਹਨੂੰ ਕਿੱਦਾਂ ਮਿਲਦੇ ਨੇ, ਵੀ ਸਤਿਗੁਰੂ ਕੋਲ ਗਿਆ ਮਹਾਰਾਜ ਇਹਨੂੰ ਕਿੱਦਾਂ ਮਿਲਣਗੇ। ਸਿੱਖ ਨੇ ਵੇਖਿਆ ਬਾਹਰ ਖੜੇ ਨੇ ਸੇਵਾਦਾਰ, ਸੇਵਾਦਾਰਾਂ ਨੂੰ ਵੇਖ ਕੇ ਭੁੱਖ ਲੈ ਗਈ, ਕਹਿੰਦਾ ਤੇ ਰੰਗ ਢੰਗ ਹੀ ਵੱਖਰਾ ਸਾਰਾ, ਸੇਵਾਦਾਰ ਹੀ ਕਿਉਂਕਿ ਉਹ ਸੇਵਾਦਾਰ ਉਹ ਪਰਲੇ ਪਾਸੇ ਤਨਖਾਈਏ, ਉਹਨੇ ਪੈਸੇ ਲੈਣ ਵਾਲੇ ਵੀ ਉਹ ਅੰਦਰੋਂ ਜੁੜੀ ਰੂਹ ਸੇਵਾ ਵਾਲੇ ਭਾਵ ਸੇਵਾਦਾਰ, ਮਨ ਖੁਸ਼ ਹੋ ਗਿਆ। ਪੜ੍ਹਦੇ ਹੀ ਆਪਾਂ ਫਿਰ ਬੋਲੋ,
ਉਹਦਾ ਤੇਜ ਚੱਲਿਆ ਦਾ ਕੀ ਜਾਵੇ ਕਿਹੜੀ ਜਪਦੀ, ਤੇਜ ਚੱਲਿਆ ਦਾ ਸਹੀ ਜਾਵੇ ਕਿਹੜੀ ਰੂਹ ਕਿਹੜੀ ਰੂਹ
ਪੁੱਛਣ ਕਰਕੇ ਗੁਰਸਿੱਖਾਂ ਮਨ ਨਿਹਾਲ ਹੱਦ ਹੋ ਗਈ ਹੈ ਤੇ ਸੇਵਾਦਾਰੀ ਬੜੇ ਕਮਾਲ ਦਰਸ਼ਨ ਕਰਨੇ ਨੇ ਜੀ ਆ ਜਾ ਸਿੱਖਾ ਪੁੱਛਦੇ ਆਓ ਕਹਿੰਦੇ ਪਹਿਲਾਂ ਹੀ ਕਿਹਾ ਹੋਇਆ ਵੀ ਕੋਈ ਆ ਰਿਹਾ ਆਖੋ ਸਤਿਨਾਮ
ਸ੍ਰੀ ਵਾਹਿਗੁਰੂ
ਕਿਹਾ ਹੋਇਆ ਕੋਈ ਆ ਰਿਹਾ ਇਹ ਗਿਆ ਮਹਾਰਾਜ ਖੜੇ ਨੇ ਆ ਜਾ ਬਈ ਪਹੁੰਚ ਗਿਆ ਮੱਥਾ ਟੇਕਿਆ ਬਾਦਸ਼ਾਹ ਵੀ ਓਹਲੇ ਹੋ ਕੇ ਵੇਖਦਾ ਵੀ ਕਿਵੇਂ ਮਿਲਦੇ ਮੱਥਾ ਟੇਕਿਆ ਏਦਾਂ ਗਲਵੱਕੜੀ ਪਾ ਲਈ ਲਿਬੜੇ ਤਿਬੜੇ ਨੂੰ ਕਹਿੰਦਾ ਫਰਕ ਤੇ ਹੈ ਮੈਂ ਕਿਹਾ ਸੀ ਜਿਹੜਾ ਦੁਸ਼ਾਲਾ ਇਹਨੇ ਲੈ ਲਿਆ ਮੈਂ ਅੱਜ ਤੋਂ ਬਾਅਦ ਨਹੀਂ ਲੈਣਾ ਪਰ ਇਹਨੂੰ ਵੇਖੋ ਏਦਾਂ ਹੀ ਗਲਵੱਕੜੀ ਪਾ ਲਈ ਸਤਿਗੁਰਾਂ ਵੇਖਿਆ ਹੀ ਨਹੀਂ ਵੀ ਲਿਬੜਿਆ ਜਾਂ ਕੌਣ ਹੈ ਕੌਣ ਨਹੀਂ ਘੁੱਟ ਕੇ ਏਦਾਂ ਮਿਲੇ ਮੱਥਾ ਵੀ ਉਹਨੇ ਟੇਕਿਆ ਮਹਾਰਾਜ ਨੇ ਵੀ ਏਦਾਂ ਗਲਵੱਕੜੀ ਲੈ ਜਾ ਕੀ ਛੋਤ ਜਗਤ ਕੋ ਲੱਗ ਗਏ ਤਾਂ ਪਰ ਤੂੰ ਹੀ ਧਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰ ਨਹੀਂ ਲੱਗਦਾ ਰੱਬ ਨੇ ਜਿਹਨੂੰ ਉੱਚਾ ਕਰਨਾ ਕਰ ਹੀ ਦੇਣਾ ਉਹਨੇ ਆਪਾਂ ਡਰਨੇ ਆ ਵੀ ਜੇ ਉਹਨੂੰ ਮਾਣ ਦੇ ਤਾਂ ਦੂਜਾ ਰੁੱਸ ਜਾਏਗਾ ਦੂਜੇ ਨੂੰ ਵੱਡਾ ਕਰਦਾ ਤੀਜਾ ਰੁੱਸ ਜਾਏਗਾ ਆਪਾਂ ਦੁਨੀਆਂ ਵੱਲ ਵੇਖਦੇ ਡਰਦੇ ਹਾਂ ਨਾ ਕਹਿੰਦੇ ਪਰਮਾਤਮਾ ਵਾਹਿਗੁਰੂ ਜੀ ਨਹੀਂ ਡਰਦੇ ਕਿਸੇ ਤੋਂ ਜਿਹਨੂੰ ਉਹਨੇ ਵੱਡਿਆਂ ਕਰਨਾ ਕਰ ਹੀ ਦੇਣਾ ਨੀਚੇ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਛਤਰ ਝੁਲਾ ਦਿੰਦਾ ਕਹਿੰਦੇ ਸਿਰ ਤੇ ਉਹ ਛਤਰ ਮਾਫ ਕਰਨਾ ਕਈਆਂ ਦੇ ਸਿਰ ਤੇ ਝੁੱਲਦਾ ਹੁੰਦਾ ਦਿਸਦਾ ਨਹੀਂ ਭਾਵ ਅਕਲ ਹੁੰਦੀ ਆ ਉਹਨੂੰ ਹੱਥ ਹੁੰਦਾ ਗੁਰੂ ਦਾ ਉਹਦੇ ਸਿਰ ਤੇ ਛਤਰ ਹੁੰਦਾ ਵਕਾਰ ਨਹੀਂ ਉਹਦੇ ਤੇ ਆ ਸਕਦਾ ਕੋਈ ਭੈੜੇ ਫੁਰਨੇ ਨਹੀਂ ਆਉਂਦੇ ਉਹਨੂੰ ਸਮਝ ਲਓ ਗੁਰੂ ਨੇ ਛਤਰ ਦਿੱਤਾ ਇਹ ਛਤਰ ਚਾਹੀਦਾ ਬਾਹਰਲਿਆਂ ਛਤਰਾਂ ਦੀ ਗੱਲ ਨਹੀਂ ਆਖੋ ਸਤਨਾਮ ਇਹ ਵੈਸੇ ਵੱਖਰਾ ਚੈਪਟਰ ਹੈ ਜੇ ਸ਼ਬਦ ਨੂੰ ਵਿਚਾਰੀਏ ਤੇ ਪੂਰਾ ਦੀਵਾਨ ਲੱਗ ਜਾਂਦਾ ਇਹ ਛਤਰ ਅੰਦਰ ਦਾ ਹੁੰਦਾ ਬਾਹਰਲਾ ਛਤਰ ਨਹੀਂ ਜਿਹੜਾ ਆਪਾਂ ਸ਼ੁਰੂ ਚ ਪੰਕਤੀਆਂ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਤਰ ਹੈ ਇਹ ਬਾਹਰਲਾ ਛਤਰ ਨਹੀਂ ਛਤਰ ਤੇ ਬਹੁਤੇ ਭਗਤਾਂ ਤੇ ਜਿਨ੍ਹਾਂ ਦੀ ਬਾਣੀ ਦਾ ਦਰਜ ਹੈ ਇਹਨਾਂ ਚੋਂ ਬਹੁਤੇ ਨੇ ਜਿਨ੍ਹਾਂ ਤੇ ਕੋਈ ਛਤਰ ਨਹੀਂ ਸੀ ਏਦਾਂ ਹੀ ਬੈਠੇ ਰਹੇ ਪਰ ਉਹਨਾਂ ਦੇ ਐਸਾ ਛਤਰ ਗੁਰੂ ਨੇ ਮੱਤ ਤੇ ਦਿੱਤਾ ਹੈ ਗੁਰਮਤ ਮਿਲ ਗਈ ਗਿਆਨ ਖੜ ਗਈ ਨੀ ਤਕੜੀ ਸੀ ਛਤਰ ਸੀ ਉੱਤੇ ਵੀ ਕੋਈ ਭੈੜਾ ਫੁਰਨਾ ਆਉਂਦਾ ਹੀ ਨਹੀਂ ਸਾਡੇ ਛਤਰ ਕੋਈ ਨਹੀਂ ਸਭ ਕੁਛ ਆਈ ਜਾਂਦਾ ਨਾ ਪਰ ਜਿਹਨੂੰ ਢੱਕ ਲਿਆ ਨਿਰਗੁਣ ਰਾਖ ਲਈਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਈਆ ਮੋਹ ਪਾਪੀ ਪੜਦਾ ਇਹ ਪੜਦੇ ਨਾਲ ਮਰ ਢੱਕ ਲੈਂਦੇ ਨੇ ਭੈੜੇ ਫੁਰਨੇ ਨਹੀਂ ਆਉਂਦੇ ਉਹਨੂੰ ਇਸ ਕਰਕੇ ਕੋਈ ਵੀ ਭੈਣ ਵੀਰ ਭਰਾ ਜਿਹੜਾ ਮਾੜਿਆਂ ਕੰਮਾਂ ਤੋਂ ਬਚਿਆ ਹੈ ਭੈੜੇ ਫੁਰਨਿਆਂ ਖਿਆਲਾਂ ਤੋਂ ਬਚਿਆ ਉਹ ਸਾਰੇ ਹੀ ਛਤਰਧਾਰੀ ਨੇ ਆਖੋ ਸਤਨਾਮ ਫਿਰ ਬੋਲੋ ਸਤਨਾਮ ਸੰਗਤ ਜੀ ਛਤਰਾਂ ਵਾਲੇ ਨੇ ਉਹ ਛਤਰ ਦਿੱਤਾ ਗੁਰੂ ਦੇ ਗਿਆਨ ਦਾ ਅਕਲ ਆਈ ਹੋਈ ਹੈ ਉਹਨਾਂ ਦੇ ਅੰਦਰ ਤੇ ਫੁਰਨਾ ਵੀ ਨਹੀਂ ਆਉਂਦਾ ਮਾੜਾ ਸਭ ਤੇ ਛਤਰ ਝੁੱਲਦਾ ਹਾਂਜੀ ਦਿਸਦਾ ਨਹੀਂ ਦਿਸਦਾ ਨਹੀਂ ਅੱਜ ਜਿਨ੍ਹਾਂ ਤੇ ਬਾਹਰਲੇ ਛਤਰ ਹੁੰਦੇ ਨੇ ਬਥੇਰਿਆਂ ਰਾਜਿਆਂ ਤੇ ਛਤਰ ਹੋਏ ਨੇ ਅੱਜ ਕੋਈ ਨਹੀਂ ਜਾਣਦਾ ਅੱਜ ਜਿਹੜੇ ਭਗਤ ਬੈਠੇ ਨੇ ਇਹਨਾਂ ਦੇ ਅੰਦਰ ਛਤਰ ਐਸਾ ਸੀ ਦੁਨੀਆ ਹੀ ਜਾਣਦੀ ਅੱਜ ਸੋ ਇਸ ਕਰਕੇ ਭਾਈ ਮਹਾਰਾਜ ਨੇ ਗਲਵੱਕੜੀ ਪਾ ਲਈ ਕਹਿੰਦੇ ਹੱਦ ਹੋ ਗਈ ਮੈਂ ਤੇ ਕਿਹਾ ਸੀ ਇਹਦੇ ਜਿਹੜਾ ਇਹਨੇ ਕੱਪੜਾ ਲੈ ਲਿਆ ਮੈਂ ਹੁਣ ਮੁੜ ਕੇ ਇਹਨੂੰ ਕੱਪੜਾ ਵਰਤਣਾ ਵੀ ਨਹੀਂ ਹੱਦ ਹੋ ਗਈ ਕਹਿੰਦੇ ਏਦਾਂ ਇੰਨਾ ਪ੍ਰੇਮ ਸੇਵਾਦਾਰ ਆਇਆ ਮਹਾਰਾਜ ਪ੍ਰਸ਼ਾਦਾ ਲਿਆਵਾਂ ਕਹਿੰਦੇ ਹੁਣ ਲੈ ਆ ਮਹਾਰਾਜ ਕਹਿੰਦੇ ਹੁਣ ਲੈ ਆ ਪ੍ਰਸ਼ਾਦਾ ਲੈ ਆਇਆ ਲਓ ਮਹਾਰਾਜ ਸਵੇਰ ਦੇ ਕਿੰਨੀ ਵਾਰੀ ਪੁੱਛ ਬੈਠੇ ਆ ਪ੍ਰਸ਼ਾਦਾ ਛਕ ਲਓ ਪ੍ਰਸ਼ਾਦਾ ਛਕ ਲਓ ਕਿੰਨੀ ਲੇਟ ਹੋ ਗਏ ਮਹਾਰਾਜ ਅੱਜ ਲੇਟ ਹੀ ਬਹੁਤ ਕਰਤਾ ਲਓ ਪ੍ਰਸ਼ਾਦਾ ਛਕੋ ਇਹ ਸਿੱਖ ਪੁੱਛਦਾ ਗਰੀਬ ਸਿੱਖ ਮਹਾਰਾਜ ਜੀ ਤੁਸੀਂ ਪ੍ਰਸ਼ਾਦਾ ਛਕਿਆ ਨਹੀਂ ਮਹਾਰਾਜ ਆਉਂਦੇ ਨੇ ਮੈਨੂੰ ਪੁੱਛਦਾ ਤੂੰ ਛਕਿਆ ਮੈਨੂੰ ਪੁੱਛਦਾ ਹੈ ਤੂੰ ਛਕਿਆ ਥਾਲਾ ਅੱਗੇ ਆ ਗਿਆ ਸੀ ਤੇਰੇ ਵਾਪਸ ਕਰਤਾ ਕਹਿੰਦੇ ਟਕਾ ਮੱਥਾ ਟੇਕਣਾ ਤੂੰ ਨਹੀਂ ਛਕਿਆ ਤੇ ਮੈਂ ਕਿਵੇਂ ਛਕਦਾ ਮੈਨੂੰ ਮਿਲਣ ਲਈ ਤੇ ਰੋਟੀ ਵਿੱਚ ਛੱਡ ਗਿਆ ਰੋਣ ਲੱਗ ਪਿਆ ਜਾਰ ਜਾਰ ਕਹਿੰਦਾ ਸੱਚੇ ਪਾਤਸ਼ਾਹ ਐਸਾ ਪ੍ਰੇਮ ਨਹੀਂ ਵੇਖਿਆ ਐਡੀ ਗਰੀਬ ਨਿਵਾਜੀ ਸੁਣਿਆ ਸੀ ਅੱਜ ਅੱਖੀ ਵੇਖ ਸਤਿਗੁਰਾਂ ਨੇ ਛਕਿਆ ਫਿਰ ਇਹਨੂੰ ਛਕਾਇਆ ਐਸੀ ਸੋਝੀ ਬਖਸ਼ੀ ਛਤਰ ਐਸਾ ਦੇਤਾ ਨਾ ਪਿਆਰ ਦਾ ਪ੍ਰੇਮ ਦਾ ਕੱਪੜਾ ਦਿੰਦੇ ਨੇ ਚੇਤਾ ਰੱਖੋ ਆਪਾਂ ਪੜਦੇ ਹਾਂ ਪ੍ਰੇਮ ਪਟੋਲਾ ਤੈ ਸਹਿ ਢੱਕਣ ਕੂ ਪੱਤ ਇਹ ਪੱਤ ਢੱਕ ਲਈ ਮੈਨੂੰ ਇਹ ਦੱਸੋ ਤੁਸੀਂ ਦੱਸੋ ਵੀ ਪ੍ਰੇਮ ਦਾ ਕੱਪੜਾ ਕਿੱਥੇ ਪੈਂਦਾ ਸਰੀਰ ਤੇ ਤੇ ਪੈਣਾ ਹੀ ਨਹੀਂ, ਜਦੋਂ ਪੈਣਾ ਅੰਦਰ ਹੀ ਪੈਣਾ ਆਖੋ ਸਤਨਾਮ। ਵੀ ਗੁਰੂ ਇਹੋ ਜਿਹਾ ਛਤਰ ਦਿੰਦਾ, ਇਹੋ ਜਿਹਾ ਕੱਪੜਾ ਦਿੰਦਾ ਜਿਹੜਾ ਅੰਦਰ ਢੱਕ ਲੈਂਦਾ ਭੈੜੇ ਵਿਚਾਰ ਪੁਰਨੇ। ਅੰਦਰ ਵਾਲਾ ਛਤਰ ਹੈ ਬਾਹਰ ਲਾਣੀ, ਅੰਦਰਲਾ ਕੱਪੜਾ ਹੈ ਬਾਹਰ ਲਾਣੀ। ਇਹ ਸਰੂਪਾ ਅੰਦਰਲਾ ਭਾਈ, ਇਹ ਸਿਰਪਾਓ ਅੰਦਰ ਮਿਲਦਾ ਬਾਹਰ ਨਹੀਂ ਮਿਲਦਾ। ਸਿਰ ਤੋਂ ਲੈ ਕੇ ਪੈਰਾਂ, ਪੈਰਾਂ ਤੱਕ ਬਸ ਫਿਰ ਬੰਦਾ ਮਾੜਾ। ਸਿਰ ਪਾਓ, ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਮਾੜਾ ਕੰਮ ਨਹੀਂ, ਔਗਣ ਹੀ ਨਿਕਲ ਜਾਂਦੇ ਨੇ ਸਾਰੇ। ਇਹ ਹੈ ਅੰਦਰਲਾ ਛਤਰ ਹੁੰਦਾ, ਬਾਹਰਲਾ ਨਹੀਂ। ਬਾਹਰਲਿਆਂ ਛਤਰਾਂ ਦੀ ਤੇ ਗੱਲ ਛੱਡ ਦਿਓ, ਇਹ ਤੇ ਜਣਾ ਖਣਾ ਹੀ ਚੁੱਕੀ ਫਿਰਦਾ ਛਤਰ। ਅੱਜ ਕੱਲ੍ਹ ਕਈ, ਮਾਫ ਕਰਨਾ, ਹਿੰਦੂ ਧਰਮ ਵਿੱਚ ਤੇ ਹਰੇਕ ਗੁਰੂ ਤੇ ਛਤਰ ਹੁੰਦਾ। ਆ ਜਦੋਂ ਕੁੰਭ ਦਾ ਮੇਲਾ ਲੱਗਦਾ ਤੇ ਘੱਟ ਤੋਂ ਘੱਟ ਵੀ 50,000 ਛਤਰਾਂ ਵਾਲੇ ਇਹਨਾਂ 'ਚ ਗੁਰੂ ਹੈ ਨੇ, 50,000 ਛਤਰ ਲੈ ਕੇ ਆਉਂਦੇ ਨੇ। ਇਸ ਕਰਕੇ ਭਾਈ ਪ੍ਰੇਮ ਦਾ ਕੱਪੜਾ ਅੰਦਰ ਪੈਂਦਾ, ਪੱਤ ਢੱਕ ਲੈਂਦੇ ਨੇ ਸੱਚੇ ਪਾਤਸ਼ਾਹ। ਹਰਜੂ ਰਾਖ ਲਿਹੋ ਪੱਤ, ਅੰਦਰੋਂ ਢੱਕ ਲਓ, ਬਾਹਰ ਦੀ ਗੱਲ ਛੱਡੋ। ਬਾਹਰ ਤੇ ਕੋਈ ਚੰਗਾ ਕਹੀ ਜਾਂਦਾ, ਕੋਈ ਮਾੜਾ ਕਹੀ ਜਾਂਦਾ, ਇਹ ਤੇ ਕਹਿੰਦੇ ਹੀ ਆਏ, ਅੱਜ ਤੱਕ ਕਹਿ ਰਹੇ, ਇਹਨਾਂ ਨੇ ਕਹਿੰਦੇ ਹੀ ਰਹਿਣਾ। ਬਾਹਰ ਦੀ ਗੱਲ ਨਹੀਂ ਹੁੰਦੀ, ਬੰਦਾ ਅੰਦਰੋਂ ਕਿੰਨਾ ਹੈ ਇਹ ਗੱਲ ਮਹਿਣਾ ਰਖਾਉਂਦੀ ਹੈ। ਤਾਂ ਕਰਕੇ ਸਤਿਗੁਰਾਂ ਨੇ ਐਸਾ ਢੱਕ ਲਿਆ, ਮੱਥਾ ਹੀ ਟੇਕੀ ਜਾਂਦਾ ਸੱਚੇ ਪਾਤਸ਼ਾਹ। ਐਸੀ ਗਰੀਬ ਨਵਾਜੀ, ਤੇ ਮੈਂ ਜਿਹੜੀ ਬੇਨਤੀ ਕੀਤੀ ਸਿੱਖ ਪਕਾਊ ਨਹੀਂ, ਉਹਨੇ ਸਾਨੂੰ ਜਾਚ ਸਿਖਾ ਦਿੱਤੀ। ਤੇ ਜਿਹਦੇ ਸਤਿਗੁਰੂ ਨਜ਼ਰ ਆ ਜਾਣ, ਹੁਣ ਫਿਰ ਆਓ ਉਹੀ ਪੰਗਤੀ ਜਿਹੜੀ ਆਪਣਾ ਸ਼ਬਦ ਚੱਲ ਰਿਹਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹ ਸ਼ਬਦ ਦੀ ਪੰਗਤੀ ਦੁਬਾਰਾ ਸੁਣੋ। ਹਾਂਜੀ,
ਜਾ ਕਾ ਕਹਿਆ ਦਰ ਕੇ ਚੱਲੇ, ਸੋ ਕਿਸ ਕੋ ਨਜ਼ਰ ਲੈ ਆਵੇ ਤਲੇ।
ਹੁਣ ਇਹਦੀ ਵਿਆਖਿਆ ਹੋ ਗਈ ਨਾ, ਵੀ ਉਹ ਕਿਸੇ ਦੂਜੇ ਨੂੰ ਨਜ਼ਰ ਥੱਲੇ ਕੀ ਲਿਆਏਗਾ। ਜਿਹਦੇ ਜਿਹਦੀ ਸੁਰਤ ਦਰਗਾਹ ਚ ਜਾਂਦੀ ਹੈ, ਉਹਦੇ ਲਈ ਰਾਜੇ ਦਾ ਦਰਬਾਰ ਕੀ ਚੀਜ਼ ਹੈ। ਅੱਗੇ ਸੁਣ,
ਜਾ ਕਾ ਸਭ ਕੁਛ ਤਾਕਾ ਹੋਏ, ਨਾਨਕ ਤਾ ਕੋ ਸਦਾ ਸੁਖ ਹੋਏ।
ਜਿਹੜਾ ਇਹ ਸਾਰਾ ਕੁਝ ਹੈ ਕਹਿੰਦੇ, ਉਹਦਾ ਬਣ ਜਾਏ ਜਿਹੜਾ, ਉਹ ਸਦਾ ਹੀ ਸੁਖੀ ਹੈ। ਜਿਹਦਾ ਇਹ ਸਾਰਾ ਕੁਝ ਹੈ, ਹੁਣ ਵੇਖੋ ਨਾ, ਰਾਜੇ ਮਹਾਰਾਜਿਆਂ ਦੀ ਸਾਡੇ ਤੇ ਚੱਲਦੀ ਹੈ, ਆਪਣੇ ਤੇ ਚਲਾਉਂਦੇ ਨੇ, ਹੁਣ ਮੌਸਮ ਤੇ ਕੀ ਚਲਾ ਲੈਣਗੇ। ਪਰ ਉਹਦੇ ਵਿੱਚ ਭੈ ਵਿੱਚ ਪਵਣ ਵਹਿ ਸਦਵਾ, ਭੈ ਵਿੱਚ ਚੱਲੇ ਹੈ, ਉਹਦੇ ਸਭ ਕੁਝ ਹੁਕਮ ਚ ਚੱਲਦਾ। ਬਸ ਜਿਹਦਾ ਇਹ ਸਾਰਾ ਕੁਝ ਹੈ, ਉਹਦਾ ਬਣ ਜਾ। ਇਸ ਕਰਕੇ ਐਵੇਂ ਹੀ ਆਪਾਂ ਮਾਣ ਨਾ ਕਰਦੇ ਫਿਰੀਏ, ਦਿਲਾਂ ਚ ਧੜਕਣ ਵਾਲਾ ਉਹੀ ਹੈ, ਉਹਦੇ ਨਾਲ ਸਾਡੀ ਸੁਰਤ ਜੁੜਨੀ ਚਾਹੀਦੀ। ਸੋ ਬੇਨਤੀ ਭਾਈ ਸੰਗਤ ਦੇ ਚਰਨਾਂ ਚ ਇਹ ਹੈ, ਸ਼ਬਦ ਪੂਰਾ ਹੋ ਗਿਆ ਕਿ ਅੱਜ ਆਪਾਂ ਸ਼ੁਰੂ ਕੀਤਾ 2 ਵਜੇ, ਕੱਲ ਮੈਂ ਇਦੂ ਵੀ 15 ਮਿੰਟ ਪਹਿਲਾਂ ਆਵਾਂਗਾ, ਕੋਸ਼ਿਸ਼ ਕਰਾਂਗਾ, ਸ਼ੁਰੂ ਵੀ ਪਹਿਲਾਂ ਕਰ ਲਈਏ। 1.5-2 ਘੰਟੇ, 2.5 ਘੰਟੇ ਤੇ ਬੜੀ ਛੇਤੀ ਲੰਘ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ। ਤਾਂ ਕਰਕੇ 2.5 ਘੰਟੇ ਤੇ ਚਾਹੀਦੇ ਨੇ ਨਾ ਲੱਗਣੇ, ਏਡਾ ਪ੍ਰਬੰਧ ਵੀ ਕੀਤਾ, ਏਡਾ ਇੰਤਜ਼ਾਮ ਵੀ ਕੀਤਾ। ਨਿਬੇੜਾ ਜਿਹਾ ਨਹੀਂ ਕਰਨਾ, ਨਾ ਸੇਵਾਦਾਰਾਂ ਨੇ ਤੇ ਨਾ ਆਪਾਂ, ਛੇਤੀ ਛੇਤੀ ਕਰੀਏ, ਆਰਾਮ ਨਾਲ, ਕਾਲ ਨਹੀਂ ਕਰਨੀ। ਹੁਣ ਵੀ ਬੇਨਤੀ ਹੈ ਵੀ ਸਾਰੀ ਸੰਗਤ ਨੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ, ਜਿਨ੍ਹਾਂ ਨੇ ਨਹੀਂ ਟੇਕਿਆ ਪਹਿਲਾਂ ਮੱਥਾ ਵੀ ਟੇਕਣਾ ਹੈ, ਫਿਰ ਉਸ ਤੋਂ ਬਾਅਦ ਫਿਰ ਆਰਾਮ ਨਾਲ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ। ਬਾਕੀ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਜਾਣਾ, ਪਹਿਲਾਂ ਨਹੀਂ ਜਾਣਾ, ਬਹਿਣਾ ਆਰਾਮ ਨਾਲ। ਆਪਾਂ ਸਾਰੇ ਹੀ ਬੈਠੇ ਹਾਂ, ਬੈਠੇ ਰਹੋ, ਕਾਲ ਨਹੀਂ ਕਰਨੀ। 4 ਹੀ ਵਜੇ ਨੇ ਅਜੇ, ਕੱਲ ਨੂੰ ਦੂਜਾ ਦੀਵਾਨ, ਪਰਸੋਂ ਫਿਰ ਲਾਸਟ ਦੀਵਾਨ ਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਹਾਜ਼ਰੀ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਚ ਭਰਨੀ ਹੈ। ਜਿੰਨਾ ਅੰਮ੍ਰਿਤ ਛਕਣਾ ਹੈ, ਪ੍ਰਬੰਧਕਾਂ ਕੋਲ ਨਾਮ ਲਿਖਾ ਦਿਓ, ਜਿਹੜੇ ਮੇਰੇ ਵੀਰ ਭਰਾ ਭੈਣਾਂ ਸਾਡੀਆਂ, ਇੱਛਾ ਜਿਨ੍ਹਾਂ ਦੀ, ਉਹ ਮਨ ਬਣਾ ਲਓ, ਆਪਾਂ ਸਾਰੇ ਫਿਰ ਗੁਰ ਭਾਈ ਬਣ ਜਾਈਏ। ਗੁਰ ਭਾਈ ਕਿਵੇਂ ਬਣੇ? ਜੇ ਮੈਂ ਪੁੱਛਾਂਗਾ ਅੰਮ੍ਰਿਤਧਾਰੀ ਸਿੰਘਾ, ਤੇਰੇ ਪਿਤਾ ਦਾ ਕੀ ਨਾਮ? ਬੋਲੋ। ਧੰਨ ਗੁਰੂ, ਧਰਮ ਦੇ ਪਿਤਾ, ਮਾਤਾ ਸਾਹਿਬ ਕੌਰ, ਦਾਦਾ ਜੀ, ਠੀਕ ਹੈ ਜੀ, ਨਾਨਕੇ ਗੁਰੂ ਕੇ ਲਾਹੌਰ, ਏਦਾਂ ਹੀ ਕਹਾਂਗੇ। ਹੁਣ ਤੁਸੀਂ ਮੈਨੂੰ ਪੁੱਛੋ, ਜੇ ਇਦਾਂ ਹੀ ਪੁੱਛੋਗੇ, ਮੇਰੇ ਪਿਤਾ ਧਰਮ ਦੇ ਧੰਨ ਗੁਰੂ, ਮੈਂ ਹੀ ਕਹਾਂਗਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਏਦਾਂ ਹੀ ਮੇਰਾ ਵੀ ਜਵਾਬ ਹੈ। ਫਿਰ ਮਾਂ ਵੀ ਇੱਕ, ਪਿਓ ਵੀ ਇੱਕ, ਮਾਤਾ ਵੀ ਇੱਕ, ਪਿਤਾ ਵੀ ਇੱਕ, ਨਾਨਕੇ ਵੀ ਇੱਕ ਥਾਂ ਦੇ, ਪਿੰਡ ਵੀ ਸਾਡਾ ਇੱਕ ਹੀ, ਫਿਰ ਸਾਰੇ ਭੈਣ ਭਰਾ ਹੀ ਹੋਏ, ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਕੌਣ ਵੱਡਾ ਤੇ ਕੌਣ ਛੋਟਾ, ਕੌਣ ਮਹਾਨ ਹੈ ਕੌਣ ਨੀਵਾਂ, ਕਿਹੜਾ ਉੱਚਾ? ਵੱਡਾ ਛੋਟਾ ਕੌਣ ਰਹਿ ਗਿਆ? ਫਿਰ ਭੈਣ ਭਰਾ ਤੇ ਹੋਏ। ਜੇ ਮੈਂ ਕਹਾਂਗਾ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਜਦੋਂ ਅੰਮ੍ਰਿਤ ਛਕ ਲਿਆ ਫਿਰ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਗਏ, ਫਿਰ ਭੈਣਾਂ ਭੈਣ ਭਰਾ ਹੀ ਬਣੇ ਆਪਾਂ ਸਾਰੇ, ਫਿਰ ਭੈਣ ਭਰਾ ਬਣੀ। ਵੱਡਾ ਛੋਟਾ ਕੌਣ ਹੈ? ਇਹ ਨਹੀਂ ਵੀ ਮੈਂ ਮਹਾਨ ਹਾਂ ਤੁਸੀਂ ਐਵੇਂ ਹੀ ਹੋ ਨਾ, ਆਪਾਂ ਸਾਰੇ ਹੀ ਭੈਣ ਭਰਾ ਆ। ਜਦੋਂ ਸਿੰਘ ਬਣ ਗਏ ਸਾਰੇ ਹੀ ਬਣੀਏ, ਇੱਕ ਪਿਓ ਦੇ ਪੁੱਤਰ ਹਾਂ ਆਪਾਂ ਸਾਰੇ, ਇੱਦਾਂ ਬਹਿ ਕੇ ਰਲ ਮਿਲ ਕੇ ਸਿੱਖ ਲਿਆ ਕਰੀਏ, ਸਤਿਗੁਰਾਂ ਦੇ ਚਰਨਾਂ 'ਚ ਬਹਿ ਕੇ ਹਾਜ਼ਰੀ ਭਰ ਕੇ ਅਕਲ ਲਈਏ, ਜੀਵਨ ਆਪਣਾ ਬਦਲੀਏ। ਕੱਲ੍ਹ ਤੇ ਪਰਸੋਂ ਦੋਵੇਂ ਦਿਨ ਦਰਸ਼ਨ ਕਰਨੇ ਨੇ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾਮ ਲਿਖਾਓ, ਜਿਨ੍ਹਾਂ ਨੇ ਛੱਕ ਕੇ ਕੋਈ ਭੁੱਲ ਗਲਤੀ ਕੀਤੀ ਹੈ, ਛਕਿਆ ਹੀ ਹੋਣਾ ਤਕਰੀਬਨ ਸਾਰਿਆਂ ਨੇ ਇੱਕ ਇੱਕ ਵਾਰੀ ਛਕ ਲਿਆ ਹੋਣਾ, ਨੇੜੇ ਹੀ ਰਾੜਾ ਸਾਹਿਬ, ਚਲੋ ਜਗੀ ਛੱਕ ਕੇ ਆਈਏ। ਫਿਰ ਵੇਖੋ ਜੀ ਕਈ ਵਾਰੀ ਫਿਰ ਹੌਲੀ ਹੌਲੀ ਮਨ ਬਦਲ ਜਾਂਦਾ, ਨਿੱਕੇ ਨਿੱਕੇ ਨਿਆਣੇ ਛੱਕ ਲੈਂਦੇ, ਵੱਡੇ ਹੋ ਕੇ ਬਦਲ ਜਾਂਦੇ। ਆਓ ਜੀ ਨਿਆਣੇ ਹੀ ਬਣੇ ਰਹੀਏ, ਚੰਗਾ ਹੈ। ਬਾਪੂ ਬਾਪੂ ਕਹਿੰਦੇ ਸੀ, ਸਦਾ ਸੁਖੀ ਰਹਿੰਦੇ ਸੀ। ਜਿੱਦਣ ਦਾ ਬਾਪੂ ਅਖਵਾਇਆ ਹੈ ਸਾਨੂੰ ਸੁੱਖ ਦਾ ਸਾਹ ਨਾ ਆਇਆ ਹੈ। ਜਬ ਗਰੀਬੀ ਥੀ ਤਬ ਮਸਤੀ ਥੀ, ਬੇਸ਼ੱਕ ਨਾ ਮੇਰੀ ਹਸਤੀ ਥੀ। ਜਬ ਸ਼ੋਹਰਤ ਪੈਸਾ ਪਾਸ ਆਏ, ਮੈਂ ਇਨ ਦੋਨੋਂ ਕਾ ਹੋ ਬੈਠਾ, ਹਸਤੀ ਬਣਨੇ ਕੇ ਚੱਕਰ ਮੈਂ ਮਸਤੀ ਆਪਣੀ ਖੋ ਬੈਠਾ। ਇਸ ਕਰਕੇ ਅਸੀਂ ਬੱਚੇ ਹੀ ਬਣੇ ਰਹੀਏ ਤੇ ਚੰਗਾ। ਬੱਚਾ ਜਿਹੜਾ ਹੁੰਦਾ ਮਸਤ ਹੁੰਦਾ, ਆਪਾਂ ਜਦੋਂ ਦੇ ਆਪਣੇ ਆਪ ਨੂੰ ਸਿਆਣੇ ਜੇ ਬਣੇ ਫਿਰਦੇ ਹਾਂ ਉਦੋਂ ਤੋਂ ਕੰਮ ਵਿਗੜ ਗਿਆ ਸਾਡਾ। ਬੱਚੇ ਕਿਵੇਂ ਲੁੱਡੀਆਂ ਮਾਰਦੇ ਫਿਰਦੇ ਹੁੰਦੇ ਨੇ, ਤੁਸੀਂ ਦੋ ਟੋਫੀਆਂ ਦੇ ਦਿਓ ਵੇਖੋ ਕਿਵੇਂ ਛਾਲਾਂ ਮਾਰਦੇ ਨੇ। ਆਪਾਂ ਕਰ ਸਕਦੇ ਹਾਂ? ਬੱਚੇ ਵਾਲੀ ਖੁਸ਼ੀ ਸਾਡੇ ਕੋਲ ਹੈ? ਪਰ ਮਹਾਰਾਜ ਕਹਿੰਦੇ ਨੇ ਨਾ ਭਾਈ, ਤੂੰ ਆਪਣੇ ਆਪ ਨੂੰ ਬੱਚਾ ਹੀ ਬਣਿਆ ਰਹਿ। ਬਾਰ ਬਾਰ ਮਹਾਰਾਜ ਦੇ ਬਚਨ ਇਹੀ ਨੇ ਵੀ ਸੱਚੇ ਪਾਤਸ਼ਾਹ ਰਾਮਈਆ ਹੋਂ ਬਾਰਕ। ਬੱਚੇ ਹੀ ਹਾਂ ਅਸੀਂ, ਸਾਨੂੰ ਅਕਲ ਤੇ ਹੈ ਹੀ ਨਹੀਂ ਕੋਈ। ਦੇ ਮਤ ਸਮਝਾਏ ਜਿਵੇਂ ਆਪਾਂ ਮਹਾਰਾਜ ਦਾ ਬਚਨ ਪੜ੍ਹਦੇ, ਜਿਉਂ ਭਾਵੈ ਤੋ ਰਾਖ ਲੈ ਹਰ ਹਮ ਸ਼ਰਨ ਪ੍ਰਭਾਏ ਰਾਮ ਰਾਜ। ਹਮ ਭੂਲ ਵਿਗਾੜ ਹੈ ਦਿਨ ਸਰਾਤ, ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਹੈ। ਦੇ ਮਤ ਸਮਝਾਏ, ਮਤ ਦੇ ਵੀ ਸਾਨੂੰ ਤੇ ਅਕਲ ਹੀ ਨਹੀਂ। ਜਦੋਂ ਆਪਾਂ ਆਪਣੇ ਆਪ ਨੂੰ ਸਿਆਣੇ ਬਣਦੇ ਹਾਂ ਉਦੋਂ ਹੀ ਕੰਮ ਖਰਾਬ ਹੁੰਦਾ, ਜੇ ਬੱਚੇ ਬਣੀਏ ਫਿਰ ਸ਼ਾਂਤੀ ਆ, ਜੇ ਸਿਆਣੇ ਬਣਦੇ ਆ ਕੰਮ ਵਿਗੜਦਾ, ਜੇ ਬੱਚੇ ਬਣੀਏ ਵੀ ਅਕਲ ਹੀ ਨਹੀਂ, ਨਿਆਣੇ ਬਣ ਜਾਓ ਬਸ ਫਿਰ ਸ਼ਾਂਤੀ ਵੀ ਰਹੇਗੀ। ਬਸ ਸਿਆਣਪਾਂ ਜਦੋਂ ਖਤਮ ਹੋ ਜਾਂਦੇ ਨੇ ਆਪਣੇ ਮਨ ਚ, ਮੈਂ ਐਂ ਕਰਦਾ ਮੈਂ ਆਹ ਕਰਤਾ ਮੈਂ ਐਂ ਸਿਆਣਾ ਹੋ ਗਿਆ, ਉਹਨਾਂ ਚਿਰ ਫਿਰ ਨਾ ਬੰਦਾ ਆਨੰਦ ਜੇ ਚ ਨਹੀਂ ਆ ਸਕਦਾ। ਨਿਆਣੇ ਜਿਵੇਂ ਖੁਸ਼ ਖੁਸ਼ ਰਹਿੰਦੇ ਨੇ ਆਪਾਂ ਫਿਰ ਉਹਨਾਂ ਚਿਰ ਖੁਸ਼ ਨਹੀਂ ਹੋ ਸਕਦੇ। ਬਸ ਇਹ ਕੱਢ ਦਿਓ ਸਟ੍ਰੈਸ, ਜਿੰਨਾ ਵੀ ਮੈਂ ਆਹ ਕਰਦਾ ਮੈਂ ਉਹ ਕੀਤਾ ਮੈਂ ਆਹ ਕੀਤਾ ਮੈਂ ਛੱਡ ਦਈਏ, ਬਸ ਫਿਰ ਬੱਚੇ ਹੀ ਬਣ ਗਏ। ਬੱਚੇ ਖੁਸ਼ ਰਹਿੰਦੇ ਨੇ, ਬੱਚੇ ਸ਼ਾਂਤ ਰਹਿੰਦੇ ਨੇ, ਪਰਮਾਤਮਾ ਦੇ ਆਪਾਂ ਸਾਰੇ ਬੱਚੇ ਹੀ ਆ। ਉਹਦੇ ਸਾਹਮਣੇ ਅਕਲਾਂ ਨਾ ਵਰਤੀਏ, ਗੁਰ ਕੀ ਮਤ ਤੂੰ ਲਿਹੇ ਇਆਣੇ, ਓਏ ਇਆਣੇ ਆ ਆਪਾਂ, ਮੰਨ ਲਈਏ ਬਸ। ਜਿਹੜਾ ਮੈਂ ਆਪਣੇ ਆਪ ਨੂੰ ਇਆਣਾ ਮੰਨੇਗਾ ਵੀ ਮੈਂ ਇਆਣਾ ਹਾਂ, ਅੱਜ ਹੀ ਸੁਖੀ ਹੋ ਜਾਏਗਾ, ਆਖੋ ਸਤਨਾਮ। ਤੇ ਜਿਹੜਾ ਕਹੇਗਾ ਮੈਨੂੰ ਪਤਾ ਹੈ, ਜਿਹੜਾ ਕਹੇਗਾ ਮੈਂ ਜਾਣਦਾ ਮੈਨੂੰ ਪਤਾ ਹੈ, ਮੈਂ ਬਣਾਇਆ ਘਰ ਮੈਂ ਜ਼ਮੀਨ ਬਣਾਈ ਹੈ ਮੈਨੂੰ ਨਹੀਂ ਪਤਾ, ਮੈਂ ਨਿਆਣੇ ਪਾਲੇ ਮੈਂ ਇੱਦਾਂ ਕੀਤਾ, ਉਹ ਇਆਣਾ ਨਹੀਂ, ਉਹ ਨਹੀਂ ਸੁਖੀ ਹੋ ਸਕਦਾ, ਉਹ ਸਿਆਣਾ ਬਣਿਆ ਫਿਰਦਾ। ਇਆਣਿਆਂ ਨੇ ਸੁਖੀ ਰਹਿਣਾ, ਜਿਹੜੇ ਆਪਣੇ ਆਪ ਮਾਲਕ ਆ, ਅਸੀਂ ਕੋਈ ਚੀਜ਼ ਨਹੀਂ, ਨਾ ਕੁਝ ਕਰਨ ਜੋਗੇ ਆ, ਬਸ ਤੂੰ ਵਿੱਚ ਵਰਤਿਆ ਤੇ ਕੀਤਾ, ਤੂੰ ਵਿੱਚ ਵਰਤੇਗਾ ਕਰਵਾਏਗਾ ਤੇ ਅਸੀਂ ਕਰਾਂਗੇ, ਤੂੰ ਬਣਵਾਏਗਾ ਤਾਂ ਸਭ ਕੁਝ ਬਣਨਾ। ਬਸ ਇਹ ਉਹਦੇ ਤੇ ਛੱਡੋ, ਉਹਨੂੰ ਮਹਿਸੂਸ ਕਰੋ, ਉਹਦੇ ਨਾਲ ਜੁੜੇ ਰਹੀਏ, ਬਸ ਫਿਰ ਇਆਣੇ ਜਿਹੜੇ ਨੇ ਨਿਆਣਿਆਂ ਬਣ ਗਏ, ਬਸ ਫਿਰ ਲੁੱਡੀਆਂ ਹੀ ਮਾਰਦਿਆਂ ਜ਼ਿੰਦਗੀ ਨਿਕ। ਪਰ ਲਿਖਿਆ ਜੀ ਮਹਾਰਾਜ ਦਾ ਬਚਨ ਨੇ, ਬਚ ਆਉਂਦਾ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੋ ਨਾਨਕ ਬਾਹ ਲੁਡਾਈ। ਬਸ ਮੌਜਾਂ ਹੀ ਕਰਾਂਗੇ, ਫਿਰ ਆਓ ਆਨੰਦ ਸਾਹਿਬ ਚ ਗੱਜ ਕੇ ਬੋਲੋ। ਹਾਂਜੀ ਆਨੰਦ ਸਾਹਿਬ ਬੋਲੋ, ਅਰਦਾਸ ਜਿਹੜੋ ਹੁਕਮਨਾਮੇ ਸੁਣ ਕੇ ਫਿਰ ਚੱਲ ਆ, ਗੁਰੂ ਸਾਹਿਬ ਜਾਣਗੇ ਫਿਰ, ਜਿੰਨਾ ਮੱਥਾ ਨਹੀਂ ਟੇਕਿਆ ਆਓ ਭਾਈ ਅੱਗੇ ਆ ਕੇ ਮੱਥਾ ਟੇਕ। ਕੱਲ ਨੂੰ ਵੇਲੇ ਨਾਲ ਆਇਓ, ਲੇਟ ਨਾ ਹੋਇਓ, ਡੇਢ ਵਜੇ ਤੋਂ ਪਹਿਲਾਂ ਪਹਿਲਾਂ ਜਥਾ ਇੱਕ ਵਜੇ ਸ਼ੁਰੂ ਕਰ ਲਈ, ਡੇਢ ਵਜੇ ਕਿਰਪਾ ਕਰਨੀ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੁਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਿਆ ਤੋਤਾ ਗਾਓ
ਹਰੀ ਕੇਰਾ ਕਹਿਣਾ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਗੁਰਬਾਨ ਦੁੱਖ ਸਭ ਵਿਸਾਰਨਾ ਸਭਨਾ ਗੱਲਾਂ ਸਮਰਤ ਸੁਮੀ ਤੋ ਕਿਉਂ ਮਨ ਹੋ ਸਾਰੇ ਸੱਚੇ ਸਾਹਿਬ ਪਿਆ ਨਹੀਂ ਘਰ ਤੇਰੇ ਤੇਰਾ ਸਭ ਕੁਛ ਹੈ ਸਦਾ ਸੁਖ ਸਲਾਹ ਤੇਰੀ ਨਾਮ ਮਨ ਸਾਵੇ ਨਾਮ ਜਿਨ ਕੈ ਸੱਚੇ ਸਾਹਿਬ ਪਿਆ ਨਹੀਂ ਘਰ ਤੇਰੇ ਸਾਜਾ ਹਰ ਸਾਥ ਸੁਖ ਮਾਤੇ ਆਏ ਵਸਿਆ ਦੇਖਿਆ ਸਭ ਖੁਜਾਈਆਂ ਨਾਨਕ ਸੁਣੋ ਸਭ ਕਰੋ ਪਿਆਰੋ ਸ਼ਬਦ ਕਰਮ ਪਾਇਆ ਤੁਰਜਨ ਤੋਂ ਤੇ ਨਾਮ ਹਰ ਕਹਿ ਲਾਗੇ ਅਨੰਦ ਸੁਣੋ ਵਿੱਚ ਭਾਗੀ ਹੋ ਸਗਲ ਮਨੋਰ ਪੂਰੇ ਸੁਨੋਰ ਸੰਸਾ ਪੁੱਤਰੇ ਸੁਣੀ ਸਤਪੁਰ ਰਹਿਆ ਪਰ ਪੂਰੇ ਪਵਣ ਗੁਰੂ ਪਾਣੀ ਪਿਤਾ ਮਾਤਾ ਘਰ ਤੁਮਹਾਰਾਇਆ ਧਰਮ ਇੰਨੀ ਨਾਮ ਤੇ ਆਇਆ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕੀ ਫਤਿਹ ਫਤਿਹ
ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਹਰ ਜੀਓ ਸਭ ਦੇ ਜਾਪਦਾ ਭਾਈ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਪਾਈ ਅਣਦਿਨ ਰਤੀਆਂ ਰੰਗ ਲਾਏ ਹਰ ਜੀਉ ਸਭ ਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਪਾਈ ਅਣਦਿਨ ਰਤੀਆਂ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵੋ ਰੰਗ ਰਾਤੇ ਹੋ ਪਾਈ ਹਰ ਸੇਤੀ ਰੰਗ ਲਾਏ ਰਹਾਉ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿੱਤ ਲਾਏ ਸਦਾ ਸਹਿਜ ਫਿਰ ਦੁੱਖ ਨਾ ਲੱਗਈ ਪਾਈ ਹਰ ਆਪ ਵਸੈ ਮਨ ਆਏ ਫਿਰ ਕਾ ਹੁਕਮ ਨਾ ਜਾਣਾ ਹੀ ਭਾਈ ਸਾਕ ਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਭਾਈ ਬਿਨ ਨਾਵੈ ਕੁੜਿਆਰ ਸੇ ਗਾਵੈ ਜਿਨ ਮਸਤਕ ਭਾਗ ਹੈ ਪਾਈ ਪਾਏ ਸੱਚੈ ਬੈਰਾਗ ਅਨਦਿਨ ਰਾਤੇ ਗੁਣ ਰਵੈ ਪਾਈ ਨਿਰਪੋ ਗੁਰਲਿਵ ਲਾਗ ਸਭ ਨਾਮ ਆਰ ਜੀਵਾਲ ਦਾ ਭਾਈ ਸੋ ਸੇਵ ਉਹ ਦਿਨ ਰਾਤ ਸੋ ਕਿਉਂ ਮਨੋ ਵਿਸਾਰੀਐ ਪਾਈ ਜਿਸ ਦੀ ਵੱਡੀ ਹੈ ਦਾਤ ਮਨਮੁਖ ਮੈਲੀ ਡੁੰਮਣੀ ਪਾਈ ਦਰਗਹਿ ਨਾਹੀ ਥਾਉ ਗੁਰਮੁਖ ਹੋਵੈ ਤਾਂ ਗੁਣ ਰਵੈ ਭਾਈ ਮਿਲ ਪ੍ਰੀਤਮ ਸਾਚ ਸਮਾਉ ਏਤ ਜਨ ਮਰ ਨਾ ਚੇਤਿਓ ਭਾਈ ਕਿਆ ਮੋਹ ਦੇਸੀ ਜਾਏ ਕਿੜੀ ਪਵੰਦੀ ਮੁਹਾਇਓ ਨ ਪਾਈ ਵਿਖਿਆ ਨੂੰ ਲੁਭਾਏ ਨਾਮ ਸੰਭਾਲਿਓ ਸੁਖ ਵਸੈ ਭਾਈ ਸਦਾ ਸੁਖ ਸਾਂਤ ਸਰੀਰ ਨਾਨਕ ਨਾਮ ਸੰਭਾਲ ਤੂੰ ਪਾਈ ਅਪਰੰਪਰ ਗੁਣੀ ਗਹੀਰ ਨਾਮ ਸੰਭਾਲ ਹੈ ਸੁਖ ਵਸੈ ਭਾਈ ਸਦਾ ਸੁਖ ਸਾਂਤ ਸਰੀਰ ਨਾਨਕ ਨਾਮ ਸੰਭਾਲ ਤੂੰ ਪਾਈ ਅਪਰੰਪਰ ਗੁਣੀ ਗਹੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।